ਹਰਮਨ ਰੇਡੀਓ ਨਾਲ ਜੁੜੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਸਭ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅਤੇ ਆਓ ਫਿਰ ਆਪਾਂ ਸਾਰੇ ਦਿਲ ਦੀ ਗਹਿਰਾਈਆਂ ਤੋਂ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 24 ਜੂਨ 2023, ਦਿਨ ਸ਼ਨਿਚਰਵਾਰ, 8:01 ਘੜੀ ਦਿਖਾ ਰਹੀ ਹੈ। ਮੈਂ ਹਾਜ਼ਰ ਹਾਂ ਜੀ ਤੁਹਾਡਾ ਹੋਸਟ ਦੋਸਤ ਅਮਨਦੀਪ ਸਿੱਧੂ ਕੌਫ਼ ਸਾਰਬਰ ਸਟੂਡੀਓ ਤੋਂ। ਅਤੇ ਮੈਂ ਵੀ ਬਿਲਕੁਲ ਠੀਕ ਹਾਂ ਜੀ, ਵਧੀਆ। ਚੜ੍ਹਦੀ ਕਲਾ ਧੁੱਪ ਖਿੜੀ ਹੋਈ ਹੈ ਸਾਡੇ ਖੇਤਾਂ ਦੇ ਵਿੱਚ, ਕੌਫ਼ ਸਾਰਬਰ ਇਲਾਕੇ ਦੇ ਵਿੱਚ ਠੰਡਕ ਹੈ। ਅੱਜ ਸਵੇਰੇ 5 ਡਿਗਰੀ ਤਾਪਮਾਨ ਰਿਹਾ ਅਤੇ ਹੁਣ ਹਲਕਾ ਹਲਕਾ ਵੱਧ ਰਿਹਾ, ਅਤੇ ਇਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਸਰਦੀਆਂ ਦਾ ਮੌਸਮ ਆਸਟ੍ਰੇਲੀਆ ਦੇ ਵਿੱਚ ਹੈ, ਔਰ ਦੂਜੇ ਪਾਸੇ ਉੱਤਰੀ ਮੱਧ ਦੇ ਵਿੱਚ ਧਰਤੀ ਦੇ, ਉੱਥੇ ਗਰਮੀਆਂ ਚੱਲ ਰਹੀਆਂ ਨੇ, ਉਲਟ ਮੌਸਮ ਹੈ। ਸੋ ਜਿੱਥੋਂ ਵੀ ਤੁਸੀਂ ਹੋ, ਜਿਸ ਵੀ ਹਾਲਾਤਾਂ 'ਚੋਂ, ਉਮੀਦ ਰੱਖਦੇ ਹਾਂ ਕਿ ਤੁਸੀਂ ਠੀਕ ਠਾਕ ਹੋਵੋਗੇ, ਵਧੀਆ ਹੋਵੋਗੇ। ਅਤੇ ਅਗਰ ਤੁਸੀਂ ਸਾਡੇ ਨਾਲ ਜੁੜੇ ਹੋ ਤਾਂ ਜ਼ਰੂਰ ਸਾਡੇ ਨਾਲ ਸੁਨੇਹਾ ਭੇਜ ਕੇ ਸੰਪਰਕ ਕਰੋ ਅਤੇ ਆਪਣਾ ਹਾਲ ਚਾਲ ਦੱਸੋ, ਅਸੀਂ ਤੁਹਾਨੂੰ ਦੱਸ ਦਿੱਤਾ ਹੈ। ਅਤੇ ਗੀਤ ਵੀ ਇੱਕ ਦੋ ਸੁਣਨੇ ਆ, ਜਮਰੀਕ ਫਲੋਰਾ ਭਾਅ ਜੀ ਵੀ ਆਉਂਦੇ ਹੋਣਗੇ, ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਬੜੀਆਂ ਡੂੰਘੀਆਂ ਕਰਨੀਆਂ ਨੇ। ਇਸ ਤੋਂ ਇਲਾਵਾ ਵਿਚਾਰ ਵੀ ਹੋਣਗੇ, ਚਿੰਤਨ ਵੀ ਹੋਏਗਾ, ਔਰ ਮਸਲੇ ਵੀ ਹੋਣਗੇ, ਮਸਲਿਆਂ ਦੇ ਹੱਲ ਵੀ ਕੋਸ਼ਿਸ਼ ਕਰਾਂਗੇ ਸਾਂਝੇ ਕਰਨ ਦੀ। ਸੋ ਪਿਆਰਿਓ, ਸੁਨੇਹਾ ਭੇਜਣ ਦਾ ਪਤਾ ਤੁਹਾਨੂੰ ਪਤਾ ਹੈ ਕਿ request@harmanradio.com ਈਮੇਲ ਦੇ ਰਾਹੀਂ ਭੇਜ ਸਕਦੇ ਹੋ, ਜਾਂ ਟੈਲੀਗ੍ਰਾਮ ਦੇ ਰਾਹੀਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਔਰ ਅੱਜ ਸ਼ੁਰੂ ਦੇ ਵਿੱਚ ਜਿਹੜਾ ਆਪਾਂ ਵਿਚਾਰ ਕਰਦੇ ਹਾਂ ਉਹ ਕਰਾਂਗੇ ਵਡਿਆਈ ਦਾ। ਪਿਛਲੇ ਹਫ਼ਤੇ ਟਰੈਵਲ ਕਰ ਰਿਹਾ ਸੀ ਮੈਂ, ਅਤੇ ਸ਼ਬਦ ਕੀਰਤਨ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਵਿਚਾਰਾਂ ਵੀ ਸੁਣਦੇ ਹਾਂ, ਗੀਤ ਵੀ ਸੁਣਦੇ ਹਾਂ, ਸੀ ਗੱਲ ਨਹੀਂ। ਅਤੇ ਅਚਾਨਕ ਸ਼ਬਦ ਆਇਆ, ਅਤੇ ਜਿਹੜਾ ਅਕਸਰ ਅਸੀਂ ਰਹਿ ਰਾਸ ਦੇ ਵਿੱਚ ਪੜ੍ਹਦੇ ਹਾਂ, ਸੁਣ ਵੱਡਾ ਆਖੇ ਸਭ ਕੋਈ, ਵੱਡੇ ਮੇਰੇ ਸਾਹਿਬਾ ਗੁਣੀ ਗਹੀਰਾ, ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਟ ਚੀਰਾ। ਸੋ ਇਹ ਸ਼ਬਦ ਰਹਿ ਰਾਸ ਵਿੱਚ ਪੜ੍ਹਦੇ ਹਾਂ ਅਕਸਰ, ਪਾਠ ਕਰਦੇ ਹਾਂ ਤਾਂ ਨਿਤਨੇਮ ਦੇ ਵਿੱਚ, ਅਤੇ ਸਹਿ ਸਭਾਈ ਆਪਾਂ ਸੁਣਦੇ ਹਾਂ ਪੜ੍ਹਦੇ ਹਾਂ, ਪਰ ਇਹਦੀ ਕਦੇ ਡੂੰਘਾਈ ਦੇ ਵਿੱਚ ਜਾਈਏ ਤਾਂ ਇਸ ਸ਼ਬਦ ਦਾ ਜਿਹੜਾ ਮੁੱਖ ਕੇਂਦਰ ਬਿੰਦੂ ਹੈ ਉਹ ਹੈਗੀ ਵਡਿਆਈ, ਵੱਡੇ ਦੀ ਵਡਿਆਈ। ਮੰਨ ਲਓ ਕਿ ਰੱਬ ਅਕਾਲ ਪੁਰਖ ਦੀ ਵਡਿਆਈ ਹੈ ਇਸ ਦੇ ਵਿੱਚ, ਅਤੇ ਇਹ ਮੇਨ ਫੋਕਸ ਹੈ ਇਹਦੇ ਵਿੱਚ ਵੀ ਵਡਿਆਈ ਆਪਾਂ ਜਿਹਦੀ ਕਰਨੀ ਹੈ ਉਹ ਕਿੰਨੀ ਕੁ ਹੁੰਦੀ, ਕਿੰਨੀ ਕੁ ਅਸੀਂ ਕਰ ਸਕਦੇ ਹਾਂ, ਕਿੱਡੀ ਉਹਦੀ ਵਡਿਆਈ ਆ। ਅਤੇ ਅਕਸਰ ਜਦੋਂ ਅਸੀਂ ਵਡਿਆਈ ਕਿਸੇ ਦੀ ਕਰਦੇ ਹਾਂ, ਮਤਲਬ ਆਪਾਂ ਕਿਤੇ ਬਾਹਰ ਗਏ ਹਾਂ, ਕੋਈ ਆਪਾਂ ਥਾਂ ਦੇਖਿਆ, ਕਿਸੇ ਬੰਦੇ ਨੂੰ ਮਿਲੇ, ਤਾਂ ਆ ਕੇ ਅਸੀਂ ਆਪਣੇ ਮਿੱਤਰ ਸੱਜਣਾ ਦੋਸਤਾਂ ਨੂੰ ਰੇਡੀਓ 'ਤੇ ਜਾਂ ਕਿਤੇ ਵੀ ਆਪਾਂ ਦੱਸਦੇ ਵੀ ਮੈਂ ਬਹੁਤ ਵੱਡੇ ਬੰਦੇ ਨੂੰ ਮਿਲਿਆ, ਬਹੁਤ ਵੱਡਾ ਸੀ। ਹੁਣ ਜਦੋਂ ਆਪਾਂ ਇਹ ਗੱਲ ਕਹਿੰਦੇ ਹਾਂ ਤਾਂ ਜਿਹੜਾ ਸੁਣਨ ਵਾਲਾ ਆ ਉਹ ਇੱਦਾਂ ਸਮਝਦਾ, ਹੋ ਸਕਦਾ ਉਹ ਵੱਡਾ ਬੰਦਾ, ਹੋ ਸਕਦਾ ਉਹ 6.5 ਫੁੱਟ ਹੋਵੇ, ਹੋ ਸਕਦਾ ਅੱਛਾ 7 ਫੁੱਟ ਵੀ ਹੋ ਸਕਦਾ, 6 ਫੁੱਟ ਵੀ ਹੋ ਸਕਦਾ। ਅਤੇ ਉਹ ਇਮੈਜਿਨ ਕਰਦਾ ਆ, ਉਹ ਚਿੱਤਰਨ ਕਰਦਾ ਆਪਣੇ ਮਨ ਦੇ ਵਿੱਚ ਵੀ ਕਿੱਡਾ ਹੋ ਸਕਦਾ ਉਹ। ਅਤੇ ਪਰ ਉਹਦੇ ਕਹਿਣ ਦਾ ਮਤਲਬ ਹੁੰਦਾ ਵੱਡਾ, ਮਤਲਬ ਉਹਦੇ ਹੋ ਸਕਦਾ ਉਹਦੀ ਵੱਡੇ ਦੀ, ਮਤਲਬ ਉਹ ਇੱਦਾਂ ਵੀ ਸਮਝਦਾ ਹੋਵੇ ਵੀ ਬੱਲੇ ਬੱਲੇ ਉਹਦੇ ਕੋਲ ਹੋ ਸਕਦਾ 2 ਕਾਰਾਂ ਹੋਣ, ਕੋਈ ਕਹੇ ਉਹਦੇ ਕੋਲ ਜੀ 20 ਨੌਕਰ ਹੋਣ, ਉਹਨੂੰ ਵੱਡਾ। ਉਹਦਾ ਮੀਟਰ ਕੀ ਆ, ਦੱਸਣ ਵਾਲਾ ਜਿਹੜਾ ਆ ਉਹ ਦੱਸ ਰਿਹਾ, ਅਤੇ ਸੁਣਨ ਵਾਲਾ ਜਿਹੜਾ ਉਹ ਸੁਣ ਰਿਹਾ, ਅਤੇ ਆਪਣੇ ਆਪਣਾ ਉਹਨਾਂ ਦਾ ਚਿਤਰਨ ਹੈ। ਅਤੇ ਇਹੀ ਗੁਰੂ ਸਾਹਿਬ ਪਹਿਲੇ ਪਾਤਸ਼ਾਹ ਇਸ ਸ਼ਬਦ ਵਿੱਚ ਕਹਿੰਦੇ ਨੇ ਕਿ ਸੁਣ ਵੱਡਾ ਆਖੇ ਸਭ ਕੋਏ, ਕਿ ਉਹਦੀ ਮਹਿਮਾ ਸੁਣਨ ਤੋਂ ਬਾਅਦ ਸਾਰੇ ਉਹਨੂੰ ਵੱਡਾ ਕਹਿੰਦੇ ਨੇ, ਪਰ ਕਹਿੰਦੇ ਕਿੱਡਾ ਵੱਡਾ ਹੁੰਦਾ ਆ ਇਹ ਉਹਨੂੰ ਹੀ ਪਤਾ ਹੁੰਦਾ ਆ ਜਿਹਨੇ ਉਹਦੇ ਦਰਸ਼ਨ ਕੀਤੇ ਹੁੰਦੇ ਆ, ਕੇਵਟ ਵੱਡਾ ਡੀਠਾ ਹੋਏ। ਹੁਣ ਅਸੀਂ ਇਮੈਜਿਨ ਕਰਦੇ ਹਾਂ ਉਸਦੀ ਵਡਿਆਈ, ਵੱਡੇ ਦੀ, ਵੀ ਉਹ ਬ੍ਰਹਿਮੰਡ ਦਾ ਮਾਲਕ ਹੈ, ਹੋ ਸਕਦਾ ਉਹ ਕਿਤੇ ਪਲੈਨਟ 'ਤੇ ਬੈਠਾ ਆ, ਬਾਹਰ ਬੈਠਾ ਕਿਤੇ, ਉੱਥੋਂ ਕੰਟਰੋਲ ਕਰ ਰਿਹਾ ਸਾਰਾ ਕੁਛ। ਇਹ ਆਪਾਂ ਸੁਣਦੇ ਹਾਂ ਸੰਤਾਂ ਮਹਾਂਪੁਰਖਾਂ ਤੋਂ, ਅਤੇ ਸਾਰੇ ਕਹਿੰਦੇ ਆ, ਅਸਲ ਵਡਿਆਈ ਜਿਹੜੀ ਆ, ਕਿੱਡਾ ਵੱਡਾ ਆ ਉਹ ਉਹਦੇ ਦਰਸ਼ਨ ਕਰਕੇ ਹੀ ਮਹਿਸੂਸ ਕੀਤਾ ਜਾ ਸਕਦਾ। ਹੁਣ ਕਹਿੰਦੇ ਜੇ ਕਹਿਣ ਲੱਗ ਪਵੇ ਕੋਈ ਵੀ, ਮਤਲਬ ਕਿਸੇ ਨੇ ਦਰਸ਼ਨ ਕੀਤੇ ਨਹੀਂ ਹੈਗੇ, ਦੂਜਾ ਬੰਦਾ ਕਹਿੰਦਾ ਵੀ ਦੱਸ ਕਿੱਡਾ ਵੱਡਾ ਹੋਵੇ, ਅਤੇ ਆਪਾਂ ਪਹਿਲਾਂ ਵੀ ਐਗਜ਼ਾਮਪਲ ਇਹ ਵੀ, ਉਹ ਦੂਜਾ ਕਹਿੰਦਾ ਯਾਰ ਮੈਂ ਤਾਂ ਉਹਦੇ ਘਰ 5 ਕਾਰਾਂ ਖੜੀਆਂ ਦੇਖੀਆਂ, ਨੌਕਰ ਚਾਕਰ ਦੇਖੇ ਆ, ਉਹ ਜਿੰਨਾ ਕੁ ਉਹਨੇ ਦੇਖਿਆ ਆ, ਜਿੰਨੀ ਕੁ ਉਹਨੇ ਕੀਮਤ ਪਾਈ ਆ, ਜਿੰਨੀ ਕੁ ਉਹਨੇ ਮਹਿਸੂਸ ਕੀਤਾ, ਉਨਾ ਕੁ ਦੱਸ ਸਕਦਾ ਉਹ। ਹੋ ਸਕਦਾ ਉਹਦੇ ਹੋਰ ਬਹੁਤ ਇਨਵੈਸਟਮੈਂਟਾਂ ਹੋਣ, ਕਿਤੇ ਹੋਰ ਵੀ ਪਾਸੇ ਕੋਠੀਆਂ ਹੋਣ, ਘਰ ਹੋਣ। ਸੋ ਇਸੇ ਹੀ ਤਰ੍ਹਾਂ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਅਕਾਲ ਪੁਰਖ ਦੀ ਆਪਾਂ ਅੱਜ ਗੱਲ ਕਰ ਰਹੇ ਹਾਂ, ਵੱਡੇ ਆਪਣੇ ਜਿਹਦੀ ਸਾਡੀ ਅਸੀਂ ਮਨੌਤ ਕਰਨੀ ਆ, ਉਹਦੀ ਕੀਮਤ ਨਹੀਂ ਪਾਈ ਜਾ ਸਕਦੀ, ਕਿਉਂਕਿ ਹਜੇ ਤੱਕ ਸਾਇੰਸਦਾਨ ਵੀ ਦੂਰਬੀਨਾਂ ਨਾਲ ਲੱਭ ਰਹੇ ਨੇ ਪੇ ਬ੍ਰਹਿਮੰਡ ਦੇ ਵਿੱਚ ਕਿੰਨੇ ਕੁ ਤਾਰੇ ਨੇ, ਕਿੰਨੇ ਕੁ ਗੈਲੈਕਸੀਜ਼ ਆ, ਕਿੰਨੇ ਕੁ ਪਲੈਨਟਸ ਆ, ਗ੍ਰਹਿ ਆ। ਹਜੇ ਵੀ ਉਹ ਕੀਮਤ ਉਹਦੀ ਉਹਦੇ ਇੱਕ ਇੱਕ ਨੰਬਰ ਨਹੀਂ ਲੱਗ ਸਕਦਾ, ਕਿਉਂਕਿ ਉਹ ਜਿੱਦਾਂ ਜਿੱਦਾਂ ਲੱਭੀ ਜਾ ਰਿਹਾ ਉਦੋਂ ਉਦੋਂ ਵੱਡਾ ਹੋਈ ਜਾਂਦਾ। ਸੋ ਕੀਮਤ ਪਾਏ ਨਾ ਕਹਿਆ ਜਾਈ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਹੁਣ ਜਦੋਂ ਹਬਲ ਬਾਹਰ ਭੇਜੀ, ਨਵੀਂ ਟੈਲੀਸਕੋਪ ਬਾਹਰ ਭੇਜੀ, ਰੋਕਟ ਭੇਜਦੇ ਹਾਂ, ਆਪਣੇ ਪ੍ਰੋਬਸ ਭੇਜਦੇ ਹਾਂ, ਅਤੇ ਉਹਦੇ ਵਿੱਚ ਹੀ ਘੁੰਮੀ ਜਾਂਦੇ ਨੇ ਉਹ, ਜਿੱਦਾਂ ਜਿੱਦਾਂ ਵੱਡਾ ਆ ਬਾਹਰ ਜਾਈ ਜਾਂਦੇ ਨੇ ਉਹ ਹੋਰ ਉਹਦੇ ਵਿੱਚ ਸਮਾਈ ਜਾ ਰਹੇ ਨੇ। ਸੋ ਜਿਹੜਾ ਕਹਿਣ ਵਾਲਾ ਵੀ ਆ ਵੀ ਜਿੰਨੀ ਉਹ ਕੀਮਤ ਕਹਿੰਦਾ ਆ ਉਹ ਉਹਨੂੰ ਲੱਗਦੀ ਆ ਵੀ ਇਹ ਜ਼ਿਆਦਾ ਆ, ਇਹ ਜ਼ਿਆਦਾ ਨਹੀਂ ਹੈਗੀ, ਇਹ ਹਜੇ ਹੋਰ ਕਹਿਣਾ ਹੈ। ਸੋ ਇਸ ਕਰਕੇ ਉਹ ਬਹੁਤ ਵੱਡੀ ਕੀਮਤ ਹੈ। ਸੋ ਇਸ ਰਾਹੋ ਦੇ ਵਿੱਚ ਕਹਿੰਦੇ ਨੇ ਕਿ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕਿਫਤ ਕੇਡਾ ਚੀਰਾ। ਪੇ ਕੋਈ ਨਹੀਂ ਜਾਣਦਾ, ਇਹਦਾ ਪੰਕਤੀ ਇਹ ਇਹਦਾ ਸਾਰ ਹੈ, ਵਡਿਆਈ ਜਿਹੜੀ ਆ ਤੂੰ ਕਿੱਡਾ ਆ, ਕਿੰਨਾ ਡੂੰਘਾ ਆ, ਕਿੰਨਾ ਉੱਚਾ ਆ, ਕਿੰਨਾ ਚੌੜਾ ਆ, ਕਿੰਨਾ ਵਿਸਤਾਰ ਹੈ ਤੇਰਾ, ਕੋਈ ਨਹੀਂ ਜਾਣਦਾ ਵੀ ਤੇਰਾ ਜਿਹੜਾ ਵਿਸਤਾਰ ਹੈ, ਐਕਸਪੈਂਸ ਵਿਸਤਾਰ ਕਿੱਡਾ ਕੁ ਹੈ, ਨੋਬਡੀ ਨੋਸ। ਹੁਣ ਕਹਿੰਦੇ ਵੀ ਜੇ ਥੋੜ੍ਹੇ ਹੋਰ ਐਗਜ਼ਾਮਪਲ ਦਿੰਦੇ ਆ ਸਾਡੇ ਵਰਗਿਆਂ ਨੂੰ ਗੁਰੂ ਸਾਹਿਬ, ਕਿ ਜੇ ਜਿੰਨੀਆਂ ਸੁਰਤਾਂ ਨੇ ਦੁਨੀਆਂ ਦੇ ਉੱਤੇ, ਸਾਡੇ 'ਚ ਸੁਰਤ ਹੈ, ਹਰ ਬੰਦੇ 'ਚ ਸੁਰਤ ਹੈ, ਹਰ ਜੀਵ 'ਚ ਸੁਰਤ ਹੈ, ਜਾਂ ਜਿਹੜੇ ਸੁਰਤੀ ਲਾਉਂਦੇ ਨੇ ਜਾਂ ਜਿਹੜੇ ਸੁਰਤਵਾਨ ਬੰਦੇ ਨੇ, ਉਹ ਕਹਿੰਦੇ ਵੀ ਜੇ ਸਾਰੇ ਰਲ ਜਾਣ ਸਾਰੀਆਂ ਸੁਰਤਾਂ, ਅਤੇ ਉਹ ਜ਼ੋਰ ਲਾਉਣ, ਫਿਰ ਸੁਰਤ ਇਕੱਠੀਆਂ ਕਰਕੇ ਸਾਰੀਆਂ ਉਹ ਕਮਾਉਣ, ਉਹਨੂੰ ਫਿਰ ਮਤਲਬ ਅਤੇ ਕੈਲਕੂਲੇਸ਼ਨਸ ਕਰਨ ਜਾਂ ਮਿਹਨਤ ਕਰਨ ਜਾਂ ਧਿਆਨ ਲਾਉਣ, ਜਾਂ ਫਿਰ ਸਾਰੇ ਰਲ ਕੇ ਜਿੰਨੀ ਦੁਨੀਆਂ 'ਤੇ ਪ੍ਰੋਪਰਟੀ ਆ ਉਹ ਸਾਰਿਆਂ ਦੀ ਕੀਮਤ ਪਾ ਲੈਣ, ਜਿੰਨੇ ਗਿਆਨੀ ਹੈ, ਜਿੰਨੇ ਧਿਆਨੀ ਹੈ, ਜਿੰਨੇ ਗੁਰੂ ਹੈ, ਗੁਰੂ ਦੇ ਚੇਲੇ ਆ, ਉਹ ਸਾਰੇ ਇਕੱਠੇ ਹੋ ਜਾਣ, ਉਹ ਗਿਆਨ ਧਿਆਨ ਸਭ ਕੁਛ ਲਾ ਲੈਣ, ਸੁਰਤ ਵੀ ਕਮਾ ਲੈਣ, ਕੀਮਤ ਵੀ ਪਾ ਲੈਣ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਇਹ ਸਾਰੇ ਰਲ ਕੇ ਵੀ ਦੁਨੀਆਂ ਦੇ ਜੇ ਇਕੱਠੀ ਜਿਹੜੀ ਵਡਿਆਈ ਇੱਕ ਥਾਂ ਕਰਨ, ਤਾਂ ਉਹ ਇੱਦਾਂ ਹੋਵੇਗੀ ਵੀ ਜਿੱਦਾਂ ਇੱਕ ਤਿਲ ਦੇ ਬਰਾਬਰ ਹੈ। ਵੱਡੇ ਦੀ ਵਡਿਆਈ, ਉਹਦੀ ਤਾਂ ਵਡਿਆਈ ਐਡੀ ਹੈ ਕਿ ਉਹਦੀ ਵਡਿਆਈ ਸਿਰਫ ਇੱਕ ਤਿਲ ਦੇ ਬਰਾਬਰ ਹੀ ਇੰਨੇ ਜਣੇ ਰਲ ਕੇ ਕਰ ਸਕਦੇ ਆ। ਹੁਣ ਕਹਿੰਦੇ ਵੀ ਸਭ ਜਿੰਨੇ ਵੀ ਸਤ ਕਰਦੇ ਆ, ਤਪ ਕਰਦੇ ਆ, ਚੰਗਿਆਈਆਂ ਕਰਦੇ ਆ, ਉਹ ਸਾਰੀਆਂ ਜਿਹੜੀਆਂ ਨੇ ਸਿੱਧਾਂ ਦੀਆਂ ਪੁਰਖਾਂ ਦੀਆਂ ਜਿੰਨੀਆਂ ਵੀ ਵਡਿਆਈਆਂ ਨੇ, ਮਤਲਬ ਜੇ ਕਿਸੇ ਨੇ ਕੋਈ ਸਿੱਧੀ ਕੀਤੀ ਆ, ਕੋਈ ਇਨਵੈਂਸ਼ਨ ਕੀਤੀ ਆ, ਕੋਈ ਚੀਜ਼ ਲੱਭੀ ਆ, ਕੋਈ ਕੁਛ ਵੀ ਕੀਤਾ ਆ, ਉਹ ਕਹਿੰਦੇ ਸਾਰੀ ਜਿਹੜੀ ਆ ਅਚੀਵਮੈਂਟਸ, ਚੰਗਿਆਈਆਂ ਵੀ, ਤਪ ਵੀ, ਸਤ ਵੀ, ਜਪ ਵੀ, ਇਹ ਉਹ ਤੋਂ ਬਿਨਾਂ ਨਹੀਂ ਪਾਈ ਜਾ ਸਕਦੀ, ਉਹਦੇ ਬਿਨਾਂ ਸਿੱਧੀ ਕਿਨਾਂ ਨੇ ਪਾਈ ਹੈ, ਇਹ ਉਹਦੀ ਰਹਿਮਤ ਤੋਂ ਬਿਨਾਂ ਉਹਦੇ ਹੀ ਫਰੇਮਵਰਕ ਦੇ ਵਿੱਚ ਹੈ, ਉਹ ਤੋਂ ਬਾਹਰ ਕੁਛ ਨਹੀਂ ਹੈਗਾ। ਕਰਮ ਮਿਲੇ ਨਾ ਹੀ ਠਾਕ ਰਹਾਈ ਹੈ, ਇਹ ਬੜਾ ਇੰਪੋਰਟੈਂਟ ਨੁਕਤਾ ਆ ਗੁਰੂ ਸਾਹਿਬ ਦੱਸ ਰਹੇ ਕਿ ਇਹ ਜਿਹੜੀ ਸਿੱਧੀ ਹੈ ਪਾਈ ਜਾਂ ਅਕਾਲ ਪੁਰਖ ਨੂੰ ਜਾਣਨ ਦੇ ਉਹਨੇ ਦਰਸ਼ਨ ਦਿੱਤੇ ਨੇ, ਇਹ ਕਰਮ ਨਾਲ ਮਿਲਦੇ ਨੇ, ਇਹ ਉਹਦੀ ਰਹਿਮਤ ਨਾਲ ਮਿਲਦੇ ਆ, ਨਾ ਹੀ ਠਾਕ ਰਹਾਈ ਹੈ। ਜਿੱਦਾਂ ਕਹਿੰਦੇ ਨੇ ਕਿ ਕਿਸੇ 'ਤੇ ਦੰਦ ਦੁਖਦਾ ਵੀ ਠਾਕਣ ਚੱਲੇ ਆ, ਫਿਰ ਰੋਕ ਬੰਨ ਦਿੱਤਾ ਉਹਨੂੰ, ਹੋਣ ਨਹੀਂ ਦੇਣਾ। ਉਹਨੂੰ ਕਹਿੰਦੇ ਠਾਕਣਾ, ਜਿੱਦਾਂ ਰਿਸ਼ਤੇ ਵਿੱਚ ਠਾਕਣ ਜਾਂਦੇ ਆ, ਠਾਕਾ ਕਰਨ ਜਾਂਦੇ ਆ, ਅਤੇ ਰੋਕਾ ਕਰਤਾ ਵਿਆਹ, ਇਹ ਮਤਲਬ ਹੋਰ ਨਹੀਂ ਰਿਸ਼ਤਾ ਆਉਣਾ ਹੁਣ, ਅਤੇ ਉਹ ਬੰਨ ਦਿੰਦੇ ਆ। ਇਹ ਕਹਿੰਦੇ ਇਹ ਵੀ ਜਿਹੜੀ ਚੀਜ਼ ਹੈ ਇਹਨੂੰ ਤੁਸੀਂ ਠਾਕ ਨਹੀਂ ਸਕਦੇ, ਇਹ ਕਰਮ ਨਾਲ ਮਿਲਦੀ ਹੈ, ਉੱਧਰੋਂ ਆਉਂਦੀ ਹੈ, ਤੁਸੀਂ ਨਹੀਂ ਕਰ ਸਕਦੇ। ਹੁਣ ਕਹਿੰਦੇ ਆਖਣ ਵਾਲਾ ਕਿਆ ਵਿਚਾਰਾ, ਜਿਹੜਾ ਬੰਦਾ ਕਹਿ ਰਿਹਾ ਉਹਦੀ ਸਿਫਤ, ਉਹਦੀ ਸਿਫਤ ਦੇ ਮੂਹਰੇ ਕੀ ਹੈ? ਕੁਛ ਵੀ ਨਹੀਂ। ਸਿਫਤਾਂ ਦੇ ਨਾਲ ਉਹ ਤੇਰੇ ਭੰਡਾਰ ਭਰਦਾ ਆ, ਜਿਸ ਤੂੰ ਦੇ ਤਿਸੇ ਕਿਆ ਚਾਰਾ। ਕਹਿੰਦੇ ਜਿਸ ਨੂੰ ਤੂੰ ਦਿੰਦਾ ਆ ਉਹਦੇ ਰਾਹ ਦੇ ਵਿੱਚ ਰੁਕਾਵਟ ਪਾਉਣ ਦੇ ਲਈ ਕਿਸੇ ਦਾ ਕੋਈ ਜ਼ੋਰ ਨਹੀਂ ਚੱਲਦਾ। ਨਾਨਕ ਸੱਚ ਸਵਾਰਨਹਾਰਾ, ਉਹ ਅਕਾਲ ਪੁਰਖ ਆਪ ਹੀ ਸੱਚ ਸਵਾਰਦਾ। ਸੋ ਅੱਜ ਆਪਾਂ ਵਡਿਆਈ ਦੀ ਗੱਲ ਕੀਤੀ। ਇਹ ਸ਼ਬਦ ਅਸੀਂ ਹਰ ਰੋਜ਼ ਰਹਿ ਰਾਸ 'ਚ ਪੜ੍ਹਦੇ ਹਾਂ, ਗੁਰਬਾਣੀ 'ਚ ਨਿਤਨੇਮ 'ਚ ਪੜ੍ਹਦੇ ਹਾਂ, ਅਤੇ ਇਸ ਦੇ ਜਿਹੜੇ ਭਾਵ ਨੇ ਉਹ ਵਡਿਆਈ ਦੀ ਆ ਕਿ ਆਪਾਂ ਕਿਸ ਐਂਟੀਟੀ ਦੀ ਵਡਿਆਈ ਕਰਨੀ ਆ। ਅਸੀਂ ਛੋਟੇ ਛੋਟੇ ਆਪਣੇ ਜਿਹੜੇ ਇਸ਼ਟ ਪਾਲ ਰੱਖੇ ਨੇ, ਹੈ ਨਾ, ਲੋਕਾਂ ਮਗਰ ਲੱਗੇ ਨੇ, ਡੇਰਿਆਂ ਮਗਰ ਲੱਗੇ ਹਾਂ, ਸਾਧਾਂ ਮਗਰ ਲੱਗੇ ਹਾਂ, ਝੂਠੇ ਸਾਧਾਂ ਮਗਰ, ਮੈਂ ਸੱਚਿਆਂ ਦੀ ਨਹੀਂ ਗੱਲ ਕਰਦਾ। ਸੋ ਜਿਹੜਾ ਕੋਈ ਵੀ ਮਨੁੱਖ, ਕੋਈ ਗ੍ਰੰਥ, ਕੋਈ ਕਿਤਾਬ ਅਕਾਲ ਪੁਰਖ ਤੋਂ ਛੱਡ ਕੇ ਕਿਸੇ ਹੋਰ ਦੀ ਵਡਿਆਈ 'ਚ ਤੁਹਾਨੂੰ ਉਤਸ਼ਾਹਿਤ ਕਰਦਾ ਹੈ ਤਾਂ ਉਹ ਕੱਚਾ ਹੈ, ਉਹ ਤੁਹਾਨੂੰ ਗੁਲਾਮੀ ਵੱਲ ਧੱਕ ਰਿਹਾ ਹੈ। ਸੋ ਅਸੀਂ ਗੁਲਾਮ ਕਿਹਦੇ ਬਣਨਾ ਹੈ? ਗੁਲਾਮ ਅਸੀਂ ਬਣਨਾ ਹੈ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ, ਉਸ ਦੇ ਗੁਲਾਮ ਬਣਨਾ। ਉਹ ਕਹਿੰਦੇ ਵੀ ਇੱਕ ਸ਼ਬਦ ਵਿੱਚ ਵੀ ਹੈ ਵੀ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤਰਾਈ। ਉਹ ਕਹਿੰਦੇ ਵੀ ਮੈਂ ਤਾਂ ਇੱਕ ਨੌਕਰ ਹੈ ਅਕਾਲ ਪੁਰਖ ਦਾ, ਮੈਨੂੰ ਖਰੀਦਿਆ ਹੋਇਆ ਇਸ ਮੰਡੀ ਦੇ ਵਿੱਚੋਂ, ਅਤੇ ਮੇਰੇ ਕੋਲ ਕੋਈ ਵੀ ਟਰਿੱਕ ਨਹੀਂ ਹੈਗਾ, ਮੇਰੇ ਕੋਲ ਕੋਈ ਵੀ ਚਤੁਰਾਈ ਨਹੀਂ ਹੈਗੀ। ਜੇ ਰਾਜ ਬਹਾਲੇ ਤਾਂ ਹਰ ਗੁਲਾਮ ਘਾਸੀ ਕਹੋ ਹਰ ਨਾਮ ਕਢਾਈ। ਕਹਿੰਦੇ ਕਿ ਜੇ ਮੈਨੂੰ ਰਾਜ ਵੀ ਬਿਠਾਲ ਦੇਵੇਂ ਤਾਂ ਵੀ ਤੇਰੀ ਇੱਛਾ ਹੈ, ਜੇ ਮੇਰੇ ਤੋਂ ਘਾਹ ਖਤਵਾ ਲਵੇਂ ਤਾਂ ਵੀ ਤੇਰੀ ਇੱਛਾ, ਕਿਉਂਕਿ ਮੈਂ ਤਾਂ ਗੁਲਾਮ ਹੈ, ਤੇਰਾ ਗੁਲਾਮ ਹੈ। ਸੋ ਜਨ ਨਾਨਕ ਹਰ ਕਾ ਦਾਸ ਹੈ, ਹਰ ਕੀ ਵਡਿਆਈ। ਸੋ ਅੱਜ ਵਡਿਆਈ ਦੀ ਗੱਲ ਕਰਦੇ ਹਾਂ ਕਿ ਅਸੀਂ ਪਰਮਾਤਮਾ ਦੇ ਦਾਸ ਹੈ, ਪਰਮਾਤਮਾ ਦੇ ਗੁਲਾਮ ਹੈ, ਉਹਦੇ ਫਰੇਮਵਰਕ ਵਿੱਚ ਹੀ ਆਪਾਂ ਸਾਰਾ ਕੁਛ ਜਨਮ ਰਹੇ ਹਾਂ, ਮਰ ਰਹੇ ਹਾਂ, ਰਹਿ ਰਹੇ ਹਾਂ, ਖਾ ਰਹੇ ਹਾਂ, ਪੀ ਰਹੇ ਹਾਂ। ਸੋ ਇਸ ਫਰੇਮਵਰਕ ਦੇ ਵਿੱਚ ਜੇ ਸਾਨੂੰ ਉਹ ਰਾਜ ਦੇ ਦੇਵੇ ਤਾਂ ਵੀ ਉਹਦੀ ਮਰਜ਼ੀ ਆ, ਜੇ ਉਹ ਸਾਨੂੰ ਗੁਲਾਮ ਬਣਾ ਕੇ ਘਾਹ ਖਤਵਾਉਣ ਲਾ ਦੇਵੇ ਤਾਂ ਵੀ ਉਹਦੀ ਮਰਜ਼ੀ ਆ। ਸੋ ਇਹ ਸੀ ਅੱਜ ਦਾ ਵਿਚਾਰ। ਬਹੁਤ ਸਾਰੇ ਸਤਿਕਾਰਤ ਸੱਜਣ ਸਾਡੇ ਨਾਲ ਜੁੜ ਰਹੇ ਨੇ, ਸਭ ਦਾ ਸਵਾਗਤ ਜੀ ਆਇਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ। ਅਤੇ ਅੱਜ ਉਮੀਦ ਰੱਖਦੇ ਹਾਂ ਕਿ ਤੁਹਾਡੀਆਂ ਆਸਾਂ ਉਮੀਦਾਂ 'ਤੇ ਅਸੀਂ ਖਰੇ ਉਤਰਾਂਗੇ। ਵਿਚਾਰ ਦੇ ਨਾਲ ਨਾਲ ਇੱਕ ਗੀਤ ਸੁਣਿਆ ਮੈਂ ਵੀ ਨਹੀਂ ਹੈਗਾ, ਸਿਮਰਨ ਕੌਰ ਢਾਡਲੀ ਦਾ ਹੈ, ਸੱਚ ਦੇ ਪੁਜਾਰੀ। ਸੋ ਮੈਨੂੰ ਲੱਗਦਾ ਹੈ ਜੀ ਵੀ ਥੋੜ੍ਹੀ ਗੁਲਾਮੀ ਦੀ ਗੱਲ ਕੀਤੀ ਹੈ, ਇੱਕ ਪੈਰਾ ਸੁਣਿਆ ਸੀ, ਤਾਂ ਆਓ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਦਾ ਅੱਜ ਗੁਲਾਮੀ ਦੀ ਗੱਲ ਚੱਲਦੀ ਹੈ ਤਾਂ ਗੁਲਾਮੀ ਫਿਲਮ ਦਾ ਇੱਕ ਤੁਹਾਨੂੰ ਹੋਰ ਗੀਤ ਸੁਣਾਵਾਂਗੇ, ਪਰ ਪਹਿਲਾਂ ਇਹ ਗੀਤ ਸੁਣਦੇ ਹਾਂ।
ਸਾਰੇ ਮੋਹਰੇ ਬਣ ਚੁੱਕੇ, ਅੰਨੇ ਬੌਲੇ ਗੂੰਗੇ ਕਾਣੇ ਕੀ ਕੀ ਖੋਰੇ ਬਣ ਚੁੱਕੇ। ਹਜ਼ੂਰ ਨੂੰ ਜੀ ਕੋਈ ਕਹਿੰਦਾ ਨੀ, ਇਹਨਾਂ ਨੂੰ ਜੀ ਹਜ਼ੂਰੀ ਹੈ, ਕੋਈ ਪੁੱਛ ਲੈਂਦਾ ਤਾਂ ਕਹਿ ਦਿੰਦੇ ਬਾਈ ਕੀ ਕਰੀਏ ਮਜਬੂਰੀ ਹੈ। ਮਿਹਰਬਾਨੀ ਰੱਬਾ ਤੈ ਰਜਾਏ ਹੋਏ ਆ, ਮਿਹਰਬਾਨੀ ਰੱਬਾ ਤੈ ਰਜਾਏ ਹੋਏ ਆ, ਤਾਂ ਹੀ ਨੋਟਾਂ ਵੱਟੇ ਸਾਡੀ ਇਹ ਜ਼ਮੀਰ ਵਿਕੀਣਾ। ਸੱਚ ਦੇ ਪੁਜਾਰੀ ਨਾ ਕਿਸੇ ਨੂੰ ਪੂਜਦੇ, ਜਿਹੜੇ ਹੱਕ ਕੇ ਤੂਫਾਨ ਲੈ ਜਾਂਦਾ ਹੈ, ਅਸੀਂ ਉਹ ਜਿਹੜੇ ਟਾਣੀਆਂ ਤੋਂ ਵੱਖ ਨਹੀਂ ਹੁੰਦੇ। ਸੱਚ ਦੇ ਰਹਾਂ ਤੇ ਛਾਲੇ ਪੈਣੇ ਲਾਜ਼ਮੀ, ਪੈਰ ਸਾਡੀਆਂ ਪੜਾਂ 'ਚ ਤਾਂ ਹੀ ਰੱਖ ਨਹੀਂ ਹੁੰਦੇ। ਜਿਹੜਾ ਜਿਹੜੇ ਰੱਖਦੇ ਜਿਹੜਾ ਜਿਹੜੇ ਰੱਖਦੇ ਕਦੇ ਨਾ ਭੱਜਦੇ, ਉਹਨਾਂ ਦੇ ਲੇਖਾਂ 'ਚ ਦੱਸੇ ਹਾਰ ਲਿਖੀ ਨਾ। ਸੱਚ ਦੇ ਪੁਜਾਰੀ ਨਾ ਕਿਸੇ ਨੂੰ ਪੂਜਦੇ, ਆਪਾਂ ਕਦੇ ਕਰਨੀ ਗੁਲਾਮੀ ਸਿੱਖੀ ਨਾ। ਸੱਚ ਦੇ ਪੁਜਾਰੀ ਨਾ ਕਿਸੇ ਨੂੰ ਪੂਜਦੇ, ਆਪਾਂ ਕਦੇ ਕਰਨੀ ਗੁਲਾਮੀ ਸਿੱਖੀ ਨਾ। ਚਾਹੇ ਕੋਰੇ ਦੇ ਕਰਾਰੇ ਬਣ ਜਾਣਾ ਤਾਂ ਚੁੱਪ ਵੀ ਜੇ ਸਾਡੀ ਗੱਲਬਾਤ ਹੁੰਦੀ ਹੈ ਸਾਡੇ ਸਿਰ ਤੇ ਹੱਥ ਹੈ ਫਕਰਾਂ ਦਾ ਗੱਲ ਮੂੰਹ ਤੇ ਕਹਿੰਨੇ ਆ ਜਿੱਥੋਂ ਕਈ ਉੱਜੜ ਕੇ ਲੰਘ ਗਏ ਅਸੀਂ ਉੱਥੇ ਰਹਿੰਨੇ ਆ ਨਹੀਂ ਸਿਆਰ ਦੇ ਜੁੱਤੀ ਵੱਡੇ ਨੰਬਰ ਗੇਮਾਂ ਨੂੰ ਤਾਂ ਹੀ ਰੱਬ ਦੀ ਟ੍ਰੈਂਡਿੰਗ ਲਿਸਟ ਚ ਸਭ ਤੋਂ ਉੱਤੇ ਬਹਿੰਨੇ ਆ ਜਾਂਦੇ ਬਣੇ ਅਸੀਂ ਵੀ ਚਹੇਤੇ ਸਭ ਦੇ ਬਣ ਜਾਂਦੇ ਅਸੀਂ ਵੀ ਚਹੇਤੇ ਸਭ ਦੇ ਕੀ ਕਰੀਏ ਪੁਆੜਾ ਸਾਡੀ ਬੋਲੀ ਤਿੱਖੀ ਦਾ
ਜੀ ਵਧੀਆ ਗੀਤ ਲੱਗਿਆ ਮੈਨੂੰ ਤਾਂ ਅਤੇ ਲੱਗਦਾ ਤੁਹਾਨੂੰ ਵੀ ਪਸੰਦ ਆਇਆ ਹੋਵੇਗਾ ਸੋ ਪਿਆਰਿਓ ਸਾਡੇ ਨਾਲ ਜੋਗਿੰਦਰ ਸੋਹੀ ਜਗਰਾਓਂ ਵਾਲੇ ਜੁੜੇ ਨੇ ਸਿਡਨੀ ਤੋਂ ਇੰਜੋਏ ਕਰ ਰਹੇ ਹਾਂ ਜੀ ਪ੍ਰੋਗਰਾਮ ਵਧੀਆ ਵਿਚਾਰ ਬਹੁਤ ਬਹੁਤ ਧੰਨਵਾਦ ਜੀ ਗੌਰਵ ਸ਼ਰਮਾ ਜੀ ਕੀ ਹਾਲ ਚਾਲ ਹੈ ਠੀਕ ਠਾਕ ਹੋ ਅਤੇ ਆਪਾਂ ਮਿਲੇ ਹਾਂ ਫਿਰ ਪੰਜਾਬ ਦੇ ਵਿੱਚ ਵੀ ਅਤੇ ਉਸ ਤੋਂ ਬਾਅਦ ਹੁਣ ਫਤਿਹ ਬੁਲਾਈ ਹੈ ਤੁਸੀਂ ਅਤੇ ਕੋਈ ਗੱਲ ਨਹੀਂ ਮਿਲਦੇ ਹਾਂ ਉਹ ਵੀ ਇੱਕ ਯਾਦਗਾਰੀ ਮਿਲਣੀ ਸੀ ਪੰਜਾਬ ਦੀ ਅਤੇ ਆ ਜਾਣਾ ਜੀ ਭਾਅ ਜੀ ਹੁਣਾਂ ਨੇ ਵੀ ਉਹ ਵੀ ਤੁਹਾਨੂੰ ਚੇਤੇ ਕਰਦੇ ਸੀ ਪ੍ਰੀਤ ਹੁਣੀ ਜੁੜੇ ਨੇ ਜੀ ਸਿਡਨੀ ਤੋਂ ਕਿਆ ਬਾਤ ਹੈ ਪਿਆਰੋ ਠੀਕ ਠਾਕ ਹੋ ਮੈਂ ਠੀਕ ਹਾਂ ਜੀ ਅਤੇ ਸਾਡੇ ਨਾਲ ਪੰਮਾ ਜੀ ਪੰਮਾ ਸਿੰਘ ਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਕਹਿੰਦੇ ਆਵਾਜ਼ ਪੂਰੀ ਕਾਇਮ ਆ ਰਹੀ ਹੈ ਜੀ ਅਸੀਂ ਵੀ ਠੀਕ ਹਾਂ ਜੀ ਅਤੇ ਲਾਈਵ ਸੁਣ ਰਹੇ ਹਾਂ ਬਹੁਤ ਬਹੁਤ ਸ਼ੁਕਰਾਨਾ ਜੀ ਉਮੀਦ ਰੱਖਦੇ ਹਾਂ ਤੁਸੀਂ ਠੀਕ ਹੋਵੋਗੇ ਨਗਿੰਦਰ ਸਿੰਘ ਜੁੜੇ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਉਹਨਾਂ ਨੇ ਇੱਕ ਕਵਿਤਾ ਸ਼ਾਇਦ ਭੇਜੀ ਹੈ ਮੈਸੇਜ ਕਰਨ ਲਈ ਮਜਬੂਰ ਹੋ ਗਏ ਕਿਸੇ ਨੇ ਕੀਤੀ ਗੱਲ ਕੋਈ ਗੱਲ ਗਿਆਨ ਤੋਂ ਫੋਨ ਕੱਟ ਕੇ ਦੂਰ ਹੋ ਗਏ ਠੀਕ ਹੈ ਜੀ ਭੁੱਲ ਗਏ ਉਸ ਮਾਲਕ ਦੇ ਗੁਣਾਂ ਨੂੰ ਅਸੀਂ ਹੋਰ ਪਾਸੇ ਛਾ ਗਏ ਬੈਠ ਗੱਲ ਕਰਦੇ ਸੀ ਗੁਰੂ ਸੰਤ ਦੀ ਅਸੀਂ ਹੋਰ ਪਾਸੇ ਆ ਗਏ ਸਭ ਗਿਆਨ ਭੁੱਲ ਗਏ ਚਲੋ ਸਰਾਂ ਕਮਲੇ ਤੂੰ ਕੀ ਲੈਣਾ ਜਿੱਥੇ ਕੋਈ ਮਰਜ਼ੀ ਜਾਏ ਲੈਣ ਦਿਓ ਐਵੇਂ ਅਸੀਂ ਲੈਣ ਦਿਓ ਐਸਾ ਭਾਵੇਂ ਐਸ਼ਾਂ ਭਾਵੇਂ ਮਤੀ ਮਨਾਏ ਖੁਸ਼ ਰਹੋ ਆਬਾਦ ਰਹੋ ਹਾਂਜੀ ਉਹ ਥੋੜ੍ਹੀ ਪੰਜਾਬੀ ਟਾਈਪ ਕਰਨ ਦੇ ਵਿੱਚ ਕਈ ਵਾਰੀ ਮੁਸ਼ਕਲ ਆਉਂਦੀ ਹੈ ਸੋ ਇਸ ਕਰਕੇ ਪੂਰੀ ਤਰਨਮ ਦੇ ਵਿੱਚ ਨਹੀਂ ਪੜ੍ਹ ਹੋਇਆ ਸੋ ਬਹੁਤ ਬਹੁਤ ਧੰਨਵਾਦ ਸੁਨੇਹਾ ਦੇਣ ਦੇ ਲਈ ਗਿਆਨੀ ਸੰਤੋਖ ਸਿੰਘ ਜੀ ਫੋਨ ਕਰ ਰਹੇ ਨੇ ਮੈਸੇਜ ਵੀ ਕਰ ਰਹੇ ਨੇ ਅਤੇ ਮੈਂ ਅੱਜ ਉਹਨਾਂ ਨੂੰ ਪ੍ਰੋਗਰਾਮ 'ਚ ਲੈਣਾ ਸੀਗਾ ਪਰ ਅਗਰ ਉਹ ਸੁਣਦੇ ਹੋਣ ਤਾਂ ਦੱਸ ਦੇਵਾਂ ਕਿ ਅੱਜ ਸਾਡੇ ਦੂਰੋਂ ਬੜੇ ਸਤਿਕਾਰਤ ਸੱਜਣ ਮਿੱਤਰ ਪਿਆਰੇ ਆਏ ਨੇ ਚਨਾਮਤ ਸਿੰਘ ਹੁਣੀ ਅਤੇ ਉਹਨਾਂ ਨੇ ਇੱਕ ਬਹੁਤ ਹੀ ਜ਼ਰੂਰੀ ਕਾਰਜ 'ਤੇ ਜਾਣਾ ਹੈ ਅਤੇ ਬਸ ਮੇਰੇ ਪ੍ਰੋਗਰਾਮ ਦੀ ਵੇਟ ਕਰ ਰਹੇ ਨੇ ਸੋ ਮੈਂ ਪ੍ਰੋਗਰਾਮ ਮਿਸ ਨਹੀਂ ਸੀ ਕਰਨਾ ਚਾਹੁੰਦਾ ਇਸ ਕਰਕੇ ਪ੍ਰੋਗਰਾਮ 10 ਵਜੇ ਤੱਕ ਹੀ ਚੱਲੇਗਾ ਅਤੇ ਅਗਲੇ ਹਫ਼ਤੇ ਤੋਂ ਆਪਾਂ ਸ਼ੁਰੂ ਕਰਾਂਗੇ ਜੀ ਸੋ ਸਭ ਦਾ ਸਵਾਗਤ ਅਤੇ ਹੁਣ ਆਪਾਂ ਥੋੜ੍ਹੀ ਮੌਸਮ ਦੀ ਜਾਣਕਾਰੀ ਲੈ ਲਈਏ ਕਿਉਂਕਿ ਸਰਦੀਆਂ ਚੱਲ ਰਹੀਆਂ ਅਤੇ ਇਸ ਵੇਲੇ ਦੇਖ ਲਓ ਵੀ ਸਾਡੇ ਇਲਾਕੇ 'ਚ 7 ਡਿਗਰੀ ਤਾਪਮਾਨ ਚੱਲ ਰਿਹਾ 7 ਅਤੇ 9 ਇੱਥੇ ਅਤੇ ਬਾਕੀ ਆਸਟ੍ਰੇਲੀਆ ਦੇ ਇਲਾਕਿਆਂ ਦੇ ਵਿੱਚ ਆਪਾਂ ਦੇਖ ਲੈਂਦੇ ਹਾਂ 23 ਡਿਗਰੀ ਡਾਰਵਿਨ ਸਰਦੀਆਂ ਬ੍ਰਿਸਬਨ 12 ਡਿਗਰੀ ਆ ਸਿਡਨੀ 10 ਡਿਗਰੀ ਆ ਕੈਨਬਰਾ 8 ਡਿਗਰੀ ਅਤੇ ਮੈਲਬਰਨ 10 ਹੈ ਅਤੇ 8.5 ਹੈ ਇੱਥੇ ਦੇਖ ਲਓ ਥੋੜ੍ਹੀ ਠੰਡ ਜ਼ਿਆਦਾ ਹੀ ਹੋ ਗਈ ਹੈ ਐਡਲੇਟ 10.2 ਅਤੇ ਪਰਥ 9 ਡਿਗਰੀ ਆ ਪਰਥ ਹਲਕਾ ਮੀਂਹ ਪਵੇਗਾ ਮੈਲਬਰਨ ਹਲਕੇ ਬੱਦਲ ਛਾਏ ਰਹਿਣਗੇ ਇਸੇ ਤਰ੍ਹਾਂ ਹੀ ਸਿਡਨੀ ਛਾਏ ਰਹਿਣਗੇ ਸੋ ਕੁੱਲ ਮਿਲਾ ਕੇ ਠੰਡ ਪੂਰੇ ਜੋਬਨ 'ਤੇ ਆ ਅਤੇ ਛੋਟੇ ਤੋਂ ਛੋਟਾ ਦਿਨ ਵੀ ਆਸਟ੍ਰੇਲੀਆ ਦੇ ਵਿੱਚ 21 ਜੂਨ ਨੂੰ ਲੰਘ ਚੁੱਕਾ ਆ ਵੀਰਵਾਰ ਨੂੰ ਸੋ ਹੁਣ ਦਿਨ ਇਹ ਤੋਂ ਬਾਅਦ ਵੱਡੇ ਹੋਣੇ ਸ਼ੁਰੂ ਹੋ ਜਾਣਗੇ ਤਕਰੀਬਨ ਮਹੀਨੇ ਦੇ ਬਾਅਦ 1 ਘੰਟੇ ਦਾ ਫਰਕ ਪੈ ਜਾਂਦਾ ਪਰ ਹੁਣ ਛੋਟੇ ਤੋਂ ਛੋਟਾ ਦਿਨ ਚੱਲ ਰਿਹਾ ਹੈ ਅਤੇ ਉੱਧਰ ਚਲੀਏ ਹੁਣ ਪੰਜਾਬ ਜਿੱਥੇ ਘਰ ਮੈਂ ਆਪਣੇ ਵੈਦਰ ਸਟੇਸ਼ਨ ਲਾਇਆ ਹੋਇਆ ਅਤੇ ਹੁਣ ਆਪਾਂ ਨੂੰ ਸਰਕਾਰੀ ਸਟੇਸ਼ਨਾਂ ਦੀ ਲੋੜ ਨਹੀਂ ਇਸ ਵੇਲੇ 29.2 ਡਿਗਰੀ ਤਾਪਮਾਨ ਹੈ ਅਤੇ ਮੀਂਹ ਕੱਲ੍ਹ ਵੈਸੇ ਸਵੇਰੇ ਪਿਆ ਸੀਗਾ ਹੁਣ ਨਹੀਂ ਪਿਆ ਮੀਂਹ ਅਤੇ ਕੱਲ੍ਹ ਜਿਹੜੀ ਗਰਮੀ ਆ ਉਹ ਤਕਰੀਬਨ 25-26 ਡਿਗਰੀ ਤੱਕ ਪਹੁੰਚੀ ਹੈ, ਸੋਰੀ 35 ਡਿਗਰੀ ਤੱਕ, ਪਰ ਲਾਗੇ ਹੋ ਰਿਹਾ ਸੀ ਕਹਿੰਦੇ ਵੀ 45 ਡਿਗਰੀ ਹੈ ਫੀਲ ਲਾਈਕ। ਸੋ ਕਿਉਂਕਿ ਮੀਂਹ ਪੈ ਗਿਆ, ਹੁੰਮਸ ਹੋ ਗਿਆ, ਸੋ ਇਸ ਕਰਕੇ ਇਸ ਵਾਰ ਮੀਂਹ ਥੋੜ੍ਹੇ ਜ਼ਿਆਦਾ ਪੈਣ ਕਰਕੇ ਸੁੱਕੀ ਗਰਮੀ ਜਿਹੜੀ ਆ ਉਹ ਘੱਟ ਪੈ ਰਹੀ ਆ। ਸੋ ਇਹ ਸੀ ਮੌਸਮ ਦੀ ਜਾਣਕਾਰੀ। ਖਬਰਾਂ ਦੀ ਵੀ ਆਪਾਂ ਸਾਰ ਲਵਾਂਗੇ। ਅਮਰੀਕ ਭਾਅ ਜੀ ਨੂੰ ਆਲਣ ਦਿਓ, ਕਈ ਖਬਰਾਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਬਣ ਰਹੀਆਂ ਨੇ, ਜਿਨ੍ਹਾਂ 'ਤੇ ਚਿੰਤਨ ਕਰਨਾ ਫਰਜ਼ ਬਣਦਾ ਸਾਡਾ, ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਸੋ ਅਗਰ ਤੁਹਾਡੇ ਵੀ ਮਨ ਦੇ ਵਿੱਚ ਕੋਈ ਗੱਲ ਹੈ, ਦਿਲ ਦੀ ਕੋਈ ਗੱਲ ਹੈ, ਮਨ ਕੀ ਕੋਈ ਬਾਤ ਹੈ, ਤਾਂ ਜ਼ਰੂਰ ਸਾਡੇ ਨਾਲ ਸਾਂਝੀ ਕਰੋ। ਕਿਸੇ ਟੌਪਿਕ 'ਤੇ ਗੱਲ ਕਰਨਾ ਚਾਹੁੰਦੇ ਹੋ ਜਾਂ ਸਾਡੇ ਤੋਂ ਕਰਵਾਉਣਾ ਚਾਹੁੰਦੇ ਹੋ ਤਾਂ ਵੀ ਮੋਸਟ ਵੈਲਕਮ ਜੀ ਆਇਆਂ ਨੂੰ। ਅਤੇ ਹੁਣ ਸਭ ਨੇ ਫਿਲਮ ਗੁਲਾਮੀ ਦੇਖੀ ਹੋਣੀ ਆ, ਅਗਰ ਨਹੀਂ ਦੇਖੀ ਤਾਂ ਜ਼ਰੂਰ ਦੇਖੋ। ਇਹਦੇ ਵਿੱਚ ਧਰਮਿੰਦਰ, ਮਿਥੁਨ ਚੱਕਰਵਰਤੀ ਅਤੇ ਹੋਰ ਕਈ ਐਕਟਰ ਸਨ। ਅਤੇ ਬਹੁਤ ਪਹਿਲਾਂ ਦੇਖੀ ਸੀ, ਉਸ ਵੇਲੇ ਫਿਲਮ ਬੜੀ ਸਲੋ ਸਲੋ ਚੱਲਦੀ ਸੀ ਅਤੇ ਬਹੁਤੀ ਚੰਗੀ ਕਹਿ ਲਓ ਕਿ ਮਾਰਤਾੜ ਵਾਲੀ ਸੀ, ਟੀਨੇਜਰ ਸੀਗੇ ਉਦੋਂ, ਥੋੜ੍ਹੀ ਲਾਈ ਸੀ ਇਹਦੇ ਵਿੱਚ, ਇਸ ਕਰਕੇ ਇਹ ਥੋੜ੍ਹੀ ਆਰਟਿਸਟਿਕ ਫਿਲਮ ਸੀਗੀ, ਪਰ ਇਸਦੇ ਗਾਣੇ ਬੜੇ ਚੱਲੇ ਆ। ਅਤੇ ਉਸਦੇ ਵਿੱਚੋਂ ਇੱਕ ਗੀਤ ਜਿਹੜਾ ਆਪਾਂ ਅੱਜ ਸੁਣਾਂਗੇ ਲਤਾ ਮੰਗੇਸ਼ਕਰ ਦੀ ਆਵਾਜ਼ ਦੇ ਵਿੱਚ, ਆਓ ਗੀਤ ਦਾ ਆਨੰਦ ਮਾਣੀਏ ਅਤੇ ਪ੍ਰੋਗਰਾਮ ਜਾਰੀ ਰੱਖਦੇ ਹਾਂ।
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ। ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਾਂਜੀ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ, ਸਾਡਾ ਤੁਹਾਡਾ ਸਾਥ ਬਣਿਆ ਹੋਇਆ ਅਤੇ ਅਸੀਂ ਇੱਕ ਦੂਸਰੇ ਨਾਲ ਜੁੜੇ ਹੋਏ ਹਾਂ ਹਰਮਨ ਰੇਡੀਓ ਦੇ ਰਾਹੀਂ। ਉਮੀਦ ਰੱਖਦੇ ਹਾਂ ਕਿ ਤੁਸੀਂ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ। ਮੇਰੇ ਨਾਲ ਅਮਰੀਕ ਫਲੋਰਾ ਭਾਅ ਜੀ ਜੁੜ ਚੁੱਕੇ ਨੇ ਸਿਡਨੀ ਤੋਂ, ਅਤੇ ਉਹਨਾਂ ਦਾ ਆਪਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਭਾਅ ਜੀ। ਜੀ ਆਇਆਂ ਨੂੰ
ਸਤਿ ਸ਼੍ਰੀ ਅਕਾਲ ਅਮਦੀਪ, ਅਤੇ ਸਾਰੇ ਹਰਮਨ ਰੇਡੀਓ ਸਰੋਤਿਆਂ ਨੂੰ ਜਿਹੜੇ ਇਸ ਵੇਲੇ ਦੇਸ਼ਾਂ ਅਤੇ ਵਿਦੇਸ਼ਾਂ ਵਿੱਚੋਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਆ, ਉਹਨਾਂ ਸਾਰਿਆਂ ਨੂੰ ਵੀ ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ। ਅਤੇ ਠੰਡ ਕਿੰਨੀ ਕੁ ਕੀਤੀ ਹੋਈ ਹੈ?
ਟੈਕਨੀਕ ਥੋੜੀ ਟੈਕਨੀਕਲ ਪ੍ਰੋਬਲਮ ਆ, ਉਹਦੇ ਵਿੱਚ ਦੋ ਆਵਾਜ਼ਾਂ ਆ ਰਹੀਆਂ। ਜਿਹੜੀ ਤੁਸੀਂ ਡਿਲੇਡ ਇਨਫੋਰਮੇਸ਼ਨ ਦਿੱਤੀ ਉਹ ਵੀ ਆ ਰਹੀ ਹੈ, ਤੁਹਾਡੀ ਆਵਾਜ਼ ਵੀ ਆ ਰਹੀ ਹੈ।
ਅੱਛਾ
ਹਰਮਨ ਰੇਡੀਓ ਦੀ
ਠੀਕ
ਪਿੱਛੋਂ ਆਵਾਜ਼ ਆ ਰਹੀ ਹੈ ਡਿਲੇਡ।
ਠੀਕ ਮੈਂ ਕੋਸ਼ਿਸ਼ ਕਰ ਰਿਹਾ ਇਹਨੂੰ ਸਹੀ ਕਰਨ ਦੀ, ਅਤੇ ਉਮੀਦ ਰੱਖਦੇ ਹਾਂ ਕਿ ਹੌਲੀ ਹੌਲੀ ਠੀਕ ਹੋ ਜਾਏਗਾ, ਕਿਉਂਕਿ ਸਮੇਂ ਬਾਅਦ ਸਿਸਟਮ ਨੂੰ ਇਹਨੂੰ ਤੇਲ ਦੇਣ ਵਾਲਾ ਭਾਅ ਜੀ, ਜਿੱਦਾਂ ਕਹਿੰਦੇ ਨਾ ਵੀ ਬਹੁਤ ਟਾਈਮ ਪਿਆ ਰਿਹਾ ਨਾ, ਇਹ ਪ੍ਰੋਬਲਮ ਹੈ। ਸੋ
ਅਮਨਦੀਪ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ, ਆਵਾਜ਼ ਪਿੱਛੋਂ ਆ ਰਹੀ ਬਹੁਤ ਜ਼ਿਆਦਾ।
ਅੱਛਾ ਅੱਛਾ ਚਲੋ, ਇਹਦੇ ਆਪਾਂ ਦਰੁਸਤ ਕਰਾਂਗੇ ਹੌਲੀ ਹੌਲੀ। ਅਤੇ ਭਾਅ ਜੀ ਸਿਡਨੀ ਸਭ ਠੀਕ ਠਾਕ ਹੈ? ਹਾਂਜੀ, ਮੈਨੂੰ ਲੱਗਦਾ ਕਿ ਥੋੜ੍ਹੀ ਸਮੱਸਿਆ 'ਤੇ ਆਪਾਂ ਇਸ ਨੂੰ ਦੂਰ ਕਰਦੇ ਹਾਂ ਥੋੜ੍ਹੀ ਦੇਰ ਬਾਅਦ, ਪਰ ਮੈਂ ਸੁਨੇਹੇ ਪਹਿਲਾਂ ਪੜ੍ਹ ਲਵਾਂ। ਭੁਪਿੰਦਰ ਜੰਡੂ ਜੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਇਕਰ ਸੇਲ ਤੋਂ। ਜੀ ਆਇਆਂ ਨੂੰ ਜੀ ਸਭ ਦਾ, ਤੁਹਾਡਾ ਗੌਰਵ ਸ਼ਰਮਾ ਨੇ ਦੋ ਤਸਵੀਰਾਂ ਭੇਜੀਆਂ ਨੇ।
ਬਿਲਕੁਲ ਅਮਨਦੀਪ, ਇੱਥੇ ਚੜ੍ਹਦੀ ਕਲਾ ਹੈ, ਮੌਸਮ ਵੀ ਅੱਜ ਬਿਲਕੁਲ ਠੀਕ ਹੈ, ਥੋੜੇ ਥੋੜੇ ਬੱਦਲ ਹੋਣਗੇ ਅੱਜ ਦਿਨ ਦੇ ਦੌਰਾਨ।
ਜੀ ਜੀ ਹਾਂ, ਥੋੜ੍ਹੀ ਥੋੜ੍ਹੀ ਸਮੱਸਿਆ ਹੈ, ਕੋਈ ਨਹੀਂ ਆਪਾਂ ਇਸ ਨੂੰ ਦਰੁਸਤ ਕਰਦੇ ਹਾਂ ਜੀ। ਅਤੇ ਪਿਆਰਿਓ ਇੱਕ ਗੀਤ ਆਪਾਂ ਸੁਣ ਲੈਂਦੇ ਹਾਂ। ਅਤੇ ਗੀਤ ਵੈਸੇ ਮੈਂ ਪਿਛਲੀ ਵਾਰੀ ਵੀ ਸਾਂਝਾ ਤੁਹਾਡੇ ਨਾਲ ਕੀਤਾ ਸੀ, ਮੈਨੂੰ ਇਹ ਬੜਾ ਚੰਗਾ ਲੱਗਿਆ, ਅਤੇ ਉਸ ਗੀਤ ਨੂੰ ਫਿਰ ਆਪਾਂ ਦੁਬਾਰਾ ਸੁਣਦੇ ਹਾਂ। ਇਹ ਗੀਤ ਵੈਸੇ ਅੱਜ ਦਾ ਸੱਚ ਸੀਗਾ, ਤੇ ਇਹ ਸੁਣਦੇ ਹਾਂ, ਇਸ ਤੋਂ ਬਾਅਦ ਮਿਲਦੇ ਹਾਂ ਜੀ।
ਮਰ ਗਈਆਂ ਖੂਨ ਵਿੱਚੋਂ ਹੁਣ ਗੈਰਤਾਂ ਤੇ ਯਾਦ ਹੁਣ ਰਹੀ ਨਾ ਚਰਾਸੀ ਮਿੱਤਰ, ਉਹ ਇੱਕ ਨਾਲ ਇੱਕ ਖੜਕਾਉਣੀ ਭੁੱਲ ਗਏ ਤੇ ਹੁਣ ਖੜਕਾਉਂਦੇ ਆ ਗਲਾਸੀ ਮਿੱਤਰ, ਉਹ ਇੱਕ ਨਾਲ ਇੱਕ ਖੜਕਾਉਣੀ ਭੁੱਲ ਗਏ।
ਠਾਠਾ ਕਰਾਉਣ ਵਾਲਿਓ ਓਏ ਸੁਣ ਤੁਹਾਡੇ ਗੀਤ ਯੂਥ ਮਾਰੇ ਗੇੜੀਆਂ ਉੱਤ ਕਿਸੇ ਮਾਂ ਦਾ ਚੰਗੇ ਪਾਸੇ ਲਾਇਆ ਨਹੀਂ ਓਏ ਅੱਗ ਲੱਗੇ ਇਹੋ ਜਿਹੀ ਲੰਮੀ ਹੇਕ ਨੂੰ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਅੱਗ ਲੱਗੇ ਇਹੋ ਜਿਹੀ ਲੰਮੀ ਹੇਕ ਨੂੰ ਓ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਜਿਹਦੇ ਨਾਲ ਚੰਗਾ ਕੋਈ ਗੀਤ ਗਾਇਆ ਨਹੀਂ ਉਂਜ ਸ਼ਰਦਾ ਨਾ ਜਾਵੇ ਮੁੰਡਾ ਤੀਰਥਾਂ ਤੇ ਮਾਪੇ ਘਰੋਂ ਬਾਹਰ ਸੁੱਟ ਤੇ ਲਾਗੂ ਨਾ ਕਰੇ ਕੋ ਗੱਲ ਆਪਣੇ ਤੇ ਗਿਆਨ ਦੇਵੇ ਫੇਸਬੁੱਕ ਤੇ ਓਏ ਲਾਗੂ ਨਾ ਕਰੇ ਕੋ ਗੱਲ ਆਪਣੇ ਤੇ ਗਿਆਨ ਦੇਵੇ ਫੇਸਬੁੱਕ ਤੇ ਲਾਈਵ ਕਰੇ ਉਹ ਸੇਵਾ ਐਫ ਬੀ ਉੱਤੇ ਹੱਥ ਜੋੜ ਡੱਕਦਾ ਪਿਆ ਏ ਰਾਈ ਆਹ ਬਾਪੂ ਵਾਜਾ ਮਾਰੇ ਖਾਰੇ ਪਾਣੀ ਦੇ ਲਈ ਉਹ ਪੁੱਤ ਹੋਣਾ ਅੱਡੇ ਤੇ ਸ਼ਬੀਲ ਲਾਈ ਆਹ ਬਾਪੂ ਵਾਜਾ ਮਾਰੇ ਖੁੱਟ ਪਾਣੀ ਦੇ ਲਈ ਉਹ ਪੁੱਤ ਹੋਣਾ ਰੋਡ ਤੇ ਸ਼ਬੀਲ ਲਾਈ ਆਹ ਉਹ ਪੁੱਤ ਹੋਣਾ ਅੱਡੇ ਤੇ ਸ਼ਬੀਲ ਲਾਈ ਆ
ਲਓ ਜੀ ਤਕਨੀਕੀ ਦੂਰੀ ਜਿਹੜੀ ਆ ਉਹ ਸਹੀ ਕਰਤੀ ਤਕਨੀਕੀ ਖਰਾਬੀ ਜਿਹੜੀ ਆ ਉਹ ਦੂਰ ਕਰਤੀ ਆ ਅਤੇ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਅਮਰੀਕ ਭਾਅ ਜੀ ਫਿਰ ਉਹ ਕੁੱਪੀ ਵਾਲਾ ਤੇਲ ਦਿੱਤਾ ਫਿਰ ਸਿਸਟਮ ਨੂੰ ਫਿਰ ਹੁਣ ਸੈੱਟ ਹੋ ਗਿਆ ਲੱਗਦਾ ਕਿੱਦਾਂ ਠੀਕ ਆ ਹੁਣ ਆਵਾਜ਼ ਬਿਲਕੁਲ
ਬਿਲਕੁਲ ਬਿਲਕੁਲ ਅਮਦੀਪ ਹੁਣ ਚੜ੍ਹਦੀ ਕਲਾ ਵਿੱਚ ਆਵਾਜ਼ ਆਉਂਦੀ ਆ ਵਧੀਆ ਆ ਰਹੀ ਆ ਅਤੇ ਇੰਜੋਏ ਵੀ ਹੋ ਰਿਹਾ ਅਤੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਤੋਂ ਸਤਿ ਸ਼੍ਰੀ ਅਕਾਲ ਅਦਾਬ ਨਮਸਕਾਰ ਆਸ ਕਰਦੇ ਹਾਂ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਅੱਜ ਰਹੇਗਾ ਸਿਡਨੀ ਦੇ ਵਿੱਚ ਅਮਨਦੀਪ ਭਾਜੀ ਧੁੱਪ ਖਿੜੀ ਹੋਈ ਆ ਲੇਕਿਨ ਬਾਅਦ ਦੁਪਹਿਰ ਥੋੜੇ ਥੋੜੇ ਬੱਦਲ ਆਊਗੇ ਕੋਈ ਰੇਨ ਇਵੈਂਟ ਹੋਣ ਦੀ ਘਟਨਾ ਨਹੀਂ ਹੋ ਸਕਦੀ ਕਿਉਂਕਿ ਇੱਦਾਂ ਦੀ ਪੇਸ਼ਨਗੋਈ ਕੀਤੀ ਗਈ ਆ ਅਤੇ ਕੱਲ੍ਹ ਨੂੰ ਜਿਹੜਾ ਮੌਸਮ ਆ ਉਹ ਬਿਲਕੁਲ ਕ੍ਰਿਸਟਲ ਕਲੀਅਰ ਅਤੇ ਰਹਿਣ ਵਾਲਾ ਆ ਅਤੇ ਅਮਨਦੀਪ ਬਹੁਤ ਚੰਗਾ ਲੱਗਦਾ ਜਿਸ ਵੇਲੇ ਮੌਸਮ ਚੰਗਾ ਹੁੰਦਾ ਬਾਹਰ ਜਾ ਕੇ ਥੋੜ੍ਹੀ ਥੋੜ੍ਹੀ ਠੰਡ ਹੁੰਦੀ ਆ ਲੇਕਿਨ ਸੈਰ ਦੇ ਲਈ ਤਾਂ ਨਹੀਂ ਨਿਕਲ ਹੋਇਆ ਲੇਕਿਨ ਇੱਕ ਦੋ ਖਬਰਾਂ ਇੱਕ ਅਮਨਦੀਪ ਆਈਆਂ ਆ ਸ਼ੁਕਰ ਵਾਲੀਆਂ ਵੀ ਪਹਿਲਾਂ ਤਾਂ ਕੀ ਕਹਿੰਦਾ ਕਿ ਮਾਸਟਰ ਜੀ ਤੁਹਾਡੀਆਂ ਗੱਲਾਂ ਸੁਣ ਕੇ ਨਾ ਮਜ਼ਾ ਆ ਜਾਂਦਾ ਤੇ ਕਈ ਵਾਰੀ ਤੁਸੀਂ ਕਹਿੰਦਾ ਜੱਬਲੀਆਂ ਵੀ ਮਾਰਦੇ ਕਈ ਵਾਰੀ ਚੰਗੀਆਂ ਵੀ ਗੱਲਾਂ ਕਰਦੇ ਆ ਕਹਿੰਦਾ ਜਿਸ ਵੇਲੇ ਦੋਨੋਂ ਜਣੇ ਬੈਠ ਜਾਂਦੇ ਆ ਨਾ ਇੱਕ ਤਾਂ ਤੁਸੀਂ ਮਾਸਟਰ ਜੀ ਆ ਇੱਕ ਦੂਜਾ ਅਮਨਦੀਪ ਮਾਸਟਰ ਜੀ ਦਾ ਮੁੰਡਾ ਆ ਫਿਰ ਤਾਂ ਕਹਿੰਦਾ ਜੀ ਤਾਂ ਪਨਾਂਬੜੇ ਹੀ ਨਿਕਲਦੇ ਆ ਜਿੱਦਾਂ ਹੁਣ
ਉੱਦਾਂ ਅੰਕਲ ਜੀ ਮੈਂ ਤੁਹਾਡੀ ਇੱਜ਼ਤ ਬਹੁਤ ਕਰਦਾ ਪਰ ਕਈ ਵਾਰੀ ਤੁਸੀਂ ਜੱਬਲੀਆਂ ਮਾਰ ਦਿੰਦੇ
ਮੈਂ ਕਿਹਾ ਫਿਰ ਪੰਜਾਬ ਦਾ ਕੀ ਹਾਲ ਆ ਅਮਨਦੀਪ ਆਪਣੇ ਰਿੱਕੀ ਕਹਿੰਦਾ ਪੰਜਾਬ ਵਿੱਚ ਜਿਹੜਾ ਸੀਐਮ ਉਹ ਵੀ ਕਹਿੰਦਾ ਮਾਸਟਰ ਦਾ ਹੀ ਮੁੰਡਾ ਆ
ਠੀਕ ਉੱਦਾਂ ਅੰਕਲ ਜੀ ਮੈਂ ਤੁਹਾਡੀ ਇੱਜ਼ਤ ਬਹੁਤ ਕਰਦਾ ਬਹੁਤ ਰਿਸਪੈਕਟ ਕਰਦਾ ਪਰ ਕਈ ਵਾਰੀ ਤੁਸੀਂ ਜੱਬਲੀਆਂ ਮਾਰ ਦਿੰਦੇ ਰੇਡੀਓ ਤੇ
ਮੈਂ ਕਿਹਾ ਹੁਣ ਤੂੰ ਬੜਾ ਹੋ ਗਿਆ ਹੁਣ ਤੈਨੂੰ ਗੱਲਾਂ ਲਾ ਪਈਆਂ ਸਾਡੀਆਂ ਸਾਡੇ ਤੋਂ ਸੁਣ ਸੁਣ ਕੇ ਸਾਡੇ ਤੇ ਤਬਾ ਲਾਈ ਜਾਂਦਾ ਉਹ ਕਹਿੰਦਾ ਅੰਕਲ ਜੀ ਅਮਰੀਕ ਅੰਕਲ ਜੀ ਕਹਿੰਦਾ ਜਿਹੜੀ ਕੁੱਤੇ ਵਾਲੀ ਸਟੋਰੀ ਸੁਣਾਈ ਨਾ ਉਹ ਕਹਿੰਦਾ ਸਾਡੇ ਬੜੀ ਗੁਣ ਆਈ ਆ ਉਦੋਂ ਆਪਣੇ ਹੋਰ ਸਾਡੇ ਜਿਹੜੇ ਦੋਸਤ ਆ ਆਪਣੇ ਕਿਹੜੇ ਹੁਣ ਚੇਤਾ ਭੁੱਲ ਗਿਆ ਨਾਂ ਦਾ
ਗੌਰਵ ਸ਼ਰਮਾ
ਤੁਸੀਂ ਦੱਸ ਦਿਓ ਨਹੀਂ ਨਹੀਂ
ਹਰੀਸ਼ ਅਰੋੜਾ
ਸ਼੍ਰੀਨਗਰ ਵਾਲੇ
ਉਹ ਅੱਛਾ ਅੱਛਾ
ਸ਼੍ਰੀਨਗਰ ਵਾਲੇ
ਹਰਨਾਮ ਸਿੰਘ ਹੁਣੀ
ਹਾਂਜੀ ਹਰਨਾਮ ਸਿੰਘ ਨੇ ਵੀ ਦੱਸਿਆ ਕਹਿੰਦਾ ਤੁਹਾਡੇ ਉਹ ਕੁੱਤੇ ਵਾਲੀ ਗੱਲ ਸਿਫਤਾ ਕਰਨ ਵਾਲੀ ਗੱਲ ਉਹਦਾ ਵੀ ਕਹਿੰਦਾ ਬੜਾ ਸਾਨੂੰ ਫਾਇਦਾ ਹੋਇਆ ਉਧਰੋਂ ਇੱਧਰ ਪਹਿਲਾਂ ਪਾਲਾ ਪੈਸ ਤਾਂ ਉਹਦੇ ਫਸੇ ਗਿਆ ਵਿਚਾਰਾ ਸਿਫਤਾਂ ਕਰਦਾ ਕਰਦਾ ਰਗੜਾ ਹੀ ਖਾ ਗਿਆ ਇਹ ਸਾਰੀਆਂ ਗੱਲਾਂ ਦੱਸਾਂਗੇ ਅੱਗੇ ਜਾ ਕੇ ਕਿੱਦਾਂ ਕਿੱਦਾਂ ਹੋਈ ਆ ਗੌਰਵ ਸ਼ਰਮਾ ਜੀ ਨੂੰ ਵੀ ਬਹੁਤ ਬਹੁਤ ਨਮਸਕਾਰ ਤੇ ਉਹਨਾਂ ਨੂੰ ਵੀ ਅੱਜ ਸੁਨੇਹਾ ਮਿਲ ਗਿਆ ਤੁਹਾਡੇ ਦੇ ਥਰੂ ਤੇ ਆਸ ਕਰਦੇ ਹਾਂ ਕਿ ਉਹਨਾਂ ਦਾ ਲੜਕਾ ਛੇਤੀ ਛੇਤੀ ਡਾਕਟਰ ਬਣੂਗਾ ਸਾਡੇ ਵੀ ਇੱਧਰ ਗੋਡੇ ਹੁਣ ਜਵਾਬ ਦੇਣ ਵਾਲੇ ਹੀ ਆ ਜਾਣਾ ਪੈਣਾ ਹੀ ਆ ਜਿੱਦਾਂ
ਉਹਨਾਂ ਦੋ ਫੋਟੋਆਂ ਭੇਜੀਆਂ ਡਾਕਟਰ ਸਾਹਿਬ ਦੀਆਂ 3 ਸਾਲ ਦਾ ਹੋ ਗਿਆ ਨਾ
ਅੱਛਾ
ਤੇ ਉਹ ਹਜੇ ਤਾਂ ਪੇਂਟਿੰਗ ਹੀ ਕਰ ਰਿਹਾ ਗੋਡਿਆਂ ਗੱਡਿਆਂ ਦੀ ਦੇਖਦੇ ਆ ਕਰਕੇ ਤੇ ਰੰਗ ਭਰ ਕੇ ਤਾਂ ਬਾਕੀ ਆਹ ਜਿਹੜਾ ਗੀਤ ਸੁਣਾਇਆ ਸੀ ਗੁਲਾਮੀ ਫਿਲਮ ਦਾ ਆਪਾਂ ਇਹ ਉਹ ਕਹਿੰਦੇ ਆ ਵੀ ਆਹ ਜਿਹੜਾ ਮੂਹਰੇ ਇਹ ਉਰਦੂ 'ਚ ਬੜਾ ਲਿਖਿਆ ਹੈ ਗੀਤ ਨਾ ਅਤੇ ਜਿਹਾਲ ਏ ਮਸਕਿਨ ਮੱਕਨ ਬਰਨਜਿਸ਼ ਵੀ ਇਹਦਾ ਮਤਲਬ ਤਾਂ ਹੁਣ ਜਿਹੜੇ ਜਾਮੀਆ ਮਿਲੀਆ ਦੇ ਸਟੂਡੈਂਟ ਹੈ ਉਹੀ ਗ੍ਰੈਜੂਏਟ ਸਮਝਾ ਸਕਦੇ ਆ ਉਰਦੂ 'ਚ ਵੀ ਭਾਅ ਜੀ ਨੂੰ ਪੁੱਛਿਓ ਵੀ ਇਹਦਾ ਇਹਦਾ ਮਤਲਬ ਕੀ ਹੈ
ਇਹਦਾ ਮਤਲਬ ਅਮਨਦੀਪ ਇਹੀ ਹੋਣਾ ਵੀ ਸਾਰੀ ਸਾਰੀ ਗੱਲ ਚੰਗੀ ਆ ਜਿੱਦਾਂ ਹੁਣ
ਚੰਗੀ ਆ
ਗੁੱਡੇ ਹੀ ਆ
ਗੁੱਡੇ ਹੀ ਆ ਨਜ਼ਾਰੇ ਲਓ ਜੇ ਹੁਣ ਦੇਖੋ ਇਹਨਾਂ ਨੂੰ ਪਤਾ ਹੁੰਦਾ ਤਾਂ ਇਹ ਤੁਹਾਨੂੰ ਪੁੱਛਦੇ ਗੱਲ ਹੀ ਹੁਣ ਤੁਸੀਂ ਜੋ ਮਰਜ਼ੀ ਕਹਿ ਦੇ ਉਹੀ ਬਸ 7 ਵਚਨ ਹੀ ਆ ਉਹ ਜਿੱਦਾਂ
ਬਚਨ ਕਰਤਾ ਦਿੱਤੇ ਆ, ਇਹਦਾ ਮਤਲਬ ਗੁੱਡੇ ਹੀ ਆ ਸਭ ਕੁਛ ਚੱਲਦਾ ਹੁਣ ਆਲੇ
ਦੁਆਲੇ। ਇਹ ਬਹੁਤ ਵਧੀਆ ਤੁਸੀਂ ਆਨਸਰ ਦਿੱਤਾ। ਸਾਡੇ ਇੱਕ ਮਿੱਤਰ ਸੀ, ਉਹ ਗੁਰਦਾਸ ਮਾਨ ਦਾ ਸ਼ੋਅ ਹੋਸਟ ਕਰਨ ਲੱਗ ਪਏ ਮੈਲਬਨ 'ਚ, ਅਤੇ ਉਹ ਮੋਹਰਿਓਂ ਫਿਰ ਇੱਦਾਂ ਜਦੋਂ ਸ਼ੁਰੂ 'ਚ ਕਰਦੇ ਆ ਹਾਜ਼ਰੀਨੇ ਨਜ਼ਾਰਾਤ ਖਵਾਤੀਨ, ਹੈ ਨਾ, ਬੜੇ ਹੁਣ ਭਾਰੇ ਭਾਰੇ ਸਾਡੇ ਦੋਸਤ ਨੇ ਅੱਖਰ ਵਰਤੇ ਕਿਉਂਕਿ ਉਰਦੂ ਦੇ, ਅਤੇ ਉਹ ਹਾਫ ਟਾਈਮ ਦੇ ਵਿੱਚ ਚਲੋ ਅਸੀਂ ਬਾਹਰ ਆ ਗਏ ਅਤੇ ਸਾਡਾ ਇੱਕ ਹੋਰ ਸਾਂਝਾ ਦੋਸਤ ਕਹਿਣ ਲੱਗਾ, ਉਹ ਗੱਲ ਸੁਣ, ਕਹਿੰਦਾ ਹਾਂ ਜਿਹੜਾ ਤੂੰ ਕਹਿੰਦਾ ਮੂਹਰੇ ਇੰਨਾ ਕੁਛ ਬੋਲਦਾ ਹੁੰਦਾ ਆ, ਕਹਿੰਦਾ ਸਾਨੂੰ ਤਾਂ ਸਮਝ ਨਹੀਂ ਆਉਂਦੀ, ਕਹਿੰਦਾ ਇਹਦਾ ਕੋਈ ਮਤਲਬ ਵੀ ਹੁੰਦਾ ਕਿ ਐਵੇਂ ਬੋਲਦੇ ਰਹਿੰਦੇ, ਕਹਿੰਦਾ ਸਮਝ ਨਾ ਆਉਂਦੀ।
ਚੰਗਾ ਰੰਗ ਬੰਨਦੇ, ਚੰਗਾ ਉਰਦੂ ਦਾ ਰੰਗ ਬੰਨਦੇ ਆ, ਮਤਲਬ ਤਾਂ ਇਹੀ ਹੁੰਦਾ ਜਿੱਦਾਂ ਤੁਸੀਂ ਕਹਿੰਦੇ ਹੀ ਆ,
ਗੁੱਡ ਹੀ ਆ, ਠੀਕ ਹੈ। ਅਤੇ ਪਾਲਾ ਬੈਂਸ ਆ ਗਿਆ ਜੀ, ਉਹ ਕਹਿੰਦੇ ਵੀ ਭਾਅ ਜੀ ਕੀ ਹਾਲ ਹੈ, ਬਹੁਤ ਵਧੀਆ ਲੱਗਾ ਕਹਿੰਦਾ ਤੁਹਾਨੂੰ ਸੁਣ ਕੇ, ਅਤੇ ਚੜ੍ਹਦੀ ਕਲਾ ਚ ਰਹੋ ਜੀ, ਬਹੁਤ ਬਹੁਤ ਧੰਨਵਾਦ ਜੀ, ਤੁਹਾਡੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਪ੍ਰੋਗਰਾਮ 'ਚ, ਪਿਛਲੀ ਵਾਰੀ ਵੀ ਹੋਈਆਂ ਸੀਗੀਆਂ, ਅਤੇ ਭੁਪਿੰਦਰ ਜੰਡੂ ਜੀ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਅਤੇ ਕੁਲਵੀਰ ਸਿੰਘ ਸੰਧੂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ ਆਇਆਂ ਨੂੰ ਜੀ, ਅਤੇ ਸਾਡੇ ਅਕਾਊਂਟੈਂਟ ਦੋਸਤ ਅੰਮ੍ਰਿਤਪਾਲ ਸਿੰਘ ਮਨਹਾਸ ਸਿਡਨੀ ਤੋਂ ਵਲੈਕਟਨ ਵਾਲੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਹਾਜ਼ਰ ਹੈ ਜੀ, ਅਤੇ ਉਹਨਾਂ ਨੇ ਵੀ ਇੱਕ ਦਿਲ ਵਾਲੀ ਗੱਲ ਸਾਂਝੀ ਕੀਤੀ ਹੈ ਆਪਣੇ ਨਾਲ, ਅਤੇ ਕਰਨਾ ਚਾਹੁੰਦੇ ਨੇ, ਉੱਤੇ ਆਪਾਂ ਚਿੰਤਨ ਕਰਾਂਗੇ। ਅਤੇ ਇੱਕ ਦਿਲ ਵਾਲੀ ਗੱਲ ਸਾਂਝੀ ਕੀਤੀ ਹੈ ਜੀ ਪੰਮਾ ਸਿੰਘ ਹੁਣਾਂ ਨੇ, ਸੋ ਦੋ ਗੱਲਾਂ ਨੇ ਜੀ ਇਹ ਆਪਾਂ ਅੱਜ ਕਰਨੀਆਂ ਨੇ, ਇੱਕ ਤਾਂ ਦਰਬਾਰ ਸਾਹਿਬ ਤੋਂ ਕੀਰਤਨ ਲਾਈਵ ਕਰਨ ਦੀ ਜਿਹੜੀ ਗੱਲਬਾਤ ਚੱਲੀ ਆ ਉਹਦੀ ਆ, ਦੂਜਾ ਜਿਹੜਾ ਟਾਈਟੈਨਿਕ ਦੇਖਣ ਗਏ, ਡੁੱਬੇ ਉਹ ਟਾਈਟੈਨਿਕ ਦੇਖਣ ਗਏ ਨੂੰ ਜਿਹੜਾ ਜਹਾਜ਼ ਡੁੱਬਿਆ ਉਹਦੇ ਬਾਰੇ ਉਹ ਗੱਲ ਕਰਨਾ ਚਾਹੁੰਦੇ ਨੇ, ਆਪਾਂ ਦੋਨਾਂ 'ਤੇ ਚਿੰਤਨ ਕਰਾਂਗੇ। ਅਤੇ ਨਾਲ ਦੀ ਨਾਲ ਥੋੜ੍ਹਾ ਪੰਜਾਬ ਦੀ ਪੋਲੀਟਿਕਸ ਅਤੇ ਆਸਟ੍ਰੇਲੀਆ ਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਰਾਂਗੇ, ਪਿਛਲੀ ਵਾਰੀ ਵੀ ਕੀਤੀਆਂ ਸੀਗੀਆਂ। ਸੋ ਅਮਰੀਕ ਭਾਅ ਜੀ, ਪਹਿਲਾਂ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਟਾਈਟੈਨਿਕ ਦੀ ਗੱਲ ਕਰਦੇ ਹਾਂ, ਜਿਹੜਾ ਇਹ ਇੱਕ ਵਾਹਨ ਜਾਂ ਜਿਹਨੂੰ ਕਹਿ ਲਓ ਕਿ ਡੁੱਬਿਆ ਆ,
ਸਬਮਰੀਨ
ਪਨਡੁੱਬੀ, ਹਾਂਜੀ ਪਨਡੁੱਬੀ ਕਹਿ ਲਓ, ਹੈ ਨਾ,
ਹਾਂਜੀ ਪਨਡੁੱਬੀ,
ਹਾਂ, ਤੋ ਉਹ ਜਿਹੜੀ ਪਨਡੁੱਬੀ ਆ, ਹੈ ਨਾ, ਅਤੇ ਉਹਦੇ ਵਿੱਚ ਪੰਜ ਵਿਅਕਤੀ ਜਿਹੜੇ ਮਾਰੇ ਗਏ ਨੇ, ਉਹ ਤਕਰੀਬਨ ਸਾਰੇ ਹੀ ਮਤਲਬ ਬਹੁਤ ਹੀ ਅਮੀਰ ਹਾਈ ਮਤਲਬ ਇਨਫਲੂਐਂਸ਼ੀਅਲ ਬੰਦੇ, ਹੈ ਨਾ, ਅਤੇ
ਹਾਂਜੀ
ਉਹ ਉਹਦੇ ਵਿੱਚ ਗਏ ਸੀ ਦੇਖਣ ਟਾਈਟੈਨਿਕ ਜਿੱਥੇ ਡੁੱਬਿਆ ਸੀ। ਤਕਰੀਬਨ 2 ਘੰਟੇ ਦੀ ਫਲਾਈਟ ਅਮਰੀਕਾ ਤੋਂ ਹੈ, ਤਾਂ ਸ਼ਾਇਦ 1 ਘੰਟਾ ਨੀਅਰੈਸਟ ਜਿਹੜੀ ਆਈਲੈਂਡ ਆ ਉੱਥੋਂ ਹੈ, ਅਤੇ ਇਹ ਇੱਕ ਨਾ ਪਨਡੁੱਬੀ ਬਣਾਈ ਸੀਗੀ 5-7 ਬੰਦਿਆਂ ਦੀ, ਹੁਣ ਐਗਜੈਕਟ ਤਾਂ ਮੈਨੂੰ ਪਤਾ ਨਹੀਂ, ਮੈਂ ਵੀ ਇਹ ਪਹਿਲੀ ਵਾਰੀ ਇਹ ਸੁਣੀ ਹੈ, ਅਤੇ ਜਿੱਥੇ ਤੱਕ ਮੈਨੂੰ ਸਮਝ ਆਉਂਦੀ ਆ, ਅਤੇ ਇਹ ਪੈਸੇ ਲੈ ਕੇ ਜਿੱਦਾਂ ਜਾਣਾ ਜੀ ਦੇਖਣ, ਕਿਸੇ ਨੂੰ ਸ਼ੌਂਕ ਹੈ ਉੱਥੇ ਆਓ ਜੀ, ਟਾਈਟੈਨਿਕ ਕਿੱਥੇ ਡੁੱਬਿਆ ਸੀ, ਆਓ ਤੁਹਾਨੂੰ ਅਸੀਂ ਦਿਖਾਲਦੇ ਹਾਂ ਜੀ, ਦੇਖੋ ਉਹਦੇ ਆਲੇ ਦੁਆਲੇ ਘੁੰਮ ਕੇ। ਅਤੇ ਇਹੋ ਜਿਹੀਆਂ ਅਮਰੀਕ ਭਾਅ ਜੀ, ਇੱਥੇ ਆਸਟ੍ਰੇਲੀਆ ਵੀ ਕਈ ਫਲਾਈਟਸ ਚੱਲੀਆਂ ਨੇ, ਜਿੱਦਾਂ ਸਾਊਥ ਪੋਲ ਨੂੰ ਜਾਂਦੀ ਆ, ਇੱਥੇ ਕੁਆਂਟਸ ਦੀ ਫਲਾਈਟ ਜਾਂਦੀ ਆ, ਹੁਣ ਸ਼ਾਇਦ ਬੰਦ ਹੋ ਗਈ ਹੈ, ਪਹਿਲਾਂ ਚੱਲਦੀ ਹੁੰਦੀ ਸੀ ਵੀ ਉੱਥੇ ਟਿਕਟ ਕਰਾਓ ਬੁੱਕ, $3,000-$4,000 ਦੀ ਆ, ਪਤਾ ਨਹੀਂ 5 ਦੀ ਆ, ਅਤੇ ਉਹ ਸਾਊਥ ਪੋਲ ਤੋਂ ਸਾਰਾ ਉਹ ਅੰਟਾਰਕਟਿਕਾ ਦਿਖਾਲ ਕੇ ਵਾਪਸ ਆਉਂਦੇ ਆ। ਅਤੇ ਅਖੀਰ ਨੂੰ ਉਹਦੇ 'ਤੇ ਵੀ ਕਈ ਵਾਰੀ ਕਿੰਤੂ ਪਰੰਤੂ ਹੋਈ ਸੀ ਵੀ ਜਹਾਜ਼ 'ਚ ਬਹਿ ਕੇ ਜਾਣਾ ਆ, ਤੁਹਾਨੂੰ ਖਾਣਾ ਪੀਣਾ ਮਿਲ ਜਾਣਾ, ਅਤੇ ਉਹਦੇ ਪਰੋਂ ਗੇੜਾ ਕੱਢ ਕੇ ਬਰਫ਼ ਦੇਖ ਕੇ ਆ ਜਾਣਾ ਆ, ਅਤੇ ਇਹ ਜਹਾਜ਼ 'ਚੋਂ ਹੀ, ਇਹਦਾ ਤਾਂ ਕੋਈ ਬਹੁਤਾ ਮਤਲਬ ਨਹੀਂ ਰਹਿ ਗਿਆ, ਹੈ ਨਾ, ਵੀ ਕੀ ਹੈ ਇਹ। ਹੁਣ ਇਹ ਜਿਹੜਾ ਜਹਾਜ਼ ਡੁੱਬਿਆ, ਤੁਹਾਨੂੰ ਪਤਾ ਟਾਈਟੈਨਿਕ ਕਾਫ਼ੀ ਸਾਲ ਹੋ ਗਏ ਉਹਨੂੰ ਡੁੱਬੇ ਨੂੰ, ਅਤੇ ਉਹਦੇ ਵਿੱਚ ਬਹੁਤ ਲੋਕ ਮਰੇ ਸੀਗੇ, ਤਾਂ ਉਹਦਾ ਮਲਬਾ ਹੁਣ ਉੱਥੇ ਪਿਆ ਆ ਨੀਚੇ, ਅਤੇ ਉਹਨੂੰ ਇੱਕ ਲੋਕਾਂ ਨੇ ਮੇਰੇ ਹਿਸਾਬ ਦੇ ਨਾਲ ਕਿ ਇੱਕ ਟੂਰਿਸਟ ਅਟਰੈਕਸ਼ਨ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਵੀ ਉਹਦੇ 'ਚੋਂ ਪੈਸੇ ਕਮਾਉਣ ਦੀ ਕੋਸ਼ਿਸ਼ ਕੀਤੀ ਆ, ਅਤੇ ਇਹਦੇ ਨੂੰ ਦਿਖਾਲ ਰਹੇ ਨੇ ਜੀ ਲੋਕਾਂ ਨੂੰ, ਇੱਕ ਹਾਈਪ ਬਣਾ ਦਿੱਤੀ ਜੀ, ਜਹਾਜ਼ ਡੁੱਬਿਆ ਸੀ ਦੁਨੀਆ ਦਾ ਸਾਰਿਆਂ ਨੇ ਵੱਡਾ ਡੁੱਬਿਆ, ਆਓ ਤੁਹਾਨੂੰ ਦਿਖਾਲ ਕੇ ਲੈ ਕੇ ਆਈਏ। ਅਤੇ ਇਹ ਪਨਡੁੱਬੀ ਜਿਹੜੀ ਆ ਭਾਅ ਜੀ, ਤੁਹਾਨੂੰ ਇਹਦੇ ਬਾਰੇ ਕੁਛ ਪਤਾ ਕਿ ਕਿੱਦਾਂ ਮਤਲਬ?
ਮੈਂ ਸਿਰਫ ਇਹ ਕੱਲ੍ਹ ਖਬਰ ਸੁਣੀ ਆ ਰੇਡੀਓ 'ਤੇ, ਅਤੇ ਬਾਅਦ 'ਚ ਟੀਵੀ 'ਤੇ ਮਾੜੀ ਜਿਹੀ ਖਬਰ ਸੁਣੀ ਆ ਕਿ ਇੱਕ ਪਨਡੁੱਬੀ ਉਹ ਐਕਸਪਲੋਰ ਕਰ ਰਹੀ ਸੀ ਜਿੱਥੇ ਟਾਈਟੈਨਿਕ ਡੁੱਬਿਆ, ਉੱਥੇ ਜਾਣਾ ਸੀ ਉਹਨਾਂ ਨੇ, ਉਹਦੇ ਵਿੱਚ 5 ਬਹੁਤ ਇਨਫਲੂਐਂਸ਼ੀਅਲ ਬੰਦੇ ਸੀ ਜਿਹੜੇ ਕਾਫ਼ੀ ਅਮੀਰ ਸੀ, ਇਨਫਲੂਐਂਸ਼ੀਅਲ ਕਾਫ਼ੀ ਅਮੀਰ ਬੰਦੇ ਸੀ, ਉਹਦੇ 'ਚ ਯਾਤਰਾ ਕਰ ਰਹੇ ਸੀ, ਅਚਾਨਕ ਉਹਦੀ ਆਕਸੀਜਨ ਦਾ ਜਿਹੜਾ ਲੈਵਲ ਆ ਉਹ ਘਟਣਾ ਸ਼ੁਰੂ ਹੋ ਗਿਆ, ਤੇ ਉੱਥੋਂ ਫਿਰ ਜਿਹੜੀ ਰਿਸਪੋਂਸ ਸੀ ਆਉਣਾ ਬੰਦ ਹੋ ਗਿਆ ਤੇ 2 ਘੰਟੇ ਬਾਅਦ ਤੇ ਬਿਲਕੁਲ ਹੀ ਰਿਸਪੋਂਸ ਬੰਦ ਹੋਣਾ ਤੇ ਡਿਕਲੇਅਰ ਕਰ ਦਿੱਤਾ ਕਿ ਪਣਡੁੱਬੀ ਹੁਣ ਸ਼ਾਇਦ ਕੰਟਰੋਲ ਤੋਂ ਬਾਹਰ ਹੋ ਚੁੱਕੀ ਹੈ ਤੇ ਜਿਹੜੇ ਉਹਦੇ ਵਿੱਚ 5 ਵਿਅਕਤੀ ਜਾ ਰਹੇ ਸੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਉਹ ਪਣਡੁੱਬੀ ਨੂੰ ਹੁਣ ਸ਼ਾਇਦ ਕੱਢਿਆ ਵੀ ਨਹੀਂ ਜਾ ਸਕਦਾ ਉਹ ਜਿਹੜੇ ਵਿਅਕਤੀ ਆ ਉਹਨਾਂ ਦੀਆਂ ਜਿਹੜੀਆਂ ਬੋਡੀਜ਼ ਆ ਉਹਨਾਂ ਨੂੰ ਵਾਪਸ ਵੀ ਨਹੀਂ ਲਿਆ ਜਾ ਸਕਦਾ ਇਹ ਇੱਦਾਂ ਦਾ ਰੇਡੀਓ ਤੇ ਕਿਹਾ ਗਿਆ ਸੀ ਲੇਕਿਨ ਪਤਾ ਨਹੀਂ ਅਸਲੀਅਤ ਕੀ ਆ ਉਹਨਾਂ ਦੀ ਪੋਜੀਸ਼ਨ ਇਸ ਵੇਲੇ ਕੀ ਆ ਜਾਂ ਉਹਨਾਂ ਦੇ ਨਾਲ ਕੀ ਹੋਊਗਾ ਲੇਕਿਨ ਉਹਨਾਂ ਦੀ ਮੌਤ ਜ਼ਰੂਰ ਹੋ ਚੁੱਕੀ ਹੈ ਇਸ ਵੇਲੇ ਅਮਨਦੀਪ ਇਹ ਖਬਰਾਂ ਤਾਂ ਕਨਫਰਮ ਆ
ਜੀ ਉਹ ਜਿੱਥੇ ਤੱਕ ਮੈਂ ਦੇਖੀ ਥੋੜੀ ਡਾਕੂਮੈਂਟਰੀ ਵੀ ਦੇਖੀ ਸੀ ਤੇ ਤਕਰੀਬਨ 13,000 ਫੁੱਟ ਹੇਠਾਂ ਆ ਉਹ ਜਿੰਨਾ ਜਹਾਜ਼ ਉੱਪਰ ਉੱਡਦਾ ਹੁੰਦਾ ਨਾ ਹਵਾ ਦੇ ਵਿੱਚ ਆਪਣਾ ਏਅਰਲਾਈਨ ਇੰਨਾ ਹੀ ਉਹ ਸਮੁੰਦਰ ਦੇ ਵਿੱਚ ਨੀਚੇ ਨੂੰ ਹੈਗਾ ਆ ਤੇ ਜਿਹੜਾ ਪ੍ਰੈਸ਼ਰ ਜਿੱਦਾਂ ਜਹਾਜ਼ ਦੇ ਉੱਪਰ ਜਾਈਏ ਤਾਂ ਪ੍ਰੈਸ਼ਰ ਬਿਲਕੁਲ ਘੱਟ ਜਾਂਦਾ ਆ ਬਹੁਤ ਜ਼ਿਆਦਾ ਪ੍ਰੈਸ਼ਰ ਘੱਟ ਜਾਂਦਾ ਤੇ ਜਦੋਂ ਅਸੀਂ ਸਮੁੰਦਰ ਦੇ ਨੀਚੇ ਜਾਈਏ ਤਾਂ ਪ੍ਰੈਸ਼ਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇੱਕ ਸਾਇੰਟਿਸਟ ਜਾਂ ਉੱਥੇ ਐਕਸਪਰਟ ਇਹ ਦੱਸ ਰਿਹਾ ਸੀਗਾ ਵੀ ਉਹ ਪਣਡੁੱਬੀ ਦੇ ਉੱਤੇ ਇੰਨਾ ਕੁ ਪ੍ਰੈਸ਼ਰ ਹੈ ਵੀ ਜਿੰਨਾ ਸਮਝ ਲਓ ਵੀ ਇੱਕ ਪੂਰਾ ਬੁਰਜ ਖਲੀਫਾ ਰੱਖ ਲਓ ਵੱਡੇ ਤੋਂ ਵੱਡਾ ਉਹ ਬਿਲਡਿੰਗ ਤੁਹਾਡੇ ਉੱਪਰ ਮਤਲਬ ਡਿੱਗ ਪਈ ਹੋਵੇ ਇੰਨਾ ਪ੍ਰੈਸ਼ਰ ਭਾਰ ਪਾਣੀ ਦਾ ਤੁਹਾਡੇ ਉਸ ਵਹੀਕਲ ਦੇ ਉੱਤੇ ਹੁੰਦਾ ਆ ਤੇ ਉਹ ਵੀ ਇਹ ਕਹਿ ਰਹੇ ਸੀਗੇ ਵੀ ਇਹ ਕੋਈ ਬਹੁਤੀ ਸੋਝੀ ਵਾਲਾ ਕੰਮ ਨਹੀਂ ਹੈਗਾ ਮਤਲਬ ਬਹੁਤ ਜ਼ਿਆਦਾ ਰਿਸਕੀ ਕੰਮ ਹੈ ਇਹੋ ਜਿਹੇ ਪ੍ਰੋਗਰਾਮ ਕਰਨੇ ਲੈ ਕੇ ਜਾਣਾ ਰਿਸਕ ਲੈਣੇ ਔਰ ਉਹਦੀ ਵੀ ਕੋਈ ਗਰੰਟੀ ਨਹੀਂ ਸੀ ਕਿਉਂਕਿ ਜਦੋਂ ਉਹ ਟਰੈਵਲ ਕਰਦੇ ਆ ਨਾ ਤਾਂ ਉਹ ਜਿਹੜਾ ਮਾਲਕ ਹੈ ਜੇਮਸ ਕੈਮਰੋਨ ਜਾਂ ਕੰਪਨੀ ਜਿਹੜੀ ਬਣਾਈ ਹੈ ਉਹ 3 ਜਾਂ 4 ਥੈਂ ਲਿਖਾਉਂਦੇ ਆ ਵੀ ਜੇ ਤੁਹਾਡੀ ਇਹਦੇ ਵਿੱਚ ਮੌਤ ਹੋ ਗਈ ਤਾਂ ਅਸੀਂ ਜ਼ਿੰਮੇਵਾਰ ਨਹੀਂ ਹੈਗੇ ਉਹ ਹੋ ਸਕਦੀ ਆ ਵੀ ਰਿਸਕ ਫੈਕਟਰ ਬਹੁਤ ਹੈ ਵੀ ਆਪਣੇ ਤੁਸੀਂ ਸਵਾਰੀ ਆਪਣੀ ਜਾਨ ਦੀ ਇੱਦਾਂ ਕਹਿੰਦੇ ਆਪਣੇ ਸਮਾਨ ਦੀ ਨਹੀਂ ਆਪਣੀ ਜਾਨ ਦੀ ਆਪ ਜ਼ਿੰਮੇਵਾਰ ਹੈ
ਆਪ ਜ਼ਿੰਮੇਵਾਰ
ਹਾਂ ਤੇ ਉਹ ਕੁਛ ਵੀ ਹੋ ਸਕਦਾ ਕਿਉਂਕਿ ਇੰਨਾ ਪ੍ਰੈਸ਼ਰ ਹੈ ਤੋ ਉਹਦੇ ਲਈ ਹੁਣ ਇਹ ਨਹੀਂ ਸਮਝ ਆਉਂਦੀ ਵੀ ਕਿਹੜੇ ਕੰਟਰੀ ਨੇ ਉਹਦੀ ਪਰਮਿਸ਼ਨਾਂ ਦੇਣੀਆਂ ਕਿੱਦਾਂ ਦੇਣੀਆਂ ਕਿਉਂਕਿ ਜਿਹੜਾ ਤਾਕਤਵਰ ਹੈ ਉਹਦੇ 70-20 ਹੋ ਜਾਂਦੇ ਆ ਅਤੇ ਉਹ ਸਭ ਕੁਛ ਕਰ ਲੈਂਦਾ ਹੈ ਅਤੇ ਫਿਰ ਦੇਖੋ ਵੀ ਚਲੋ ਅਣਸੁਖਾਵੀਂ ਘਟਨਾ ਵਾਪਰੀ ਹੈ ਮੌਤ ਹੋਈ ਹੈ ਦੁੱਖ ਹੈ ਸਭ ਦਾ ਪਰ ਉਹ ਵਿਅਕਤੀ ਉੱਤੇ ਹੋਣੇ ਨਹੀਂ ਚਾਹੀਦੇ ਦੇ ਸ਼ੁੱਡ ਨੋਟ ਬੀ ਦੇਅਰ ਹੈ ਨਾ ਉਹ ਕਰੋੜਾਂ ਡਾਲਰ ਮਤਲਬ ਮਿਲੀਅਨਸ ਆਫ ਡਾਲਰਸ ਵੀ ਉਹਨਾਂ ਦੀ ਕੱਢਣ ਨੂੰ ਦੇਖਭਾਲ ਨੂੰ ਸਾਰਾ ਕੁਛ ਲੱਗਿਆ 2-3 ਕੰਟਰੀਆਂ ਦੀਆਂ ਨੇਵੀਜ਼ ਇਨਵੋਲਵ ਹੋਈਆਂ ਏਅਰਫੋਰਸ ਇਨਵੋਲਵ ਹੋਈ ਹੈ ਨਾ ਅਤੇ ਜੇ ਹੁਣ ਆਪਾਂ ਕੰਪੈਰੀਜ਼ਨ ਕਰੀਏ ਤਾਂ ਪਿਛਲੇ ਹਫ਼ਤੇ ਗ੍ਰੀਸ ਦੇ ਲਾਗੇ ਮਤਲਬ ਇੱਕ ਬਹੁਤ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ 500 ਤੋਂ ਵੱਧ ਜਾਨਾਂ ਗਈਆਂ ਨੇ ਠੀਕ ਹੈ ਅਤੇ ਉਹ ਦਿਨ ਦਿਹਾੜੇ ਹੋਇਆ ਸਮੁੰਦਰ ਦੇ ਉੱਪਰ ਹੋਇਆ ਅਤੇ ਉਹਨੂੰ ਉਹਦੇ ਵਾਸਤੇ ਜਿਹੜੀ ਰਿਸਪੋਂਸ ਸੀਗੀ ਉਹ ਮਤਲਬ ਮਿਨੀਮਮ ਸੀਗੀ ਆਲੇ ਦੁਆਲੇ ਦੇਸ਼ਾਂ ਦੀ ਅਤੇ ਇਹਦੇ 'ਚ ਕਿਉਂਕਿ ਬਹੁਤ ਜ਼ਿਆਦਾ ਅਮੀਰ ਬੰਦੇ ਬੈਠੇ ਸੀ ਇਨਫਲੂਐਂਸ਼ੀਅਲ ਬੰਦੇ ਬੈਠੇ ਸੀ ਸੋ 5 ਬੰਦਿਆਂ ਲਈ ਬਹੁਤ ਜ਼ਿਆਦਾ ਪੈਸਾ ਖਰਚਿਆ ਗਿਆ ਅਤੇ ਉਹ ਜਿਹੜੇ 500 ਬੰਦਾ ਆ ਡੁੱਬਿਆ ਗ੍ਰੀਸ ਦੇ ਲਾਗੇ ਉਹਦੇ ਵਿੱਚ ਜ਼ਿਆਦਾਤਰ ਬਹੁਤਾਤ ਪਤਾ ਲੱਗਾ ਕਿ ਪਾਕਿਸਤਾਨ ਤੋਂ ਸੀ ਮਾਈਗ੍ਰੈਂਟਸ ਜਿਹੜੇ ਜਾਂਦੇ ਆ ਯੂਰਪ ਨੂੰ ਔਰ ਗਰੀਬ ਕੰਟਰੀਆਂ ਦੇ ਸੀਗੇ ਹੈ ਨਾ ਕਿਉਂਕਿ ਉਹਨਾਂ ਨੇ ਮਾਈਗ੍ਰੇਸ਼ਨ ਦੇ ਲਈ ਪਾਰ ਕਰ ਰਹੇ ਸੀ ਅਤੇ ਇਹ ਸ਼ੌਂਕ ਲਈ ਕਰ ਰਹੇ ਸੀ ਸੋ ਇੱਥੇ ਥੋੜ੍ਹਾ ਜਿਹਾ ਦੁੱਖ ਲੱਗਦਾ ਆ ਮਤਲਬ ਦਰਦ ਆਉਂਦਾ ਆ ਕਿ ਜਦੋਂ ਆਪਾਂ ਗੱਲ ਕਰੀਏ ਵੀ ਇਹ ਜੀ ਪੈਸ਼ਨ ਹੈ ਮਤਲਬ ਇਕੁਅਲ ਸਮਝਦੇ ਆ ਸਭ ਨੂੰ ਜਾਨਾਂ ਬਰਾਬਰ ਹੁੰਦੀਆਂ ਨੇ ਨਹੀਂ ਮੈਨੂੰ ਨਹੀਂ ਲੱਗਦਾ ਇੱਦਾਂ ਹੁੰਦੀਆਂ ਨੇ ਇਹ ਡਿਪੈਂਡ ਕਰਦਾ ਵੀ ਜਾਨ ਕਿਹਦੀ ਹੈ ਔਰ ਉਹਦਾ ਕੀ ਰੁਤਬਾ ਆ ਇਹ ਹੁੰਦਾ ਆ ਸੋ ਕਿਤੇ ਨਾ ਕਿਤੇ ਇਹ ਜਿਹੜੀ ਵੈਲਿਊ ਹੈ ਇਹ ਜਿਹੜੀ ਆਪਾਂ ਗੱਲਾਂ ਕਰਦੇ ਹਾਂ ਬਰਾਬਰਤਾ ਦੀਆਂ ਤੁਹਾਨੂੰ ਨਹੀਂ ਲੱਗਦਾ ਭਾਅ ਜੀ ਪਿਛਲੇ 5-6 ਸਾਲ ਤੋਂ ਥੋੜ੍ਹਾ ਜਿਹੜੇ ਪੱਛਮ ਦੇ ਦੇਸ਼ ਹੈ ਸਾਡੇ ਦੇਸ਼ ਹੈ ਇਹ ਅਵੇਸਲਾਪਣ ਕਰ ਰਹੇ ਹੈ ਇਸ ਮਾਮਲੇ ਦੇ ਵਿੱਚ
ਨਿਯਮ ਦੀ ਇੱਕ ਗੱਲ ਇੱਥੇ ਸਾਨੂੰ ਆਮ ਜ਼ਿੰਦਗੀ ਵਿੱਚ ਵੀ ਸੁਣਨ ਨੂੰ ਮਿਲਦੀ ਆ ਕਿ ਜੇਕਰ ਜਿਸ ਵੇਲੇ ਕੋਈ ਬੰਦਾ ਇਸ ਦੁਨੀਆਂ ਤੋਂ ਚਲਾ ਜਾਂਦਾ ਜੇ ਉਹਦੀਆਂ ਬੁਰਾਈਆਂ ਵੀ ਉਹਦੇ ਨਾਲ ਤੁਹਾਡੀ ਜਿਹੜੀ ਆ ਕੜੱਤਣ ਵੀ ਤੁਹਾਡੇ ਵਿਚਾਰ ਨਹੀਂ ਮਿਲਦੇ ਜਾਂ ਉਹ ਸਭ ਕੁਛ ਜਿਹੜਾ ਉਹਦੇ ਨਾਲ ਹੀ ਦਫ਼ਨ ਹੋ ਜਾਂਦਾ ਉਹਦੀ ਗੱਲ ਨਹੀਂ ਕਰਦੇ ਇਹ ਜਿਹੜੇ ਵਿਅਕਤੀ ਆ ਕਹਿਣਾ ਤਾਂ ਨਹੀਂ ਚਾਹੀਦਾ ਦੇਖੋ ਜਹਾਜ਼ ਡੁੱਬਿਆ ਸੀ ਟਾਇਟੈਨਿਕ ਉਹਨੂੰ ਦੇਖਣ ਤੁਰੇ ਉਹ ਆ ਜਿੱਦਾਂ ਕਹਿੰਦੇ ਹੋ ਨਾ ਜਿਸ ਵੇਲੇ ਜ਼ਿਆਦਾ ਪੈਸਾ ਆ ਜਾਂਦਾ ਫਿਰ ਉਹਦੇ ਬੜੇ ਨੁਕਸਾਨ ਵੀ ਹੁੰਦੇ ਆ ਤੁਹਾਨੂੰ ਉਹ ਫਿਰ ਨਚਾਉਂਦਾ ਆ ਕਈ ਵਾਰੀ ਸਮੁੰਦਰਾਂ ਦੇ ਥੱਲੇ ਲੈ ਕੇ ਜਾਂਦਾ ਕਈ ਵਾਰੀ ਆਕਾਸ਼ਾਂ ਦੇ ਉੱਪਰ ਤੁਹਾਨੂੰ ਉਡਾਉਂਦਾ ਕਈ ਵਾਰੀ ਧਰਤੀ ਤੇ ਹੀ ਬਿਨਾਂ ਖੰਭਾਂ ਤੋਂ ਤੁਸੀਂ ਉੜੀ ਜਾਂਦੇ ਆ ਇਹ ਸਿਰਫ ਪੈਸੇ ਦੀ ਖੇਲ ਆ ਦੂਜੇ ਪਾਸੇ ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ ਆ ਕਿ ਕਿਸ਼ਤੀ ਡੁੱਬੀ ਆ ਉਹਦੇ ਵਿੱਚ ਲੋਕ ਜਾ ਰਹੇ ਸੀ ਆਪਣੀ ਨਵੀਂ ਜ਼ਿੰਦਗੀ ਨੂੰ ਲੱਭਣ, ਨਵੀਂ ਰੋਟੀ ਨੂੰ ਲੱਭਣ, ਆਪਣੇ ਭਵਿੱਖ ਬਾਰੇ ਉਹ ਖੋਜ ਕਰ ਰਹੇ ਸੀ, ਜਾ ਰਹੇ ਸੀ ਕਿਤੇ ਨੂੰ ਉਸ ਕਿਸ਼ਤੀ, ਉਹ ਡੁੱਬੀ ਆ। ਇੱਕ ਪਾਸੇ ਤਾਂ ਤੁਸੀਂ ਪੈਸੇ ਦੀ ਖੋਜ ਵਿੱਚ ਜਾਂਦੇ ਆ ਕਿ ਸਾਡਾ ਗੁਜ਼ਾਰਾ ਹੋ ਜਾਵੇ, ਦੂਜੇ ਪਾਸੇ ਤੁਸੀਂ ਐਡਵੈਂਚਰ ਕਰਨ ਤੁਰ ਪੈਂਦੇ ਆ, ਜਿਹੜੇ ਕਿ ਪਹਿਲਾਂ ਹੀ ਇਸ ਸੰਸਾਰ ਤੋਂ ਜਾ ਚੁੱਕੇ, ਉਹਨਾਂ ਨੂੰ ਦੇਖਣ ਦੇ ਲਈ, ਉਸ ਮਲਬੇ ਨੂੰ ਦੇਖਣ ਦੇ ਲਈ ਤੁਸੀਂ ਹਜ਼ਾਰਾਂ ਕਰੋੜਾਂ ਅਰਬਾਂ ਰੁਪਏ ਖਰਚ ਕੇ ਥੱਲੇ ਜਾ ਰਹੇ ਪਣਡੁੱਬੀ ਦੇ ਵਿੱਚ। ਇਹ ਤਾਂ ਮਨਦੀਪ ਸੰਸਾਰ ਦੇ ਵਿੱਚ ਚੱਲਦਾ ਹੀ ਰਹਿੰਦਾ। ਜਿਸ ਵੇਲੇ ਪੈਸਾ ਨਹੀਂ ਹੁੰਦਾ ਉਸ ਵੇਲੇ ਵੀ ਇਨਸਾਨ ਪ੍ਰਵਾਸ ਦੂਜੇ ਪਾਸੇ ਕਰਦਾ, ਜਿਸ ਵੇਲੇ ਪੈਸਾ ਹੁੰਦਾ ਆ ਤੇ ਉਹਦਾ ਪ੍ਰਵਾਸ ਦਾ ਜਿਹੜਾ ਸਟਰਕਚਰ ਆ, ਉਹਦਾ ਜਿਹੜਾ ਨੇਚਰ ਆ, ਉਹ ਡਿਫਰੈਂਟ ਹੁੰਦਾ। ਜਿਸ ਵੇਲੇ ਪੈਸਾ ਨਹੀਂ ਹੁੰਦਾ ਉਹਦੇ ਪ੍ਰਵਾਸ ਦਾ ਜਿਹੜਾ ਨੇਚਰ ਆ, ਉਹ ਡਿਫਰੈਂਟ ਹੁੰਦੀ ਹੈ। ਇਹ ਤਾਂ ਅਮਦੀਪ ਚੱਲਦਾ ਹੀ ਰਹਿੰਦਾ, ਲੇਕਿਨ ਜੇ ਹੋ ਸਕੇ ਤਾਂ ਪ੍ਰਵਾਸ ਉਹ ਜੇ ਜ਼ਰੂਰੀ ਹੈ ਤਾਂ ਹੀ ਕਰਨੀ ਚਾਹੀਦੀ ਹੈ, ਅਗਰ ਨਹੀਂ ਤਾਂ ਫਿਰ ਤੁਹਾਨੂੰ ਆਪਣੇ ਆਪਣੇ ਥਾਂ ਤੇ ਬੈਠੇ ਰਹਿਣਾ ਚਾਹੀਦਾ। ਅਸੀਂ ਵੀ ਪ੍ਰਵਾਸ ਕਰਕੇ ਆਏ ਹਾਂ, ਵਿਦੇਸ਼ਾਂ ਵਿੱਚ ਇੱਥੇ ਆ ਕੇ ਨਵੀਂ ਜ਼ਿੰਦਗੀ ਲੱਭਣ ਦੀ ਕੋਸ਼ਿਸ਼ ਕੀਤੀ ਹੈ ਤੇ ਉਹਦੇ ਵਿੱਚ ਕਾਫੀ ਸਫਲ ਵੀ ਹੋਏ ਹੈ, ਇਹਦੇ ਵਿੱਚ ਕੋਈ ਦੋ ਰਾਵਾ ਨਹੀਂ ਆ। ਲੇਕਿਨ ਕਈ ਲੋਕ ਆ ਆਪਣੇ ਦੇਸ਼ ਵਿੱਚ ਹੀ ਸੰਤੁਸ਼ਟ ਬਹੁਤ ਆ। ਹੁਣ ਭਾਰਤ ਵਿੱਚ ਲੈ ਲਓ, ਜੇ ਪੰਜਾਬ ਤੇ ਦੇਖਿਆ ਜਾਵੇ ਤਾਂ ਗੁਜਰਾਤ ਜਾਂ ਜਿਹੜੇ ਥੋੜੇ ਜਿਹੇ ਸਾਊਥ ਦੇ ਸਟੇਟਸ ਆ, ਇਹਨਾਂ ਦੇ ਲੋਕਾਂ 'ਚ ਨਾ ਥੋੜਾ ਸਬਰ ਘੱਟ ਆ। ਜਿੱਦਾਂ ਮੈਂ ਸਬਰ ਨਹੀਂ, ਮਤਲਬ ਸੰਤੁਸ਼ਟੀ ਘੱਟ ਆ, ਐਕਸਪਲੋਰ ਕਰਨਾ ਚਾਹੁੰਦੇ ਵੀ ਦੂਜੇ ਥਾਂ ਤੇ ਜਾ ਕੇ ਜਿਹੜੀ ਸਾਡੀ ਜ਼ਿੰਦਗੀ ਇਹਨੂੰ ਵੀ ਬਿਹਤਰ ਕਰੀਏ। ਲੇਕਿਨ ਕਈ ਸਟੇਟ ਆ ਮਨਦੀਪ ਭਾਰਤ ਦੇ ਵਿੱਚ, ਜਿਸ ਵਿੱਚ ਉੱਤਰ ਪ੍ਰਦੇਸ਼ ਆ, ਬਿਹਾਰ ਆ, ਬੰਗਾਲ ਆ, ਅਸਾਮ ਆ, ਉੜੀਸਾ ਆ, ਇੱਥੇ ਦੇ ਲੋਕ ਬੜੇ ਕੰਟੈਂਟ ਕਿਸਮ ਦੇ ਲੋਕ ਆ, ਉਹਨਾਂ ਵਿੱਚ ਸੰਤੁਸ਼ਟੀ ਜ਼ਿਆਦਾ ਆ। ਬਹੁਤ ਘੱਟ ਵਿਦੇਸ਼ਾਂ ਨੂੰ ਜਾਂਦੇ ਆ, ਆਪਣੇ ਦੇਸ਼ ਵਿੱਚ ਰੁਜ਼ਗਾਰ ਜਿਹੜੇ ਉਹਨਾਂ ਨੂੰ ਮਿਲਦੇ ਆ ਉਹਨਾਂ ਤੇ ਨਿਰਭਰ ਕਰਦੇ ਆ, ਉੱਥੇ ਹੀ ਰਹਿੰਦੇ ਆ। ਤੇ ਇੱਦਾਂ ਵੀ ਹੈਗੀ ਆ, ਕਈ ਦੇਸ਼ਾਂ ਤੋਂ ਪ੍ਰਵਾਸ ਜ਼ਿਆਦਾ ਹੁੰਦੀ, ਕਈ ਦੇਸ਼ਾਂ ਤੋਂ ਨਹੀਂ ਹੁੰਦੀ।
ਦੋ ਪਾਕਿਸਤਾਨੀ ਵੀ ਸੀਗੇ, ਉਹ ਵੀ ਬੜੇ ਮਤਲਬ ਅਮੀਰ ਘਰਾਣੇ ਦੇ ਸੀਗੇ, ਉਹਨਾਂ ਦੇ ਮਤਲਬ ਪਿਓ ਪੁੱਤ ਦੀ ਮੌਤ ਹੋਈ, ਇੱਕ ਫਾਦਰਸ ਡੇ ਦੇ ਸੰਬੰਧ ਦੇ ਵਿੱਚ ਆਪਣੇ ਪਿਤਾ ਦੇ ਨਾਲ ਗਿਆ ਸੀ, ਹਾਲਾਂਕਿ ਉਹ ਬਹੁਤ ਡਰਦਾ ਸੀਗਾ ਤੇ ਉਹ ਵੀ ਗਿਆ ਹੋਇਆ ਸੀਗਾ। ਸੋ ਜਿਹੜਾ ਸ਼ੌਂਕ ਹੈ, ਮੈਂ ਤਾਂ ਇਹ ਕਹਿੰਦਾ ਵੀ ਸ਼ੌਂਕ ਜਿਹੜੇ ਆ ਉਹ ਥਾਂ ਥਾਂ ਦੇ ਹੀ ਰੱਖਣੇ ਚਾਹੀਦੇ ਆ ਅਤੇ ਆਪਾਂ ਨੂੰ ਸਹਿਜ ਨਾਲ ਹੀ ਚੱਲਣਾ ਚਾਹੀਦਾ। ਖੈਰ, ਕੁੱਲ ਮਿਲਾ ਕੇ ਮਤਲਬ ਦਰਦ ਹੁੰਦਾ, ਦੁੱਖ ਲੱਗਦਾ ਕਿ ਇੰਨੇ ਟੈਲੈਂਟਡ ਬੰਦੇ ਜਿਹੜੇ ਨੇ ਉਹ ਦੁਨੀਆ ਤੋਂ ਚਲੇ ਗਏ, ਪਰ ਜਿਸ ਵਜ੍ਹਾ ਕਾਰਨ ਪਏ ਉਹ ਸਾਰੇ ਹੁਣ ਕਈ ਵਾਰੀ ਮੈਂ ਦੇਖਦਾ, ਚੈਨਲ ਵੀ ਦੇਖਦਾ, ਕਈ ਦਾਨੇ ਪੁਰਖ ਉੱਥੇ ਗੱਲਾਂ ਕਰਦੇ ਨੇ, ਉਹ ਵੀ ਇਹੀ ਕਹਿੰਦੇ ਨੇ ਕਿ ਕੀ ਦੇਖਣ ਜਾਣਾ ਉੱਥੇ, ਕੀ ਲੋੜ ਹੈ, ਮਤਲਬ ਮਲਬਾ ਦੇਖਣਾ ਜੀ, ਡੁੱਬ ਗਿਆ ਜੀ, ਉਹ ਮਤਲਬ ਕੰਪਨੀਆਂ ਤੁਹਾਨੂੰ ਇੱਦਾਂ ਜਚਾ ਦਿੰਦੀਆਂ ਆ, ਇਹਨੂੰ ਕਹਿੰਦੇ ਆ ਐਡਵਰਟਾਈਜ਼ਮੈਂਟ ਦੇ ਸਾਈਡ ਇਫੈਕਟ, ਵੀ ਉਹ ਇੱਦਾਂ ਤੁਹਾਨੂੰ ਤਿਆਰ ਕਰ ਦਿੰਦੀਆਂ ਵੀ ਤੁਸੀਂ ਦੱਸੋ ਇੱਕ ਸ਼ਿਪ ਡੁੱਬਿਆ 100 ਸਾਲ 50-75 ਸਾਲ ਪਹਿਲਾਂ ਅਤੇ ਉਹਦੇ ਮਲਬੇ ਨੂੰ ਦੇਖਣ ਜਾਣਾ ਹੈ ਅਤੇ ਤੁਹਾਡੇ ਮਨ ਦੇ ਵਿੱਚ ਉਹ ਇੱਛਾ ਪ੍ਰਗਟ ਕਰਤੀ, ਠੀਕ ਹੈ, ਉਹਦਾ ਕੀ ਦੇਖਣਾ ਹੈ, ਹੈ ਨਾ। ਮੈਨੂੰ ਇਹ ਨਹੀਂ ਗੱਲ ਸਮਝ ਆਉਂਦੀ ਉਹਦੇ 'ਚੋਂ ਕੀ ਵੈਲਿਊ ਜਿਹੜੀ ਹੈ ਕਿਸੇ ਨੇ ਕੱਢਣੀ ਹੈ ਅਤੇ ਇੰਨਾ ਰਿਸਕ ਲੈਣਾ ਆ। ਅਤੇ ਫਿਰ ਚਲੋ ਇੱਦਾਂ ਦਾ ਕਹਿੰਦੇ ਆ ਵੀ ਇੱਦਾਂ ਇਤਿਹਾਸਿਕ ਜਗ੍ਹਾ ਜਿਹੜੀਆਂ ਆ ਉਹ ਕਿਉਂ ਦੇਖਣ ਜਾਂਦੇ ਆ, ਜਿਹੜੇ ਧਾਰਮਿਕ ਜਗ੍ਹਾ ਉਹ ਕਿਉਂ ਜਾਂਦੇ ਆ, ਉਹਦਾ ਵੀ ਕੀ ਫਾਇਦਾ ਆ। ਵੈਸੇ ਤਾਂ ਗੁਰੂ ਸਾਹਿਬ ਵੀ ਕਹਿੰਦੇ ਨੇ ਕਿ ਤੀਰਥਾਂ 'ਤੇ ਕੋਈ ਜਾਣ ਦਾ ਫਾਇਦਾ ਨਹੀਂ ਜੇ ਉਹਦੀ ਆਪਾਂ ਵੈਲਿਊ ਨਹੀਂ ਕੱਢਣੀ, ਉਹ ਤੋਂ ਕੋਈ ਇੰਸਪੀਰੇਸ਼ਨ ਨਹੀਂ ਲੈਣੀ, ਹੈ ਨਾ। ਅਤੇ ਉਹ ਲੈਸ ਰਿਸਕੀ ਆ, ਰਿਸਕ ਕਿੰਨਾ ਹੈ ਇਹਦੇ ਵਿੱਚ, ਜਾਨ ਦਾ ਰਿਸਕ ਨਹੀਂ ਹੋਣਾ ਚਾਹੀਦਾ। ਖੈਰ, ਅਮਰੀਕ ਭਾਅ ਜੀ, ਪ੍ਰਵਾਸ ਦੀ ਗੱਲ ਕਰਦੇ ਹਾਂ, ਤੁਸੀਂ ਕਹਿੰਦੇ ਆ ਵੀ ਕਈ ਸਟੇਟਾਂ ਆ ਉਹ ਸਹਿਜ ਨਾਲ ਚੱਲਦੀਆਂ, ਸਹਿਜ ਨਾਲ ਕੀ ਆਪਣੇ ਪੰਜਾਬ ਦੀ ਆਪਾਂ ਗੱਲ ਕਰ ਲਈਏ ਕਿ ਜਿਹੜਾ ਪੰਜਾਬ ਦੇ ਵਿੱਚ ਪ੍ਰਵਾਸ ਹੈ ਉਹ ਸਾਰਿਆਂ ਨੂੰ ਵੱਧ ਦੁਆਬੇ 'ਚ ਹੁੰਦਾ ਆ, ਉਸ ਤੋਂ ਬਾਅਦ ਮਾਲਵੇ 'ਚ ਹੋਇਆ, ਮਾਝੇ 'ਚ ਹੋਣਾ ਸ਼ੁਰੂ ਹੋਇਆ, ਲੋਕ ਬਾਹਰ ਨੂੰ ਜਾਂਦੇ ਹੀ ਨਹੀਂ ਸੀਗੇ, ਹੈ ਨਾ। ਪਰ ਦੁਆਬੇ ਦੇ ਵਿੱਚ ਤਕਰੀਬਨ ਪਿਛਲੇ 70 ਸਾਲ ਤੋਂ ਹੋ ਰਿਹਾ, 80 ਸਾਲ ਤੋਂ ਹੋ ਰਿਹਾ, ਉਹਦੇ ਕਈ ਕਾਰਨ ਹੈ। ਉਹ ਸਿੱਧਾ ਸਿੱਧਾ ਕਾਰਨ ਹੈ ਕਿ ਜ਼ਮੀਨਾਂ ਦਾ ਘੱਟ ਜਾਣਾ, ਪਾਪੂਲੇਸ਼ਨ ਵਧਣੀ, ਜਾਂ ਟੇਲੈਂਟ ਵੱਧ ਜਾਣਾ, ਕਿਉਂਕਿ ਪੜ੍ਹਾਈ ਲਿਖਾਈ ਇੱਧਰ ਪਹਿਲਾਂ ਜ਼ਿਆਦਾ ਸੀਗੀ, ਕਾਲਜ ਯੂਨੀਵਰਸਿਟੀਆਂ ਜ਼ਿਆਦਾ ਸੀ, ਅਤੇ ਉਹ ਪਤਾ ਵੀ ਲੱਗਿਆ ਦੋ ਦੇਸ਼ਾਂ ਦਾ, ਜਾਣਾ ਬਾਤ ਕਰਨੀ, ਓਪਰਚੁਨਿਟੀਜ਼ ਉੱਧਰ ਜ਼ਿਆਦਾ ਆ। ਕਈ ਵਾਰੀ ਇਨਵਾਈਟਿਡ ਗੋਰੇ ਵੀ ਲੈ ਕੇ ਗਏ, ਹੈ ਨਾ, ਬਹੁਤ ਸਾਰੇ ਪੰਜਾਬੀਆਂ ਦੇਸ਼ ਵਿਦੇਸ਼ ਦੇ ਵਿੱਚ। ਸੋ ਜਿਹੜਾ ਪ੍ਰਵਾਸ ਦਾ ਕਾਰਨ ਹੈਗਾ ਉਹ ਓਪਰਚੁਨਿਟੀ ਆ ਜ਼ਿਆਦਾ, ਵੀ ਸਾਨੂੰ ਕਿੱਥੇ ਜ਼ਿਆਦਾ ਵਧੀਆ ਅਸੀਂ ਆਪਣਾ, ਕਿਉਂਕਿ ਟਾਈਮ ਤਾਂ ਲਾਈਫ ਦਾ ਬੰਦਾ ਇਹ ਸੋਚਦਾ ਯਾਰ ਮੇਰੇ ਕੋਲ ਨਾ 10-15 ਸਾਲ ਹੀ ਆ ਕੰਮ ਕਰਨ ਦੇ। ਅਸੀਂ ਵੀ ਇੱਦਾਂ ਸੋਚਿਆ ਸੀ ਜਦੋਂ ਇੱਥੇ ਖੇਤੀ ਕੀਤੀ ਨਾ, ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਦੇਖੋ ਮੈਂ 20-21 ਸਾਲ ਦਾ ਸੀ ਅਤੇ ਆਪਣੇ ਕੋਲ 35 ਸਾਲ ਤੱਕ ਜਿੱਦਾਂ ਦਾ ਅਸੀਂ ਕੰਮ ਚੁਣਿਆ ਹੈ ਨਾ 35 ਸਾਲ ਦੀ ਉਮਰ ਤੱਕ ਮੈਂ ਪੀਕ 'ਤੇ ਕੰਮ ਕਰ ਸਕਦੇ ਹਾਂ ਫਿਰ 15 ਸਾਲ 'ਚ ਆਪਾਂ ਕਰਨਾ ਜੋ ਵੀ ਕਰਨਾ ਆ ਅਸੀਂ ਇਹ ਧਾਰ ਲਿਆ ਸੀ ਹੈ ਨਾ ਸੋ ਹਰ ਬੰਦਾ ਸੋਚਦਾ ਆ ਕਿ ਮੈਂ ਆਪਣਾ ਜਿਹੜਾ ਪੀਕ ਜਵਾਨੀ ਹੈ ਮਤਲਬ ਜਵਾਨੀ ਦੇ ਟਾਈਮ ਨੂੰ ਮੈਂ ਵੱਧ ਤੋਂ ਵੱਧ ਲਾਹਾ ਲਵਾਂ ਵੀ ਮੈਂ ਇਹਦੇ 'ਚ ਸੈੱਟ ਹੋ ਜਾਵਾਂ ਮੇਰੇ ਬੱਚੇ ਵੀ ਸੈੱਟ ਹੋ ਜਾਣ ਮੇਰਾ ਬੁਢਾਪਾ ਵੀ ਸਹੀ ਰਹੇ ਅਸਲ 'ਚ ਆਪਣੇ ਬੁਢਾਪੇ ਨੂੰ ਦਰੁਸਤ ਕਰਨ ਦੇ ਲਈ ਉਹ ਜਵਾਨੀ ਦੇ ਵਿੱਚ ਮਿਹਨਤ ਕਰਦਾ ਆ ਔਰ ਇਹ ਕਰਨੀ ਵੀ ਚਾਹੀਦੀ ਆ ਦਿਸ ਇਜ਼ ਹਾਊ ਇਟ ਇਜ਼ ਸੋ ਪ੍ਰਵਾਸ ਦੇ ਇਹ ਕਾਰਨ ਨੇ ਅਤੇ ਚਲੋ ਆਪਾਂ ਥੋੜ੍ਹੇ ਸੁਨੇਹੇ ਲੈਂਦੇ ਹਾਂ ਉਸ ਤੋਂ ਬਾਅਦ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਆ ਅਤੇ ਫਿਰ ਆਪਾਂ ਹੋਰ ਚਿੰਤਨ ਵੀ ਕਰਨੇ ਆ ਕਈ ਮਸਲੇ ਆਏ ਹੋਏ ਨੇ ਅਤੇ ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਅਤੇ ਮਾਸਟਰ ਜੀ ਨੂੰ ਵੀ ਅਤੇ ਕੁਲਵੀਰ ਸੰਧੂ ਬਾਈ ਜੀ ਕਹਿੰਦੇ ਨੇ ਕਿ ਬਾਈ ਜੀ ਅਸੀਂ ਸਦਾਈ ਹੋ ਗਏ ਵੇਟ ਕਰ ਕਰਕੇ ਥੈਂਕਸ ਵਾਹਿਗੁਰੂ ਜੀ ਯੂ ਆਰ ਹੈਲਥੀ ਬਹੁਤ ਬਹੁਤ ਸ਼ੁਕਰਾਨਾ ਅਸੀਸ ਦੇਣ ਦੇ ਲਈ ਰਵਿੰਦਰ ਸਿੰਘ ਸਿਡਨੀ ਤੋਂ ਸਾਡੇ ਨਾਲ ਜੁੜੇ ਨੇ ਉਹ ਵੀ ਫਤਿਹ ਬੁਲਾ ਰਹੇ ਨੇ ਅਤੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਅਤੇ ਸਾਡੇ ਨਾਲ ਸਾਡੇ ਮਿੱਤਰ ਪਿਆਰੇ ਫਰਨੀਚਰ ਵਾਲੇ ਸ਼ਰਨ ਉੱਪਲ ਬ੍ਰਿਸਬਨ ਤੋਂ ਜੁੜੇ ਨੇ ਪੰਜਾਬ ਫਰਨੀਚਰ ਵਾਲੇ ਅਤੇ ਉਹਨਾਂ ਦਾ ਵੀ ਸਵਾਗਤ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ਰਨ ਅਤੇ ਹੋਪ ਕਹਿੰਦੇ ਆਲ ਡੂਇੰਗ ਗੁੱਡ ਹਾਂਜੀ ਸਭ ਕੁਛ ਠੀਕ ਹੈ ਅਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਲੋਗਨ ਇਹਨਾਂ ਦੇ ਫਰਨੀਚਰ ਦੀ ਪੰਜਾਬੀ ਫਰਨੀਚਰ ਦੀ ਬਹੁਤ ਹੀ ਵਧੀਆ ਦੁਕਾਨ ਹੈ ਸ਼ੋਰੂਮ ਹੈ ਸੋ ਜ਼ਰੂਰ ਉੱਥੇ ਪਹੁੰਚੋ ਤੋ ਪਿਆਰਿਓ ਆਪਾਂ ਇੱਕ ਲੈਂਦੇ ਹਾਂ ਛੋਟੀ ਜਿਹੀ ਬ੍ਰੇਕ ਅਤੇ ਬ੍ਰੇਕ ਦੇ ਉਸ ਪਾਰ ਹੋਰ ਪੱਖ ਦੇ ਮਸਲਿਆਂ 'ਤੇ ਆਪਾਂ ਗੱਲ ਕਰਾਂਗੇ ਅਗਰ ਤੁਹਾਡੇ ਵੀ ਮਨ 'ਚ ਕੋਈ ਗੱਲ ਹੈ ਤਾਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ
ਲਕਸ਼ ਮਾਈਗ੍ਰੇਸ਼ਨ ਤੋਂ ਮੈਂ ਰੋਹਿਤ ਮੋਹਨ
ਅਤੇ ਮੈਂ ਰਣਵੀਰ ਸਿੰਘ ਮਾਈਗ੍ਰੇਸ਼ਨ ਨਾਲ ਜੁੜੇ ਕਿਸੇ ਵੀ ਮੁੱਦੇ 'ਤੇ ਜੇ ਤੁਸੀਂ ਸਾਡੇ ਨਾਲ ਚਰਚਾ ਕਰਨਾ ਚਾਹੁੰਦੇ ਹੋ ਤੇ ਹੁਣ ਲਕਸ਼ ਮਾਈਗ੍ਰੇਸ਼ਨ ਹਰਮਨ ਰੇਡੀਓ ਦੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ 'ਤੇ ਵੀਰਵਾਰ ਸ਼ਾਮੀ 7-8 ਵਜੇ ਦੇ ਵਿੱਚ ਲਾਈਵ ਹੋਣਗੇ
ਬ੍ਰਿਸਬਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਐਮਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ ਤਾਜ਼ਾ ਖਾਓ ਤੇ ਤੰਦਰੁਸਤ ਰਹੋ ਆਟੇ ਤੋਂ ਇਲਾਵਾ ਤਾਜ਼ਾ ਬੇਸਨ ਲੱਡੂਆਂ ਲਈ ਸਪੈਸ਼ਲ ਬੇਸਨ ਮਲਟੀਗ੍ਰੇਨ ਆਟਾ ਕਾਬਲੀ ਛੋਲੇ ਮਸਰਾਂ ਦੀ ਦਾਲ ਚਨਾ ਦਾਲ ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਕੀ ਨੇ ਦੁਨੀਆ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕਿਹਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਦਿਲ ਵਾਲੀਆਂ ਗੱਲਾਂ ਚੱਲ ਰਹੀਆਂ ਨੇ ਤੇ ਪ੍ਰੋਗਰਾਮ ਦੇ ਵਿੱਚ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਚੱਲ ਰਿਹਾ ਯੋਗੀ ਕੁਮਾਰ ਜੀ ਵੀ ਪ੍ਰੋਗਰਾਮ 'ਚ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਸੋ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸਿਡਨੀ ਤੋਂ ਜੁੜੇ ਹੋਏ ਨੇ ਅਤੇ ਪਿਛਲੀ ਵਾਰੀ ਏਅਰਪੋਰਟ ਵੀ ਦੇਖਣ ਗਏ ਸੀ ਜਿਹੜਾ ਕਿ ਹਜੇ ਖੁੱਲ੍ਹਣਾ ਹੈ ਸੋ ਏਅਰਪੋਰਟ ਦਾ ਦੌਰਾ ਕਰਕੇ ਆਏ ਨੇ ਹੋਰ ਵੀ ਹੁਣ ਇਹ ਘੋਖਦੇ ਨੇ ਬੜੀਆਂ ਗੱਲਾਂ ਬਾਤਾਂ ਕਰਦੇ ਨੇ ਆਪਣੀ ਵੀ ਬਿਰਤੀ ਇਹੀ ਆ ਵੀ ਜਿੱਥੇ ਜਾਂਦੇ ਹਾਂ ਅਸੀਂ ਖੁੱਲ੍ਹ ਕੇ ਗੱਲ ਕਰਦੇ ਹਾਂ ਅਤੇ ਕੁਛ ਕਹੀਏ ਕੁਛ ਸੁਣੀਏ ਅਤੇ ਕੁਛ ਕਹੀਦਾ ਵੀ ਸੁਣੀਦਾ ਵੀ ਆ ਅਤੇ ਉਹ ਆਪਾਂ ਗੱਲਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਸੋ ਭਾਅ ਜੀ ਏਅਰਪੋਰਟ ਦੀਆਂ ਵੀ ਗੱਲਾਂ ਕੀਤੀਆਂ ਕਰਨੀਆਂ ਆ ਅਤੇ ਹੋਰ ਵੀ ਇੱਕ ਦੋ ਗੱਲਾਂ ਤੁਸੀਂ ਕਰਨੀਆਂ ਅਤੇ ਨਾਲ ਦੀ ਨਾਲ ਆਪਾਂ ਇੱਕ ਹੋਰ ਮਸਲਾ ਉਹ ਵੀ ਕਰਨਾ ਸੋ ਪਿਛਲੇ ਹਫ਼ਤੇ ਫਿਰ ਤੁਸੀਂ ਬੱਚਿਆਂ ਦੇ ਨਾਲ ਜਾਣਾ ਸੀ ਫਿਰ ਏਅਰਪੋਰਟ 'ਤੇ ਵੀ ਗਏ ਹੋਰ ਵੀ ਕਿਤੇ ਗਏ ਜਾਂ ਕੀ ਗੱਲਬਾਤ ਚੱਲੀ ਫਿਰ ਉਦਾਂ?
ਨਹੀਂ ਮਨਦੀਪ, ਪਿਛਲੇ ਹਫ਼ਤੇ ਇਸ ਪ੍ਰੋਗਰਾਮ ਤੋਂ ਬਾਅਦ ਕਰਨ ਤੋਂ ਬਾਅਦ ਏਅਰਪੋਰਟ ਗਏ ਹਾਂ ਅਤੇ ਬੱਚਿਆਂ ਦੇ ਨਾਲ ਗਏ ਸੀ ਸ਼ੋਪਿੰਗ ਸੈਂਟਰ ਐਕਸਕਰਸ਼ਨ ਕਾਮਰਸ ਦੀ ਲੈ ਕੇ।
ਅੱਛਾ, ਸਕੂਲ ਦੇ ਬੱਚੇ?
ਸ਼ੋਪਕੀਪਰ, ਹਾਂਜੀ, ਸਕੂਲ ਦੇ ਬੱਚਿਆਂ ਨੂੰ ਲੈ ਕੇ ਗਏ ਸੀ।
ਅੱਛਾ,
ਤੇ ਉੱਥੇ ਫਿਰ ਮੈਂ ਤੁਹਾਡੀ ਖੀਰਿਆਂ ਵਾਲੀ ਗੱਲ ਕੀਤੀ। ਪਹਿਲਾਂ ਤੁਸੀਂ ਆਪਣੀ ਖੀਰਿਆਂ ਵਾਲੀ ਗੱਲ ਨਾ ਦੁਬਾਰਾ ਸੁਣਾ ਦਿਓ ਕਿ ਲੋਕ ਕਿੱਦਾਂ ਲੁੱਟ ਹੁੰਦੇ ਆ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਤੇ ਉਹਨਾਂ ਨੇ ਫਿਰ ਆਪਣਾ ਪੱਖ ਵੀ ਰੱਖਿਆ, ਜਿਹੜਾ ਕਿ ਮੈਨੂੰ ਤਾਂ ਕਾਫੀ ਜੈਨੂਇਨ ਵੀ ਲੱਗਾ।
ਜੈਨੂਇਨ ਤਾਂ ਲੱਗਦਾ, ਪਰ ਜਦੋਂ ਪ੍ਰਾਈਸ ਡਿਫਰੈਂਸ ਦੇਖਦੇ ਆ ਨਾ ਕਿ ਮਤਲਬ ਹੁਣ
ਉਹੀ ਉਹੀ ਪ੍ਰਾਈਸ ਡਿਫਰੈਂਸ ਦਾ ਹੀ ਪਤਾ ਕੀਤਾ।
ਹਾਂ, ਖੀਰੇ ਜਿੱਦਾਂ ਹੁਣ ਅੱਜ ਕੱਲ੍ਹ ਦੇ ਰੇਟ 'ਚ $1 ਤੋਂ ਲੈ ਕੇ $1.5 ਕਿਲੋ ਦੇ ਚੱਲ ਰਿਹਾ ਰੇਟ ਜਿਹੜਾ ਫਾਰਮਰ ਨੂੰ ਮਿਲ ਰਿਹਾ ਹੈ, ਠੀਕ ਹੈ?
ਹਾਂਜੀ।
ਅਤੇ ਜਦੋਂ ਸ਼ੋਪਿੰਗ ਸੈਂਟਰਾਂ 'ਚ ਜਾਂਦੇ ਹਾਂ ਉੱਥੇ $6-$8 ਤੱਕ ਵੀ ਕਿਲੋ ਜਿਹੜਾ ਖੀਰਾ ਪਿਆ ਹੁੰਦਾ।
ਹਾਂਜੀ।
ਅਤੇ ਇੱਦਾਂ ਹੀ ਮੈਂ ਇੱਕ ਸਬਜ਼ੀ ਦਾ ਦੇਖਿਆ ਸੀ ਪਿਛਲੇ ਹਫ਼ਤੇ, ਗੋਭੀ ਤਕਰੀਬਨ $3.5 ਨੂੰ ਫੁੱਲ ਸੀਗਾ ਗੋਭੀ ਦਾ, ਅਤੇ 3.95 ਨੂੰ ਵੀ ਮੈਂ ਦੇਖਿਆ, ਸਿਡਨੀ ਵੀ ਦੇਖਿਆ, ਇੱਥੇ ਵੀ ਇੱਦਾਂ ਹੀ ਸੀਗਾ ਦੁਕਾਨਾਂ 'ਚ ਸਾਰੀਆਂ ਜਿਹੜੇ ਮੇਜਰ ਸਟੋਰਾਂ 'ਚ। ਪਰ ਸਾਡੇ ਇੱਕ ਆਂਟੀ ਹੈ, ਉਹ ਇੱਧਰੋਂ ਬ੍ਰਿਸਬੇਨ ਤੋਂ ਆਉਂਦੇ ਆਉਂਦੇ ਰਾਹ ਦੇ ਵਿੱਚ ਜਿਹੜੀ ਸਬਜ਼ੀਆਂ ਦੀਆਂ ਦੁਕਾਨਾਂ ਹੁੰਦੀਆਂ ਉੱਥੇ ਰੁਕੇ, ਤਾਂ ਉਹ 50 ਸੈਂਟ ਨੂੰ ਉੱਡਾ ਹੀ ਫੁੱਲ ਲੈ ਕੇ ਆਏ ਨੇ। ਅਤੇ ਫਰਕ ਇਹ ਹੈ ਕਿ ਉਹ ਦੁਕਾਨ ਜਿਹੜੀ ਹਾਈਵੇ ਦੇ ਕੰਢੇ ਲਾਈ ਹੋਈ ਸੀ ਉਹ ਕਿਸਾਨ ਨੇ ਆਪ ਹੀ ਲਾਈ ਹੋਈ ਸੀਗੀ, ਉਹ ਆਪਣੀ ਉਗਾਉਂਦਾ ਸੀ। ਤੇ ਉਹਨੂੰ ਪੁੱਛਿਆ, ਕਹਿੰਦੇ ਵੀ ਤੂੰ 50 ਸੈਂਟ ਨੂੰ ਦੇਈ ਜਾਂਦਾ, ਤੇ ਉੱਥੇ ਸੁਪਰ ਮਾਰਕੀਟ ਦੇ ਵਿੱਚ $3.95 ਨੂੰ ਫੁੱਲ ਮਿਲੀ ਜਾਂਦਾ, ਵੀ ਇਹ ਗੱਲ ਕੀ ਆ? ਤੇ ਉਹ ਗੋਰਾ ਸੀਗਾ, ਤੇ ਚਲੋ ਹੁਣ ਮੈਂ ਪੰਜਾਬੀ 'ਚ ਕਹਿੰਦਾ, ਕਹਿੰਦਾ ਭੈਣ ਜੀ ਉਹਨਾਂ ਨੇ ਵੀ 50 ਸੈਂਟ ਹੀ ਦੇਣੇ ਆ ਸਾਨੂੰ, ਤੇ 50 ਸੈਂਟ ਤੁਸੀਂ ਦੇ ਜਾਓ ਸਾਨੂੰ, ਤੇ ਗੱਲ ਕੀ ਆ, ਕੁਛ ਵੀ ਨਹੀਂ, ਹਨਾ। ਸੋ ਇਸ ਕਰਕੇ ਉਹ ਦੇਖ ਲਓ ਵੀ $3.5 ਤੋਂ ਮਤਲਬ $3 ਉਹ 'ਚ ਐਡ ਹੋ ਗਏ ਸਿਰਫ 1-3 ਕੁ ਦਿਨ ਰੱਖਣ ਵਾਸਤੇ। ਤੇ ਇਹ ਹੁਣ ਮਤਲਬ ਇਹ ਤਾਂ ਹੈਗੀ ਜਾਣੀ ਕਿ ਆਮ ਲੋਕਾਂ ਦਾ ਅਤੇ ਫਾਰਮਰਾਂ ਦਾ ਵਿਊ ਪਰਸਪੈਕਟਿਵ ਕਿ ਇੱਦਾਂ ਚੱਲਦੀ ਆ। ਪਰ ਹੁਣ ਤੁਸੀਂ ਜਿਹੜੀ ਗੱਲਬਾਤ ਕਰਕੇ ਆਏ ਹੋ ਉਹ ਵੀ ਸਾਡੇ ਨਾਲ ਸਾਂਝੀ ਕਰ ਦਿਓ ਵੀ ਤੁਸੀਂ ਕੀ ਕੱਢਿਆ।
ਅਮਨਦੀਪ, ਇਹਦਾ ਕਈ ਜਿਹੜੇ ਸਬਜੈਕਟ ਆ ਜਿੱਦਾਂ ਕਾਮਰਸ ਆ, ਬਿਜ਼ਨਸ ਸਟੱਡੀਜ਼ ਆ, ਇਹਦੇ 'ਚ ਮਾਰਕੀਟਿੰਗ ਹੁੰਦੀ ਹੈ, ਇੱਕ ਮਾਰਕੀਟਿੰਗ ਦਾ ਯੂਨਿਟ ਹੁੰਦਾ। ਜਿਸ ਵੇਲੇ ਉਹ ਤੁਸੀਂ ਪੜ੍ਹਾਉਂਦੇ ਆ ਤਾਂ ਤੁਹਾਨੂੰ ਐਕਸਕਰਸ਼ਨ ਲੈ ਕੇ ਜਾਣੀ ਪੈਂਦੀ ਆ, ਜਿਹੜਾ ਪ੍ਰੈਕਟੀਕਲ ਜਿੱਦਾਂ ਨਿਆਣਿਆਂ ਦੇ ਖਾਲਦੇ ਕੋਈ ਚੀਜ਼ਾਂ ਵਿਕਦੀਆਂ ਕਿੱਦਾਂ ਆ। ਇੱਦਾਂ ਕਿਸੇ ਸ਼ੋਪਿੰਗ ਬੁੱਧਵਾਰ ਨੂੰ ਕਿਸੇ ਸ਼ੋਪਿੰਗ ਸੈਂਟਰ ਵਿੱਚ ਜਾਣ ਦਾ ਮੌਕਾ ਮਿਲਿਆ, ਤੇ ਖਾਸ ਤੌਰ 'ਤੇ ਜਿਸ ਵੇਲੇ ਸਬਜ਼ੀ ਦੇ ਸੈਕਸ਼ਨ 'ਚ ਅਸੀਂ ਗਏ ਤੇ ਅਸੀਂ ਸੁਪਰਵਾਈਜ਼ਰ ਹੁੰਦੇ ਹਾਂ, ਤੇ ਉਹਨਾਂ ਨੇ ਆਪਣੀਆਂ ਸਾਰੀਆਂ ਜਿਹੜੀਆਂ ਮਾਰਕੀਟਿੰਗ ਸਟ੍ਰੈਟਜੀਜ਼ ਹੁੰਦੀਆਂ, ਚੀਜ਼ਾਂ ਵਿੱਚ ਲੈਂਦੇ ਕਿੱਥੋਂ ਆ ਜਾਂ ਉਹਨਾਂ ਨੂੰ ਵੇਚਿਆ ਕਿੱਦਾਂ ਜਾਂਦਾ, ਮੁਨਾਫ਼ਾ ਕਿੰਨਾ ਹੁੰਦਾ ਕਿੰਨਾ ਨਹੀਂ ਹੁੰਦਾ, ਠੀਕ ਹੈ ਨਾ। ਇਹ ਗੱਲ ਫਿਰ ਮੈਂ ਖੀਰਿਆਂ ਦੇ ਸੈਕਸ਼ਨ 'ਚ ਜਾ ਕੇ ਉਹਨਾਂ ਨੂੰ ਪੁੱਛਿਆ, ਉਦੋਂ ਲੱਗੇ ਹੋਏ ਸੀਗੇ $6-$7 ਦੇ ਸੀਗੇ ਕਿਲੋ, ਵੀ ਤੁਸੀਂ ਜਿਹੜੇ ਖੀਰੇ ਆ ਕਿਸਾਨ, ਤੇ ਸਾਨੂੰ ਪਤਾ ਲੱਗਾ ਜਿਹੜੇ ਪਤਵੰਤੇ ਸੱਜਣਾ ਤੋਂ ਜਿਹੜੇ ਖੇਤੀ ਕਰਦੇ ਪਏ ਉਹਨਾਂ ਨੂੰ ਤਾਂ $1.5 ਜਾਂ $1.70 ਤੱਕ ਮਿਲਦੇ ਆ, ਵੀ ਤੁਸੀਂ ਇੱਥੇ $6-$7 ਦੇ ਵੇਚੀ ਜਾਂਦੇ, ਇੰਨਾ ਮਾਰਜਨ ਜਿਹੜੀ ਅੱਤੇ ਹੋਈ ਪਈ ਆ। ਉਹ ਕਹਿੰਦੇ ਜਿਹੜੀ ਗੱਲ ਕਈ ਵਾਰੀ ਦਿਸਦੀ ਆ ਨਾ ਉਹ ਹੁੰਦੀ ਨੀ ਹੈ, ਕਹਿੰਦੇ ਜਿਸ ਵੇਲੇ ਅਸੀਂ ਕਿਸਾਨ ਆਉਂਦਾ, ਕਿਸਾਨ ਫਿਰ ਜਿਹੜਾ ਏਜੰਟ ਨੂੰ ਵੇਚਦਾ, ਏਜੰਟ ਆਪਣਾ ਕਮਿਸ਼ਨ ਲੈਂਦਾ, ਫਿਰ ਅਸੀਂ ਏਜੰਟ ਤੋਂ ਲੈਂਦੇ ਹਾਂ ਕੁਇੰਟਲਾਂ ਦੇ ਹਿਸਾਬ ਨਾਲ, ਏਜੰਟ ਤੋਂ ਲੈ ਕੇ ਵੀ ਅਸੀਂ ਇੱਥੇ ਰੱਖਦੇ ਹਾਂ ਨਾ, ਸਾਡਾ ਓਵਰਹੈਡ ਖਰਚਾ ਵੀ ਹੁੰਦਾ, ਉਹ ਤੋਂ ਵੀ ਅਸੀਂ ਉਹਨੂੰ ਵੀ ਪੈਸੇ ਦਿੰਦੇ ਹਾਂ। ਕਹਿੰਦਾ ਜਿੱਥੇ ਸਾਨੂੰ ਮਾਰ ਪੈਂਦੀ ਆ ਨਾ ਉਹ ਤੁਹਾਨੂੰ ਪਤਾ ਨੀ ਹੈ, ਮਾਰ ਕਹਿੰਦਾ ਏਦਾਂ ਪੈਂਦੀ ਤੁਹਾਨੂੰ ਇੱਥੇ ਖੀਰੇ ਪੈਸੇ ਲੱਗਦੇ ਆ, ਫਿਰ ਅਸੀਂ 10 ਕੁਇੰਟਲ ਲਏ ਆ, ਕਹਿੰਦਾ 5 ਕੁਇੰਟਲ ਤਾਂ ਸਾਡੇ ਕਹਿੰਦਾ ਵੇਸਟ ਹੀ ਹੋ ਜਾਂਦੇ, ਜਿਹੜੇ ਵਿਕਦੇ ਨੀ ਹੈ ਜਾਂ ਉਹ ਖਰਾਬ ਹੋ ਜਾਂਦੇ ਆ, ਉਹ ਸਾਨੂੰ ਡੰਪ ਕਰਨੇ ਪੈਂਦੇ ਆ। ਕਹਿੰਦੇ ਅੱਧੇ ਖੀਰੇ ਤਾਂ ਨਾ ਲੋਕ ਆ ਕੇ ਦੱਬ ਦੱਬ ਕੇ ਉਹਦਾ ਮੜ ਪੋਲਾ ਕਰ ਦਿੰਦੇ ਆ, ਉਹ ਵਿਕਣ ਜੋਗੇ ਨੀ ਰਹਿੰਦੇ, ਉਹ ਦੱਬ ਦੱਬ ਕੇ ਦੇਖਦੇ ਆ ਪੋਲਾ ਆ ਕਿ ਨਹੀਂ ਆ, ਕਰਦੇ ਆ ਨਾ ਅਸੀਂ ਵੀ ਕਰਦੇ ਹਾਂ। ਤੇ ਕਹਿੰਦਾ ਉਹਦਾ ਵੇਸਟੇਜ ਬਹੁਤ ਹੁੰਦੀ ਆ, ਦੇਖਿਆ ਜਾਵੇ ਤਾਂ ਇਹ ਮਾਰਜਨ ਜਿੰਨਾ ਕੁ ਕਿਸਾਨ ਨੂੰ ਮਿਲਦਾ ਉਹਦੇ ਤੋਂ ਘੱਟ ਸਾਨੂੰ ਮਿਲਦਾ ਮਾਰਜਨ, ਜੇ ਮਿਲ ਜਾਵੇ ਤਾਂ। ਕਈ ਵਾਰੀ ਸਾਨੂੰ ਇਹ ਘਾਟੇ 'ਚ ਵੀ ਵੇਚਣੇ ਪੈਂਦੇ ਆ, ਦੂਜੇ ਪਾਸਿਓਂ ਕੋਈ ਮੁਨਾਫ਼ਾ ਲੈਣਾ ਪੈਂਦਾ, ਕਈ ਵਾਰ ਸਾਨੂੰ ਕੋਸਟ ਹੀ ਵੇਚਣਾ ਪੈਂਦਾ। ਕਹਿੰਦਾ ਇਹਦੀ ਖਰਾਬ ਬਹੁਤ ਹੁੰਦੀ ਸਬਜ਼ੀ ਸਾਡੀ, ਡਿੱਗਦੀ ਬਹੁਤ ਸਬਜ਼ੀ, ਬਿੰਨਾਂ 'ਚ ਬਹੁਤ ਜਾਂਦੀ ਹੈ।
ਨਹੀਂ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਦੁਕਾਨਾਂ ਅਸੀਂ ਚਲੋ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਜਿਹੜੀ ਸਬਜ਼ੀ ਦੇ ਵਿੱਚ ਫਰੂਟ ਦੇ ਵਿੱਚ ਨਾ ਵੇਸਟੇਜ ਜ਼ਿਆਦਾ ਹੁੰਦੀ ਆ,
ਵੇਸਟੇਜ ਬਹੁਤ ਜ਼ਿਆਦਾ,
ਤੇ ਇਹਦਾ ਜਿਹੜਾ ਮਾਰਜਨ ਹੈ ਤੁਸੀਂ ਜਿੱਦਾਂ ਹੁਣ ਕੋਈ ਵੀ ਲੈ ਲਓ ਪੈਕਟ ਬੰਦ ਚੀਜ਼ਾਂ, ਮੈਨੂਫੈਕਚਰਡ ਚੀਜ਼ਾਂ,
ਮੈਨੂੰ ਤਾਂ ਵਿਚਾਰਾ ਹੀ ਲੱਗਾ ਉਹ, ਜਿੱਦਾਂ ਮੈਨੂੰ ਲੱਗਾ ਵੀ ਇਹ ਸੱਚੇ ਬੋਲਦਾ ਵੀ ਇੱਦਾਂ ਹੁੰਦੀ ਆ, ਅੱਧੇ ਤਾਂ ਅਸੀਂ ਮੜ ਪੁੱਲਾ ਹੀ ਕਰ ਦਿੰਦੇ ਹਾਂ, ਹਲਾ 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 ਕੇ ਉਹ ਕਹਿੰਦਾ ਕੰਡਮ ਹੋ ਜਾਂਦੇ ਨਹਿ ਮਾਰਦੇ ਲੋਕ ਵਿੱਚ।
ਨਹੀਂ, ਉਹਨਾਂ ਦਾ ਪਰਸਪੈਕਟਿਵ ਵੀ ਠੀਕ ਆ, ਪਰ ਆਪਾਂ ਜਿਹੜੀ ਗੱਲ ਕਰਦੇ ਹਾਂ ਕਿ ਜਿਹੜੀਆਂ ਚੀਜ਼ਾਂ ਪੈਕਟ ਬੰਦ ਹੈ, ਪ੍ਰੋਸੈਸਡ ਹੈ, ਫੈਕਟਰੀ 'ਚ ਆਉਣੀਆਂ, ਉਹਨਾਂ ਦੀ ਮਿਆਦ ਹੁੰਦੀ ਆ, ਚਲੋ ਉਹਦੇ ਵਿੱਚ ਉਹਨਾਂ ਨੇ 30 परसेंट 15 परसेंट 20 परसेंट इन्ना मार्जिन वो रखते हैं कोई चीज़ निकल गई है तो वह चले गई है ना उन्होंने मार्जिन बन गया जी सब्जी है ना ये टाइम बॉन्ड है दो तीन चार पांच दिन इदा की होंगी है ये जो मार्जिन है ना वो घट्टो मतलब 100% रखना पैंता ये मानते हैं मतलब जे तुम मतलब चलो किसान डेढ़ डालर मिलता है तो दूजे पास जो बचाले एजेंट है वैसे तो वह 10% ਹੁੰਦਾ ਉਹਦਾ ਪਰ ਕਈ ਵਾਰੀ ਉਹ ਵੀ ਹੇਰਾ ਫੇਰੀ ਕਰਦੇ ਆ ਵਿੱਚ ਅਤੇ ਉਹ ਵਧਾ ਦਿੰਦੇ ਆ ਉਹਨੂੰ ਅਤੇ ਮੰਨ ਲਓ ਚਲੋ $2 ਨੂੰ ਚਲੇ ਗਿਆ ਵੀ $2 ਤੋਂ $7 ਥੋੜ੍ਹਾ ਜਿਹਾ ਨਾ ਜਚਦੀ ਜਿਹੀ ਨਹੀਂ ਗੱਲ ਹੈਗੀ
ਚਲੋ ਜੋ ਜੇ ਉਹਨੇ ਅਮਰਜੀਤ $7 ਦਾ ਲਿਆ ਹੋਊਗਾ ਜੇ ਉਹਨਾਂ ਦੇ ਅੱਧੇ ਖਰਾਬ ਹੋ ਗਏ ਤਾਂ $2.5 ਦਾ ਹੀ ਹੋ ਗਿਆ
ਉਹ ਭਾਅ ਜੀ ਗੱਲ ਤਾਂ ਇਹ ਹੈ ਨਾ ਫਿਰ ਉਹ ਜਿਹੜੇ ਖਰਾਬ ਹੋਏ ਉਹ ਫਿਰ ਉਹਨਾਂ ਦਾ ਗਾਹਕ ਦਾ ਕੀ ਕਸੂਰ ਹੈ ਅਤੇ ਉਹਨਾਂ ਦੀ ਫਿਰ ਇਹ ਮਾਰਕੀਟਿੰਗ 'ਚ ਪ੍ਰੋਬਲਮ ਹੈ ਨਾ ਜਾਂ ਉਹਨਾਂ ਦੀ ਬਾਇੰਗ ਪਾਵਰ ਬਾਇੰਗ 'ਚ ਪ੍ਰੋਬਲਮ ਹੈ ਨਾ ਵੀ ਉਹ ਕਿਉਂ ਲੈਂਦੇ ਨੇ
ਉਹਦਾ ਇਹ ਹੁੰਦਾ ਕਹਿੰਦੇ ਜਿਹੜੇ ਕੰਜ਼ਿਊਮਰ ਬਿਹੇਵੀਅਰ ਹੈ ਨਾ ਇਹ ਤੁਸੀਂ ਜੱਜ ਨਹੀਂ ਕਰ ਸਕਦੇ ਕਿਸੇ ਹਫ਼ਤੇ ਕੰਜ਼ਿਊਮਰ ਬਿਹੇਵੀਅਰ ਬਹੁਤ ਪੋਜ਼ਿਟਿਵ ਹੁੰਦਾ ਕਿਸੇ ਹਫ਼ਤੇ ਜਿਹੜਾ ਕੰਜ਼ਿਊਮਰ ਬਿਹੇਵੀਅਰ ਉਹ ਬਹੁਤ ਲੋਅ ਹੁੰਦਾ ਤਾਂ ਉਹਦੇ ਕਰਕੇ ਵੀ ਤੁਹਾਨੂੰ ਉਹ ਜਿਹੜੀ ਵੇਰੀਏਸ਼ਨ ਆਉਂਦੀ ਹੈ ਨਾ ਬਾਇੰਗ ਪਾਵਰ ਦੇ ਵਿੱਚ ਉਹਦੇ ਚ ਕਾਫੀ ਉਹਦੇ ਉਹਨਾਂ ਨੂੰ ਕਾਫੀ ਦੂਜਾ ਹੁੰਦਾ ਰਿਸਕ ਲੈਣੇ ਪੈਂਦੇ ਆ ਰਿਸਕ ਵਿੱਚ ਕਈ ਵਾਰੀ ਪੈਸੇ ਬਣਦੇ ਵੀ ਆ ਰਿਸਕ ਵਿੱਚ ਕਈ ਵਾਰੀ ਪੈਸੇ ਨਹੀਂ ਵੀ ਬਣਦੇ ਇਹ ਤਾਂ
ਹੁਣ ਸਰਟਨ ਨਹੀਂ ਨਾ ਦੇਖੋ ਜਿਹੜੀ ਮੈਨੇਜਮੈਂਟ ਹੈ ਨਾ ਮੈਂ ਤੁਹਾਨੂੰ ਦੱਸਾਂ ਇਹ ਜੇ ਕੋਈ ਆਪਾਂ ਸਮਝ ਲੈਂਦੇ ਹਾਂ ਕਿ ਇਹ ਜੀ ਵੱਡੇ ਸੁਪਰ ਮਾਰਕੀਟ ਆ ਵੱਡੀਆਂ ਦੁਕਾਨਾਂ ਆ ਇਹ ਬਹੁਤ ਵਧੀਆ ਮੈਨੇਜਰ ਹੋਣਗੇ ਇਹ ਵੀ ਇੱਕ ਮਿੱਥ ਹੈ ਇਹ ਵੀ ਸੱਚਾਈ ਨਹੀਂ ਹੈਗੀ ਡਿਪੈਂਡ ਕਰਦਾ ਉਹਨਾਂ ਦੇ ਮੈਨੇਜਰ ਕਿੱਦਾਂ ਦੇ ਆ ਉਹ ਸਾਡੇ ਵਰਗੇ ਹੀ ਆ ਅਸੀਂ ਹੀ ਹਾਂ ਉੱਥੇ ਜਾ ਕੇ ਆਪਣਾ ਹੀ ਭਾਈਚਾਰਾ ਜਾਂ ਕੋਈ ਵੀ ਆ ਉਹੀ ਮੈਨੇਜਰ ਉਹ ਕਿਹੜੇ ਉੱਥੇ ਮਤਲਬ ਕੋਈ ਸਪੈਸ਼ਲ ਬਰੀਡ ਹੈ ਨਾ ਮਤਲਬ ਮੈਂ ਮੈਨੇਜਮੈਂਟ ਦੀ ਤੁਹਾਨੂੰ ਗੱਲ ਦੱਸਦਾ ਸਾਡੇ ਇੱਕ ਦੋਸਤ ਹੈ ਭਾਜੀ ਉਹ ਵੁਲਵਰਥ ਦੇ ਵਿੱਚ ਮੈਨੇਜਰ ਆ ਫਰੂਟ ਵੈਜੀ ਸੈਕਸ਼ਨ 'ਚ ਹੈ ਨਾ ਅਤੇ ਉਹਨਾਂ ਨਾਲ ਗੱਲ ਚੱਲਦੀ ਰਹਿੰਦੀ ਹੈ ਅਤੇ ਉਹ ਮਤਲਬ ਠੀਕ ਚੱਲਦਾ ਆ ਮਤਲਬ ਠੀਕ ਇਲਾਕੇ ਦੇ ਵਿੱਚ ਆ ਅਤੇ ਉਹਨਾਂ ਨਾਲ ਗੱਲ ਕਰਦੇ ਆ ਕਹਿੰਦੇ ਭਾਜੀ ਵੀ $2.5 lakh ਹਫ਼ਤੇ ਦੀ ਮਤਲਬ ਸੇਲ ਹੈ ਫਰੀ ਸਿਰਫ ਫਰੂਟ ਐਂਡ ਵੈਜੀ ਸੈਕਸ਼ਨ ਦੀ $2.5 lakh ਅਤੇ ਮੈਂ ਕਿਹਾ ਅੱਛਾ ਫਿਰ ਤਾਂ ਬਈ ਤੁਸੀਂ ਤਾਂ ਬਹੁਤ ਕਮਾਉਣੇ ਹੋਣੇ ਕਹਿੰਦਾ ਭਾਜੀ ਕਹਿੰਦਾ ਵੇਸਟੇਜ ਪਤਾ ਕਿੰਨੀ ਜਾਂਦੀ ਹੈ ਜੇ ਸੇਮ ਤੁਹਾਡੇ ਵਾਲੀ ਗੱਲ ਵੇਸਟੇਜ ਜਾਂਦੀ ਆ
ਹਾਂਜੀ
ਅਤੇ ਮੈਂ ਕਿਹਾ ਬਚਦਾ ਕਿੰਨਾ ਕੁ ਕਹਿੰਦਾ ਹਫ਼ਤੇ ਦਾ $20,000 ਬਚਦਾ ਮਸੀਂ ਤਨਖਾਹਾਂ ਦੇ ਕੇ ਵੇਸਟੇਜ ਕਰਕੇ ਉਹਦੇ ਕਿਉਂਕਿ ਠੰਡਾ ਵੀ ਰੱਖਣਾ ਪੈਂਦਾ ਕੋਲਡ ਸਟੋਰੇਜ ਉਹਦੀ ਸ਼ੈਲਫਾਂ ਵੀ ਭਰਨੀਆਂ ਪੈਂਦੀਆਂ ਆ ਹੈ ਨਾ ਇਹਦੇ ਵਿੱਚ ਵੀ ਇੰਨਾ $20,000 ਬਚਦਾ
ਇੰਸ਼ੋਰੈਂਸ ਵੀ ਲੈਣੀ ਪੈਂਦੀ ਹੈ
ਹਾਂ ਮੈਂ ਫਿਰ ਉਹਨੂੰ ਫਿਰ ਪੁੱਛਿਆ ਮੈਂ ਕਿਹਾ ਫਿਰ ਆਹ ਜਿਹੜਾ ਤੁਸੀਂ ਇੰਨਾ ਅਡੰਬਰ ਕਰਦੇ ਹੋ ਸ਼ੈਲਫਾਂ ਬਣਾਉਂਦੇ ਹੋ ਉਹਨੂੰ ਡੈਕੋਰੇਟ ਕਰੀ ਜਾਂਦੇ ਆ ਹੈ ਨਾ ਵੀ ਇਹ ਫਿਰ ਐਕਚੁਲੀ ਤੁਹਾਨੂੰ ਕੋਸਟ ਕਰ ਰਹੀ ਹੈ ਚੀਜ਼ ਇਹ ਤੁਹਾਨੂੰ ਨਹੀਂ ਕੋਸਟ ਕਰ ਰਹੀ ਇਹ ਕੰਜ਼ਿਊਮਰ ਨੂੰ ਕੋਸਟ ਕਰ ਰਹੀ ਆ ਵੀ ਜੇ ਹੁਣ ਤੁਸੀਂ $7 ਦੇ ਖੀਰੇ ਆ ਤੁਸੀਂ ਉਹ 4 ਨੂੰ ਲਾ ਦਿਓ ਕੰਜ਼ਿਊਮਰ ਨੂੰ ਤਾਂ ਫਾਇਦਾ ਹੋਵੇ ਤੁਸੀਂ ਘੱਟ ਸਿੱਟੋ ਉੱਧਰ ਫਾਰਮਰ ਦਾ ਸੌਦਾ ਵਿਕ ਜਾਵੇ ਉਹ ਉਹਨਾਂ ਦਾ ਐਟੀਚਿਊਡ ਭਾਅ ਜੀ ਇਹ ਹੋ ਗਿਆ ਆ ਸੁਪਰ ਮਾਰਕੀਟਸ ਦਾ ਕਿ ਨਾ ਤਾਂ ਆਸਟ੍ਰੇਲੀਆ ਦੇ ਵਿੱਚ ਖਾਣ ਪੀਣ ਦਾ ਸਮਾਨ ਘਟਿਆ ਨਾ ਸਬਜ਼ੀ ਘਟੀ ਹੈ ਨਾ ਫਰੂਟ ਘਟਿਆ ਇਹ ਕੋਵਿਡ ਦੇ ਵਿੱਚ ਇਹਨਾਂ ਦੇ ਮਤਲਬ ਹੋ ਗਏ ਬਾਰੇ ਨਿਆਰੇ ਸ਼ੈਲਫਾਂ ਜਾਣ ਕੇ ਹੀ ਖਾਲੀ ਘਰ ਰੱਖਦੇ ਆ ਉਹ ਜੀ ਆਈ ਹੀ ਨਹੀਂ ਜੀ ਚੀਜ਼ ਹੈ ਨਾ ਉਹ ਆਸਟ੍ਰੇਲੀਆ 'ਚ ਤਾਂ ਜੀ ਲੇਬਰ ਸ਼ੋਰਟੇਜ ਆ ਹੈ ਹੀ ਨਹੀਂ ਚੀਜ਼ ਇਹੋ ਜਿਹੀ ਕੋਈ ਚੀਜ਼ ਨਹੀਂ ਹੈਗੀ ਆ ਲੇਬਰ ਸ਼ੋਰਟੇਜ ਪਰ ਇਹ ਲੈਂਦੇ ਹੀ ਨਹੀਂ ਇਹ ਖਰੀਦਦੇ ਨਹੀਂ ਹੈਗੇ ਉਹ ਇਹਨਾਂ ਨੇ ਸ਼ੈਲਫ ਖਾਲੀ ਰੱਖਣੀ ਆ ਤਾਂ ਕਿ ਜਿਹੜਾ ਕੰਜ਼ਿਊਮਰ ਆ ਉਹ ਡਰ ਦੇ ਮਾਹੌਲ ਦੇ ਵਿੱਚ ਰਹੇ ਕਿ ਲੈ ਵੀ ਚੀਜ਼ ਮੁੱਕ ਗਈ ਚੀਜ਼ ਮੁੱਕ ਜਾਣੀ ਹੈ ਚੱਕ ਲਓ ਔਰ ਉਹਦੇ ਵਿੱਚ ਉਹ ਮਾਰਜਿਨ ਵਧਾਈ ਜਾਂਦੇ ਆ ਬੋਟਮ ਲਾਈਨ ਆਹ ਆ ਭਾਅ ਜੀ ਉਹ ਤੁਹਾਡੀਆਂ ਗੱਲਾਂ
ਵੀ ਬੋਟਮ ਲਾਈਨ ਹੋਰ ਵੀ ਮੈਂ ਬੋਟਮ ਲਾਈਨ ਹੋਰ ਵੀ ਦੱਸ ਦਿੰਦਾ ਤੁਹਾਨੂੰ ਹਾਂਜੀ ਤੁਸੀਂ ਇੱਥੋਂ ਲਿਵਰਪੂਲ ਤੋਂ ਬੈਂਕਸ ਬਲੈਕਟਾਊਨ ਨੂੰ ਜਾਓ ਉਹ ਵਿੱਚੀ ਰਸਤੇ ਜਾਂਦੇ ਆ ਉਹਨਾਂ ਵਿੱਚ ਆਲੇ ਦੁਆਲੇ ਨਾ ਕਈ ਜਿਹੜੇ ਆ ਮਾਈਗ੍ਰੈਂਟ ਜਾਂ ਸ਼ੋਪਿੰਗ ਚਾਈਨੀਜ਼ ਓਰੀਜਨ ਦੇ ਜਾਂ ਵੀਤਨਾਮੀ ਉਹਨਾਂ ਦੇ ਆਪਣੇ ਖੇਤ ਆ ਉੱਥੇ
ਹਾਂਜੀ ਹਾਂਜੀ
ਖੇਤ ਦੇ ਵਿੱਚ ਖੀਰੇ ਵੀ ਆ ਲਾਏ ਹੁੰਦੇ ਉਹਨੀ ਤਰ੍ਹਾਂ ਵੀ ਲਾਈਆਂ ਹੁੰਦੀਆਂ ਉਹਨੀ ਹੋਰ ਚੀਜ਼ਾਂ ਵੀ ਲਾਈਆਂ ਹੁੰਦੀਆਂ ਤੁਸੀਂ ਉੱਥੋਂ ਸਬਜ਼ੀ ਲੈ ਲਓ ਟਮਾਟਰ ਲੈ ਲਓ ਉਹਦੇ ਚ ਸਿਰਫ 10-5% ਦਾ ਫਰਕ ਹੁੰਦਾ ਉਨੇ ਦੀ ਉੱਥੇ ਹੁੰਦੀ ਆ ਉਨੇ ਦੀ ਸ਼ਾਪਿੰਗ ਸੈਂਟਰ ਚ ਹੁੰਦੀ ਆ ਕਿਸਾਨ ਤੋਂ ਸਿੱਧੀ ਵੀ ਕਈ ਵਾਰੀ ਜਿਹੜਾ ਕਿਸਾਨ ਵਿਚਾਰਾ ਕਿਸਾਨ ਹੈ ਜਿਹਨੂੰ ਮਾਰਕੀਟਿੰਗ ਦਾ ਪਤਾ ਨਹੀਂ ਹੈ ਉਹ ਤੁਹਾਨੂੰ ਹੋ ਸਕਦਾ ਸਸਤੀ ਦੇ ਦੇਵੇ ਲੇਕਿਨ ਇਹ ਚਤਰ ਚਲਾਕ ਫਾਰਮਰਸ ਹੁੰਦੇ ਆ ਨਾ ਉਹ ਫਾਰਮਰਸ ਨਹੀਂ ਹੁੰਦੇ ਐਕਚੁਅਲੀ, ਹੋ ਸਕਦਾ ਫਾਰਮਰ ਨਾ ਵੀ ਹੋਣ, ਸ਼ੋਪ ਕੀਪਰ ਹੀ ਹੋਣ, ਕਿ ਉਹ ਉੱਥੋਂ ਤੁਸੀਂ ਚੀਜ਼ ਲਓ ਤਾਂ ਉਨੀ ਨਹੀਂ ਹੁੰਦੀ ਜਿੰਨੀ ਸ਼ੋਪਿੰਗ ਸੈਂਟਰ 'ਚ।
ਇਹ ਨਹੀਂ ਹੈ,
ਦੇਖ ਜਾ ਕੇ ਦੇਖ ਲਿਓ।
ਉਹ ਭਾਜੀ ਉਹ ਚਤਰ ਨਹੀਂ ਹੁੰਦੇ, ਉਹ ਚਤਰ ਨਹੀਂ ਹੁੰਦੇ, ਉਹਨਾਂ ਨੂੰ ਬਹੁਤੀ ਸੋਝੀ ਨਹੀਂ ਹੁੰਦੀ। ਉਹ ਸ਼ੋਪਿੰਗ ਸੈਂਟਰ ਜਾਂਦੇ ਆ, ਜਿੰਨੇ ਦੀ ਚੀਜ਼ ਲੱਗੀ ਹੁੰਦੀ, ਜੇ $7 ਦੀ ਲੱਗੀ ਹੈ ਤਾਂ ਉਹਨੇ 6 ਦੀ ਲਾ ਦੇਣੀ, ਠੀਕ ਹੈ, ਇੰਨੀ ਕੁ ਹੋਣੀ ਆ, ਇੰਨੀ ਕੁ ਲਾ ਦਿਓ ਵੀ ਡਾਲਰ ਸਸਤੀ ਕਰਕੇ। ਪਰ ਹੁਣ ਤੁਹਾਨੂੰ ਮੈਂ ਗੋਭੀ ਦੀ ਐਗਜ਼ਾਮਪਲ ਦਿੱਤੀ ਆ, ਉਹ ਕਹਿੰਦਾ 50 ਸੈਂਟ ਮੈਨੂੰ ਮਾਰਕੀਟ ਤੋਂ ਆਉਂਦੇ ਆ, 50 ਸੈਂਟ ਨੂੰ ਮੈਂ ਸਿੱਧੀ ਦੇਈ ਜਾਂਦਾ ਤੁਹਾਨੂੰ, ਠੀਕ ਹੈ,
ਉਹ ਵੀ ਗੱਲ ਠੀਕ ਹੈ ਇੱਥੇ।
ਅਤੇ ਮੇਰੇ ਕਹਿੰਦੇ ਡੱਬਿਆਂ ਦਾ ਖਰਚਾ, ਪੈਕਿੰਗ ਦਾ ਖਰਚਾ, ਉਹ ਬਚੂਗਾ, ਅਤੇ ਮੈਨੂੰ ਤਾਂ ਉਹ ਮੁਨਾਫਾ ਹੋ ਜਾਣਾ।
ਪਰ ਟਮਾਟਰ ਲਾਇਓ ਆ ਸਪੋਜ਼ ਕਰੋ ਖੇਤ ਦੇ ਵਿੱਚ ਨਾ, ਉਹ ਕਹਿੰਦਾ ਵੀ ਇੱਦਾਂ ਕਰੋ ਤੁਸੀਂ ਟਮਾਟਰ ਦੇ ਮੈਨੂੰ $1 $1.5 ਦੇ ਦੇ ਦਿਓ, ਤੁਸੀਂ ਟਮਾਟਰ ਆਪ ਜਾ ਕੇ ਇੱਥੋਂ ਤੋੜ ਲਿਆਓ। ਉਸ ਵੇਲੇ ਟਮਾਟਰ ਤੋੜਨ ਜਾਂਦੇ ਆ ਸਾਡੇ ਵਰਗੇ, ਜਿਹਦਾ ਕੁੜਤਾ ਪਜਾਮਾ ਪਾਏ ਆ ਬਹੁਤ ਸੋਹਣਾ ਹਨਾ, ਤੇ ਪ੍ਰੈਸ ਪ੍ਰੁਸ ਕਰਕੇ ਜਾਂਦੇ ਆ, ਤੇ ਉਹ ਉੱਥੇ ਜਾ ਕੇ ਵੀ ਜਿਹੜੇ ਟਮਾਟਰ ਤੋੜਦੇ, ਇੱਕ ਤਾਂ ਉਹਨਾਂ ਦਾ ਕੁੜਤਾ ਪਜਾਮਾ ਕਈ ਵਾਰੀ ਪਾਟ ਹੀ ਜਾਂਦਾ, ਕੁਛ ਗੰਡੇ ਗੁੰਡੇ ਲੱਗ ਜਾਂਦੇ ਆ, ਅੱਧਾ ਕੁ ਵੱਧਾ ਪਚਿੱਲਾ ਲਵੇੜ ਲੈਂਦੇ ਆ ਹਨਾ, ਤੇ ਆਪਣਾ ਟਾਈਮ ਵੀ ਖਰਾਬ ਕਰਦੇ ਆ। ਉਹ ਉਨੇ ਦੇ ਟਮਾਟਰ ਨਹੀਂ ਲਿਆਉਂਦੇ ਜਿੰਨਾ ਉਹਨਾਂ ਕੁੜਤਾ ਪਜਾਮਾ ਧੋਣਾ ਪੈ ਜਾਂਦਾ ਆ ਕੇ। ਇੱਦਾਂ ਦੇ ਵੀ ਕਈ ਘਟਨਾਵਾਂ ਵਾਪਰਦੀਆਂ
ਕਈ ਕੇਸ, ਪਰ ਗੱਲ ਰੌਲਾ ਇਹ ਨਹੀਂ ਹੈਗਾ ਟਮਾਟਰਾਂ ਦਾ, ਨਹੀਂ ਰੌਲਾ ਇਹ ਆ ਵੀ ਖੇਤਾਂ 'ਚ ਜਾਣ ਦਾ ਰੌਲਾ, ਠੀਕ ਹੈ ਨਾ। ਹੁਣ ਮੈਂ ਕਹਿੰਦਾ
ਕੇ ਦੇਖਿਓ ਕਿਸ ਵੇਲੇ ਉਹਦੇ ਜਿਹੜੇ ਗਾਰੇ 'ਚ ਤੁਹਾਡੇ ਬੂਟ ਡੁੱਬੇ ਨਾ, ਇਹ ਪਤਾ ਲੱਗਣਾ
ਮੈਨੂੰ ਪਤਾ। ਗੱਲ ਹੁਣ ਜਿਹੜੇ ਗੋਲਫ ਖੇਡਦੇ ਆ, ਮੈਂ ਕਹਿੰਦਾ ਹੁੰਦਾ ਯਾਰ ਕਿਆ ਤੁਸੀਂ ਆ ਡੰਡਾ ਮਾਰਦੇ ਆ ਬਾਲ ਉਹ ਜਾਂਦਾ, ਇਹ ਕਾਹਦੀ ਗੇਮ? ਉਹ ਕਹਿੰਦੇ ਭਾਜੀ ਡੰਡੇ ਦਾ ਗੋਲਫ ਦੀ ਖੇਡ ਦੀ ਰੌਲਾ ਨਹੀਂ ਹੈਗਾ, ਖੁੱਤੀ ਦੇ ਵਿੱਚ ਬਾਲ ਪਾਉਣ ਦਾ ਮਸਲਾ ਨਹੀਂ ਹੈਗਾ, ਰੌਲਾ ਹੈਗਾ ਵਾਕ ਕਰਨ ਦਾ ਹਰੇ ਹਰੇ ਘਾਹ ਦੇ
ਉੱਤੇ,
ਰੌਲਾ ਉਹਦਾ ਆ, ਰੌਲਾ ਹੈਗਾ ਵੀ ਵਾਕ ਕਰਨ ਦਾ। ਇਸ ਕਰਕੇ ਰੌਲਾ ਟਮਾਟਰ ਤੋੜਨ ਦਾ ਨਹੀਂ, ਉਹ ਹੈਗਾ ਵੀ ਤੁਸੀਂ ਜਾ ਕੇ ਦੇਖਣਾ ਹੈ ਕਿ ਟਮਾਟਰ ਵਾਕਿਆ ਹੀ ਬੇਲਾਂ ਨੂੰ ਲੱਗਦੇ ਆ, ਕਿ ਤਾਂ ਤੁਸੀਂ ਇੱਦਾਂ ਚੇਤਾ ਨਾ ਭੁੱਲ ਜਾਵੇ ਕਿ ਖਰੇ ਜੜਾਂ ਥੱਲੇ ਉਹ ਪੱਟਣੇ ਪੈਣੇ ਆ ਆਲੂ ਆ ਮੰਗਰ ਹਨਾ।
ਅਮਨਦੀਪ ਬਹੁਤ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ, ਸੱਚੀ ਨਹੀਂ ਪਤਾ ਕਿ ਟਮਾਟਰ ਲੱਗਦੇ ਕਿਦਾਂ, ਕਣਕ ਲੱਗਦੀ ਥੱਲੇ ਹੁੰਦੀ ਜ਼ਮੀਨ ਦੇ ਕਿ ਉੱਪਰ ਲੱਗਦੀ ਆ, ਇਹ ਵੀ ਨਹੀਂ ਪਤਾ ਹੁੰਦਾ।
ਉਹ ਨਹੀਂ
ਖਾਸ ਤੌਰ ਤੇ ਜਿਹੜੇ,
ਹਾਂ ਉਹ ਅੱਗੇ ਚੁਟਕਲਾ ਬਣਿਆ ਸੀ ਨਾ,
ਇੱਥੇ ਦੇ ਨਿਆਣੇ ਆ ਨਾ ਜਿਹੜੇ, ਜਿੱਦਾਂ ਇਹ ਹੁਣ ਪੰਜਾਬ ਤੋਂ ਵੀ ਕੀ ਨਿਆਣੇ, ਉਹਨਾਂ ਦੇ ਜਿਹੜੇ ਅੱਗੇ ਨਿਆਣੇ ਉਹਨਾਂ ਨੀ ਪਤਾ, ਸਾਨੂੰ ਤਾਂ ਇਹ ਵੀ ਪਤਾ ਹੁੰਦਾ ਆਲਸੀ ਕਿੱਦਾਂ ਬੀਜਦੇ ਆ, ਜਾਂ ਆਲਸੀ ਖੇਤ ਦੇ ਆਲੇ ਦੁਆਲੇ ਲਾਉਂਦੇ ਹੁੰਦੇ ਸੀ, ਦਾਇਰੇ ਜਿਹੇ ਲਾਉਂਦੇ ਹੁੰਦੇ ਸੀ, ਇੱਕ ਸਰੋਂ ਦੀ ਇੱਕ ਆਲਸੀ ਦੀ ਇੱਕ ਇੱਦਾਂ ਚੀਜ਼ਾਂ ਨਾ ਬੇਲਾਂ ਜਿਹੀਆਂ ਲਾਉਂਦੇ ਹੁੰਦੇ ਸੀ, ਬਹੁਤ ਜ਼ਿਆਦਾ ਬੇਲਾਂ ਨੀ ਬੂਟੇ ਲਾਉਂਦੇ ਹੁੰਦੇ ਸੀ। ਤੇ ਚਲੋ
ਭਾਜੀ ਉਹ ਨਹੀਂ ਤੁਸੀਂ ਉਹ ਗੱਲ ਕੀਤੀ ਨਾ ਵੀ ਨਿਆਣਿਆਂ ਨੂੰ ਕਣਕ ਦਾ ਪਤਾ ਨਹੀਂ ਵੀ ਉੱਪਰ ਲੱਗਦੇ ਆ ਜਾਂ ਹੇਠਾਂ ਲੱਗਦੇ ਜੜ੍ਹਾਂ ਨੂੰ, ਉਹ ਜ਼ਮਾਨਾ ਬਹੁਤ ਭਾਜੀ ਪਿੱਛੇ ਰਹਿ ਗਿਆ, ਅੱਜ ਤੋਂ 20 ਸਾਲ ਪਹਿਲਾਂ ਦੀ ਗੱਲ ਤੁਸੀਂ ਕਰ ਰਹੇ ਹੋ ਆਪਣੇ, ਮਤਲਬ ਹੁਣ ਅੱਜ ਕੱਲ੍ਹ ਜਿਹੜੇ ਫਰੈਸ਼ ਤੁਹਾਨੂੰ ਦੱਸਦਾ ਵੀ ਨਿਆਣਿਆਂ ਨੂੰ ਜਿੱਦਾਂ ਇੱਦਾਂ ਲੈ ਗਏ ਖੇਤਾਂ 'ਚ, ਉਹਨੂੰ ਕਹਿੰਦੇ ਵੀ ਅੱਜ ਤੁਹਾਨੂੰ ਕਣਕ ਦਿਖਾਲਣੀ, ਕਹਿੰਦੇ ਉਹ ਕੀ ਹੁੰਦੀ ਆ, ਕਹਿੰਦਾ ਵੀ ਉਹ ਕਣਕ ਹੁੰਦੀ ਆ ਜਿਹਦਾ ਤੁਸੀਂ ਆਪਣਾ ਬ੍ਰੈਡ ਖਾਂਦੇ ਆ ਆਟਾ, ਕਹਿੰਦੇ ਲੈ, ਕਹਿੰਦੇ ਐਵੇਂ ਉਹ ਖੇਤਾਂ 'ਚ ਕਿੱਦਾਂ ਲੱਗ ਸਕਦੀ ਆ, ਉਹ ਤਾਂ ਕਹਿੰਦਾ ਸ਼ੋਪ ਤੋਂ ਮਿਲਦੀ ਆ ਸਾਰੀ ਚੀਜ਼, ਉਹ ਤਾਂ ਸ਼ੋਪ ਤੇ ਲੱਗਦੀ ਹੈ, ਕਹਿੰਦੇ ਉਹ ਉਹਨਾਂ ਨੂੰ ਇਹ ਵੀ ਕਹਿੰਦੇ ਤੁਸੀਂ ਸਾਨੂੰ ਪਿੰਡਾਂ 'ਚ ਕੱਲ੍ਹ ਲਏ ਆ ਖੇਤਾਂ 'ਚ, ਕਹਿੰਦਾ ਇਹਦਾ ਬ੍ਰੈਡ ਨਾਲ ਕੀ ਲੈਣ ਦੇਣ, ਆਹ ਕਹਿੰਦਾ ਘਾਹ ਖੜਾ ਹੈ ਉਹ ਕਣਕ ਨੂੰ ਘਾਹ ਸੱਦਣ, ਕਹਿੰਦੇ ਆਹ ਕਣਕ ਘਾਹ ਖੜਾ ਇਹਦਾ ਲੈਣ ਦੇਣ ਕੀ ਆ, ਕਹਿੰਦਾ ਇਹ ਆਹ ਬ੍ਰੈਡ ਥੋੜੋ ਆ, ਉਹ ਤਾਂ ਸ਼ੋਪ ਤੋਂ ਮਿਲਦੀ ਆ ਕਹਿੰਦਾ ਆਟੇ ਦੀ, ਤੇ ਮਤਲਬ ਹੁਣ ਇਸ ਲੈਵਲ ਤੱਕ ਉਹ ਟਮਾਟਰ ਤੋੜਨ ਦਾ ਬੀਹੇਵੀਅਰ ਦਾ ਇਹ ਮਤਲਬ ਤੁਹਾਨੂੰ ਕਿਤੇ ਚੇਤਾ ਨਾ ਭੁੱਲ ਜਾਵੇ ਵੀ ਟਮਾਟਰ।
ਅੱਛਾ
ਹਾਂ ਏਅਰਪੋਰਟ ਦੀ ਸੁਣਾਓ,
ਏਅਰਪੋਰਟ ਦੀ ਵੀ ਸੁਣਾਉਂਦੇ, ਪਹਿਲਾਂ ਤੁਹਾਡੀ ਜਹਾਜ਼ ਵਾਲੀ ਸੁਣਾ ਦਿੰਦੇ, ਜਿਹੜੀ ਸਾਊਥ ਪੋਲ ਨੂੰ ਲੈ ਕੇ ਜਾਂਦੇ ਆ, ਉੱਧਰ ਨੌਰਥ ਪੋਲ ਨੂੰ ਜਹਾਜ਼ ਦੇ ਵਿੱਚ ਗੇੜਾ ਲਵਾ ਕੇ ਲੈਂਦੇ, ਉਹ ਸੁਣਾ ਦੀ ਇਹ ਗੱਲ?
ਹਾਂ ਸੁਣਾ ਦਿਓ।
ਏਦਾਂ ਜਿੱਦਾਂ ਨਾ ਗਰੁੱਪ ਦੇ ਵਿੱਚ ਲੈ ਗਏ ਬੰਦੇ, ਪੰਜਾਬੀ ਬੰਦੇ ਵਿੱਚ ਕਾਫੀ ਸੀਗੇ ਜਾਂ ਹੋਰ ਧਰਮਾਂ ਦੇ ਵੀ ਕਾਫੀ ਸੀਗੇ, ਵੱਖ ਵੱਖ ਪ੍ਰਦੇਸ਼ਾਂ ਤੋਂ ਚਲ ਗਏ ਜੀ ਉਹ ਦੇਖਣ ਉੱਪਰ, ਵੀ ਦੇਖਿਆ ਨੇ ਸਾਊਥ ਪੋਲ ਕਿੱਦਾਂ ਦਾ। ਜਿਲ੍ਹੇ ਉਹ ਥੋੜਾ ਜਿਹਾ ਜਹਾਜ਼ ਨੂੰ ਨੀਵਾਂ ਕਰਦੇ ਆ ਨਾ, ਉੱਥੋਂ ਭਾਫਾਂ ਨਿਕਲਦੀਆਂ, ਬਰਫ਼ ਆਲੇ ਦੁਆਲੇ ਦਾ ਸਟੀਮ ਜੇ ਨਿਕਲਦੀ ਬਰਫ਼ਾਂ ਦੇ ਵਿੱਚੋਂ ਨਾ, ਉਹ ਇੱਕ ਉਹਨਾਂ ਨੂੰ ਜਿਹੜਾ ਜਿੱਦਾਂ ਗਾਈਡ ਹੁੰਦਾ ਨਾ ਜਿਹੜਾ, ਕਹਿੰਦਾ ਦੇਖੋ ਵੀ ਤੁਸੀਂ ਏਦਾਂ ਕਦੇ ਬਰਫ਼ ਦੇਖੀ ਆ, ਏਦਾਂ ਧੂੰਆਂ ਨਿਕਲਦਾ ਦੇਖਿਆ ਕਦੇ? ਇੱਕ ਤੁਹਾਡੇ ਵਾਲਾ ਸਿਆਣਾ ਬੰਦਾ ਬੈਠਾ ਸੀ, ਉਹ ਸੁਣੀ ਗਿਆ ਵੀ ਕੀ ਟੱਪਣੀ ਜੇ ਮਾਰੀ ਜਾਂਦਾ, ਕਹਿੰਦਾ ਆਹੋ ਦੇਖੀ ਆ, ਕਹਿੰਦਾ ਕਿੱਥੇ? ਕਹਿੰਦਾ ਫਰਿੱਜ 'ਚ।
ਐਡਾ ਵੀ ਸਿਆਣਾ ਨੀ ਭਾਜੀ ਜਿੱਦਾਂ ਤੁਸੀਂ ਮੈਨੂੰ ਬਣਾਈ ਜਾਂਦੇ,
ਕਹਿੰਦਾ ਰੋਜ਼ ਦੇਖੀ ਦੇ ਐਵੇਂ ਗੱਲਾਂ ਮਰੀ ਜਾਂਦਾ, ਕਹਿੰਦਾ ਹੈ ਕੀ, ਕਹਿੰਦਾ ਕੁਛ
ਪੈਸੇ ਲਾ ਤੇ ਵਾਧੂ ਦੇ
ਤੇ ਐਵੇਂ ਪੈਸੇ ਲਾ ਤੇ ਵਾਧੂ।
ਯੋਗੀ ਕੁਮਾਰ ਕਹਿੰਦੇ
ਡੋਗੀ ਦੀ ਵੀ ਗੱਲ ਸੁਣਾਉਂਦੇ, ਡੋਗੀ ਦੀ ਅਮਦੀਪ,
ਡੋਗੀ ਦੀ ਵੀ ਸੁਣਾਉਂਦੇ,
ਕਹਿੰਦਾ ਡੋਗੀ ਦੀ ਸਿਫਤ ਕਰੋ ਤਾਂ ਸੇਵਾ ਬਹੁਤ ਹੁੰਦੀ ਹੈ।
ਸੇਵਾ ਨਹੀਂ ਨਹੀਂ ਨਹੀਂ, ਜੇ ਕੁੱਤੇ ਦੀ ਸੇਵਾ ਕਰੋ ਕਹਿੰਦੇ
ਨਹੀਂ, ਕੁੱਤੇ ਦੀ ਸਿਫਤ ਵੀ ਕਰਦੇ ਹੋ, ਸੇਵਾ ਤਾਂ ਜੁਦੀ ਗੱਲ ਹੈ।
ਹਾਂ ਉਹ ਤਾਂ ਤੁਸੀਂ ਫਿਰ ਕੀਤੀ ਹੈ ਨਾ, ਫਿਰ ਤੁਸੀਂ ਤਾਂ ਮਤਲਬ ਤੁਸੀਂ ਦੇਖੋ ਵੀ ਜਦੋਂ ਕੁੱਤੇ ਦੀ ਸਿਫਤ ਕਰਨੀ ਹੈ ਤਾਂ ਕਿੱਦਾਂ ਛੁੱਟੀਆਂ ਮਿਲਦੀਆਂ। ਹੁਣ ਤੁਸੀਂ ਸੇਵਾ ਦਾ ਜੇ ਉਹਦੀ ਸੇਵਾ ਕਰਦੇ ਹੋ ਤਾਂ ਫਿਰ ਕੀ ਮਿਲੂਗਾ।
ਨਹੀਂ ਹਰਨਾਮ ਸਿੰਘ ਨਾਲ ਕਰਦਾ ਹੋਈ ਮੈਂ ਆਪਾਂ ਨੂੰ ਫੋਨ ਕੀਤਾ, ਕਹਿੰਦਾ ਤੁਹਾਡਾ ਪ੍ਰੋਗਰਾਮ ਸੁਣ ਕੇ ਨਾ ਇਹ ਬਹੁਤ ਚੰਗਾ ਲੱਗਾ। ਹੁਣ ਕਹਿੰਦੇ ਸਾਡੇ ਹੱਥ ਤਾਂ ਕਹਿੰਦਾ ਇੱਦਾਂ ਬਹੁਤ ਵਧੀਆ ਚੀਜ਼ ਆ ਗਈ ਹੈ, ਜੇ ਕਿਸੇ ਦੇ ਘਰ ਜਾਓ ਤਾਂ ਸੇਵਾ ਬਹੁਤ ਹੁੰਦੀ ਹੈ। ਕਹਿੰਦਾ ਅਸੀਂ ਚੱਲ ਗਿਆ ਕਿਸੇ ਦੇ ਘਰ
ਅੱਛਾ
ਵੀਕਐਂਡ ਤੇ,
ਪ੍ਰੋਗਰਾਮ
ਸਾਡਾ ਸੈਟਰਡੇ ਦਾ ਪ੍ਰੋਗਰਾਮ ਸੀ, ਐਤਵਾਰ ਨੂੰ ਕਹਿੰਦਾ ਚੱਲ ਗਿਆ ਤੁਹਾਡਾ ਫਾਰਮੂਲਾ ਲੈ ਕੇ।
ਅੱਛਾ
ਤੇ ਮੈਂ ਕਹਿੰਦਾ ਅਧਿਕਾਰਕਾਂ ਨੂੰ ਕਿਹਾ ਵੀ ਅੱਜ ਨਾ ਸੇਵਾ, ਇਹ ਬੜੇ ਸੂਮ ਆ ਜਿਹਨਾਂ ਦੇ ਅਸੀਂ ਜਾਣਾ, ਇਹ ਚਾਹ ਤੋਂ ਬਗੈਰ ਕਦੇ ਕੁਛ ਪਲਾਂਦੇ ਨਹੀਂ ਹੈ, ਪਰ ਇਹਨਾਂ ਦਾ ਕੁੱਤਾ ਆ। ਕਹਿੰਦਾ ਜਾ ਕੇ ਨਾ ਅਸੀਂ ਸਿਫਤਾਂ ਕੀਤੀਆਂ ਵੀ ਡੋਗੀ ਵਿਲੀਅਮ ਦੀਆਂ, ਵਿਲੀਅਮ ਤਾਂ ਇੰਨਾ ਸੋਹਣਾ ਆ, ਹਾਂਜੀ ਇਹਦੇ ਬਾਲ ਇੰਨੇ ਸੋਹਣੇ ਆ, ਇੰਨਾ ਸੋਹਣਾ ਲੱਗਦਾ ਆ, ਕਿੱਦਾਂ ਦੇਖਦਾ ਅੱਖਾਂ ਜਿੱਦਾਂ ਸ਼ਾਰਪ ਆ ਬਿਲਕੁਲ ਬਿੱਲੀਆਂ ਅੱਖਾਂ ਐ। ਕਹਿੰਦਾ ਪਹਿਲਾਂ ਉਹਨਾਂ ਨੇ ਚਾਹ ਰੱਖ ਦਿੱਤੀ ਸੁੱਕੀ, ਇੱਕ ਸਮੋਸਾ ਰੱਖਤਾ। ਕਹਿੰਦਾ ਜਿਸਲੇ ਅਸੀਂ ਸਿਫਤ ਕੀਤੀ ਉਸੇ ਵੇਲੇ ਕਹਿੰਦਾ ਬਾਲੂ ਸ਼ਾਹੀ ਡਿੱਗੀ ਇੱਕ ਪਲੇਟ ਚਾਹ, ਬਾਲੂ ਸ਼ਾਹੀ ਹਲੇ ਕਹਿੰਦਾ ਸੈਟਲ ਹੀ ਨੀ, ਉਹ ਹਿਲਦੀ ਆ ਇੱਕ ਉਹ ਕੋਈ ਕੀ ਹੁੰਦਾ ਜਿਹੜਾ ਮਿੱਠਾ ਸਮੋਸਾ ਹੁੰਦਾ ਉਹਦਾ ਗੁੰਦਿਆ ਹੁੰਦਾ ਨਾ, ਜਿੱਦਾਂ ਘੋੜੇ ਦੀ ਪੂਛ ਗੁੰਦੀ ਹੁੰਦੀ ਆ ਉਦਾਂ ਦਾ ਹੁੰਦਾ ਨਾ ਮਿੱਠਾ ਸਮੋਸਾ, ਪਤਾ ਨੀ ਕੀ ਕਹਿੰਦੇ ਉਹਨੂੰ, ਉਹ ਡਿੱਗਿਆ। ਉਹ ਤੋਂ ਬਾਅਦ ਰਸਗੁੱਲਾ ਆ ਗਿਆ, ਰਸਗੁੱਲੇ ਤੋਂ ਬਾਅਦ ਗੁਲਾਬ ਜਾਮਾ, ਉਹ ਕਹਿੰਦਾ ਸਾਡੀ ਪਲੇਟ ਹੀ ਭਰ ਗਈ।
ਖਾਦਾ ਤਾਂ ਕਈ ਵਾਰੀ
ਪਲੇਟ ਹੀ ਭਰ,
ਉਹ ਜਿਹੜਾ ਤੁਸੀਂ ਮਿੱਠਾ ਸਮੋਸਾ ਕਹਿੰਦੇ ਹੋ ਹੁਣ ਪਤਾ ਨੀ ਕੀ ਕਹਿੰਦੇ ਆ ਸਾਡੇ ਸਰੋਤੇ ਦਾ, ਖਾਦਾ ਤਾਂ ਕਈ ਵਾਰੀ ਆ ਪਰ ਨਾਮ ਪੁੱਛਣਾ ਭੁੱਲ ਜਾਈਦਾ ਹਮੇਸ਼ਾ ਹੀ ਉਹਦਾ।
ਉਹ ਜਿੱਦਾਂ ਘੋੜੇ ਦੀ ਪੂਛ ਹੁੰਦੀ ਉਹਨੂੰ ਗੁੰਦਿਆ ਹੁੰਦਾ, ਉਹ ਇੱਦਾਂ ਜਿੱਦਾਂ ਘੋੜੇ ਦੀ ਪੂਛ ਫਿਰ ਗੁੰਦੀ ਹੁੰਦੀ ਹੈ ਨਾ, ਇੱਦਾਂ ਹੁੰਦਾ ਗੁੰਦਿਆ ਹੁੰਦਾ ਉਹਨੂੰ, ਪਤਾ ਨੀ ਸਰੋਤਿਆਂ ਨੂੰ ਪੁੱਛਦੇ ਕੀ ਕਹਿੰਦੇ ਉਹਨੂੰ, ਮਿੱਠਾ ਸਮੋਸਾ ਹੁੰਦਾ। ਉਹ ਵੀ ਆ ਗਿਆ ਕਹਿੰਦਾ ਹੈਡ ਪਲੇਟ ਤੇ ਮਜ਼ੇ ਨਾਲ, ਕਹਿੰਦਾ ਆ ਗਿਆ ਤਾਂ ਨਾ ਖਾ ਪੀ ਕੇ, ਕਹਿੰਦਾ ਵੀ ਇਹ ਤਾਂ ਬੜਾ ਕਹਿੰਦਾ ਕੰਜੂਸ ਬੰਦਾ ਹੈ, ਇਹਨੇ ਕਦੇ ਚਾਹ ਵੀ ਚੱਜਣਾ ਨੀ ਪਲਾਈ, ਅੱਜ ਸਮੋਸੇ ਵੀ ਆ ਗਏ, ਅੱਜ ਕਹਿੰਦਾ ਉਹ ਵੀ ਆ ਗਈ ਮਿੱਠਾ ਸਮੋਸਾ ਵੀ ਆ ਗਿਆ, ਗੁਲਾਬ ਜਾਮਣਾ, ਰਸਗੁੱਲਾ, ਬਹੁਤ ਵਧੀਆ ਕਹਿੰਦਾ ਲੱਗਾ। ਇੱਦਾਂ ਦੇ ਕਹਿੰਦਾ ਫਾਰਮੂਲੇ ਦੱਸ ਦੇ ਰਿਹਾ ਕਰੋ
ਭਾਜੀ, ਪਰ
ਮੈਂ ਕਿਹਾ ਚਲੋ
ਮੈਂ ਆਪਣੇ ਸਰੋਤਿਆਂ ਨੂੰ ਦੱਸਦਾ, ਇਹ 100% ਮਤਲਬ ਸ਼ਰਤੀਆ ਹੀ ਫਾਰਮੂਲਾ ਆ ਵੀ ਤੁਸੀਂ ਮਤਲਬ ਕੁਛ ਸੇਵਾ ਸੁਵਾ ਕਰਾਉਣੀ ਕਿਸੇ ਦੇ ਘਰ, ਅਗਲੇ ਦੇ ਜਾ ਕੇ ਕੁੱਤਿਆਂ ਦੀ ਪੂਰੀ ਮਤਲਬ ਸਿਫਤ ਕਰੋ, ਵਧੀਆ ਦੇਖੋ ਜੀ ਇਹਦੇ ਐਂ ਕਰਕੇ ਤੁਹਾਡੀ ਬੜੀ ਸੇਵਾ ਹੋਊਗੀ। ਤੇ ਜਾਂ ਗਾਰਡਨ ਦੀ ਕਰ ਦਿਓ ਜਾਂ ਫੁੱਲਾਂ ਬੂਟਿਆਂ ਦੀ ਕਰ ਦਿਓ,
ਕੁੱਤੇ ਦੀ ਜ਼ਿਆਦਾ, ਗਾਰਡਨ ਦੀ ਕੁੱਤੇ ਦੀ ਸਿਫਤ ਕਰ ਦਿਓ। ਫਿਰ ਨਾ ਹੁਣ ਫਿਰ ਮੈਂ ਚਲੋ ਰਿੱਕੀ ਰਿੱਕੀ ਨੂੰ ਕਰ ਦਿਓ, ਉਹ ਵੀ ਪ੍ਰੋਗਰਾਮ ਸੁਣ ਕੇ ਅਪਲਾਈ ਕਰਦਾ ਹੁੰਦਾ।
ਭਾਜੀ ਯੋਗੀ ਕੁਮਾਰ ਕਹਿੰਦੇ ਨੇ, ਕਹਿੰਦੇ ਉਹ ਕਿਹੜਾ ਗੁਜੀਆ ਕਹਿੰਦੇ ਉਹਨਾਂ ਨੂੰ, ਚੰਦਰ ਕਲਾ ਹੁੰਦੀ ਹੈ ਜੀ ਤੁਹਾਡਾ ਮਿੱਠਾ ਸਮੋਸਾ, ਚੰਦਰ ਕਲਾ ਮੈਂ ਨਾ ਹੀ ਪਹਿਲੀ ਵਾਰੀ
ਨੀ ਪਤਾ
ਬੋਬੀ ਜੀ,
ਮੈਨੂੰ
ਹੁਣ ਅਗਲੀ ਵਾਰੀ ਖਾਣ ਤੋਂ
ਦੱਸਿਆ,
ਅਗਲੀ ਵਾਰੀ ਖਾਣ ਤੋਂ ਪਹਿਲਾਂ ਮੈਂ ਨਾਮ ਜ਼ਰੂਰ ਪੁੱਛਾਂਗਾ, ਕਿਉਂਕਿ ਮੈਂ ਅੱਗੇ ਕਦੇ ਨਾਮ ਨਹੀਂ ਪੁੱਛਦਾ। ਗੁਜੀਆ ਵੀ ਕਹਿੰਦੇ ਆ, ਹਾਂ ਖਾਧਾ ਕਈ ਵਾਰੀ, ਨਾਮ
ਵੀ ਕਹਿੰਦੇ,
ਹਾਂ ਗੁਜੀਆ ਵੀ ਕਹਿੰਦੇ ਮਿੱਠਾ।
ਅੱਛਾ ਫਿਰ ਨਾ ਮੈਂ ਰਿੱਕੀ ਨੂੰ ਫੋਨ ਕੀਤਾ, ਮੈਂ ਕਿਹਾ ਰਿੱਕੀ ਕਿੱਦਾਂ ਜਵਾਨ ਹੋ, ਤੂੰ ਸਾਡਾ ਫਾਰਮੂਲਾ ਅਪਲਾਈ ਕੀਤਾ? ਕਹਿੰਦਾ ਅੰਕਲ ਜੀ ਬਹੁਤ ਵਧੀਆ ਫਾਰਮੂਲਾ ਤੁਹਾਡਾ, ਵਧੀਆ ਸਾਨੂੰ ਮੌਜਾਂ ਲਾ ਗਈਆਂ। ਕਹਿੰਦਾ ਅਸੀਂ ਮੈਂ ਮੇਰਾ ਡੈਡੀ ਟੋਨੀ ਤੇ ਨਾਲ, ਕਹਿੰਦਾ ਸੋਰੀ ਮੇਰਾ ਬਾਬਾ ਟੋਨੀ ਤੇ ਨਾਲ ਆਪਣਾ ਸ਼ਿਆਨ ਮੇਰਾ, ਕਹਿੰਦਾ ਅਸੀਂ ਚੱਲ ਗਏ ਕਿਸੇ ਦੇ ਨਾਲ, ਕਹਿੰਦੇ ਮੇਰੀ ਮੰਮੀ ਵੀ ਜੈਨੀ, ਕਹਿੰਦਾ ਅਸੀਂ ਚੱਲ ਗਏ ਕਿਸੇ ਦੇ ਘਰ, ਜਾਣਾ ਸੀਗਾ ਕੋਈ ਹੋਊਗਾ ਮਾੜੇ ਫੰਕਸ਼ਨ। ਕਹਿੰਦਾ ਉਹਨਾਂ ਦੇ ਘਰ ਅਸੀਂ ਗਏ ਤੇ ਉਹਨੇ ਮੋਹਰੇ ਇੱਦਾਂ ਰੱਖ ਦਿੱਤੇ ਦੂਜੇ ਸਮੋਸਾ ਤੇ ਇੱਕ ਦੋ ਬਰਫੀ ਦੇ ਪੀਸ ਤੇ ਕੌਫੀ ਰੱਖ ਦਿੱਤੀ। ਜਿਲੇ ਅਸੀਂ ਕਹਿੰਦਾ ਰੋਬਰਟ ਦੀ ਸਿਫਤ ਕੀਤੀ ਉਹਨਾਂ ਦੇ ਘਰ, ਉੱਤੇ ਨੂੰ ਕੁੱਤੇ ਨਾਲ ਰੋਬਰਟ ਸੀਗਾ, ਕਹਿੰਦਾ ਰੋਬਰਟ ਦੀ ਜਿਲੇ ਅਸੀਂ ਸਿਫਤ ਕੀਤੀ ਵੀ ਰੋਬਰਟ ਤਾਂ ਜਿੱਦਾਂ ਏਦਾਂ ਚ ਜਾਣੇ ਦਿਓ ਕੀ ਸਿਫਤਾਂ ਕੀਤੀਆਂ। ਉਹਨਾਂ ਨੇ ਕਹਿੰਦਾ ਉਹ ਸਭ ਕੁਛ ਚੱਕ ਲਿਆ, ਮੋਹਰੇ ਚਾਹ ਵੀ ਚੱਕ ਲਈ, ਸਮੋਸਾ ਵੀ ਚੱਕ ਲਿਆ, ਸਭ ਕੁਛ ਚੱਕ, ਪਰ ਇਹਨਾਂ ਗਏ। ਉਹ ਕਹਿੰਦਾ ਜਿਹੜੇ ਚੱਕ ਲਿਆ ਵੀ ਤਾਂ ਸਿਫਤ ਕੀਤੀ ਆ ਵੀ ਇਹਦੇ ਤਾਂ ਚੰਗੇ ਨਤੀਜੇ ਆਉਣੇ ਚਾਹੀਦੇ ਆ। ਉਹ ਕਹਿੰਦਾ 5-4 ਮਿੰਟ ਬਾਅਦ ਉੱਥੇ ਕਹਿੰਦਾ ਬੀਅਰ ਆ ਗਈ, ਉੱਥੇ ਕਹਿੰਦਾ ਵਾਈਨ ਦੀ ਬੋਤਲ ਆ ਗਈ, ਉੱਥੇ ਦਾਰੂ ਆ ਗਿਆ, ਉੱਥੇ ਚਿਕਨ ਕਬਾਬ ਆ ਗਿਆ, ਕਹਿੰਦਾ ਸਾਡੇ ਤਾਂ ਮੌਜਾਂ ਲੱਗ ਗਈਆਂ। ਕਹਿੰਦੇ ਸਾਡੀ ਤਾਂ
ਮੌਜਾਂ ਬਹੁਤ, ਬਰਫੀ ਸਮੋਸਾ ਚੱਕ ਕੇ ਰੋਬਰਟ ਨੂੰ ਪਾਤਾ ਹੋਣਾ,
ਪਤਾ ਨੀ ਕਿੱਥੇ ਗਏ ਉਹ, ਜਿਹੜੀ ਚੱਕ ਲਿਆ ਉਹ ਦੂਜਾ ਸਮਾਨ ਆ ਗਿਆ, ਸਿਫਤ ਬਹੁਤ ਰੋਬਰਟ ਦੀ ਕਰ ਦਿੱਤੀ ਨਾ ਉਹਨੇ। ਤੇ ਏਦਾਂ ਕਹਿੰਦਾ ਉਹਨਾਂ ਨੂੰ ਹੋਈ। ਤਾਂ ਫਿਰ ਇੱਕ ਪਾਲੇ ਬੈਸ ਵਰਗਾ ਬੰਦਾ ਆਇਆ, ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਇਹਦੀ ਵੀ ਗੱਲ ਸੁਣ ਲੈਂਦੇ ਹਾਂ। ਕਹਿੰਦਾ ਤੁਹਾਡਾ ਪ੍ਰੋਗਰਾਮ, ਕਹਿੰਦਾ ਮੈਂ ਸੁਣਿਆ ਸੀਗਾ ਕਿ ਡੋਗੀ ਦੀ ਸਿਫਤ ਕਰਦੇ ਆ ਨਾ, ਵੀ ਬਹੁਤ ਕੁਛ ਮਿਲਦਾ ਆ। ਕਹਿੰਦਾ ਏਦਾਂ ਹੀ ਮੈਂ ਕਹਿੰਦਾ ਤੁਰਿਆ ਜਾਂਦਾ ਗਲੀ ਦੇ ਵਿੱਚ, ਤੇ ਉੱਥੇ ਇੱਕ ਡੋਗੀ ਖੜਾ ਸੀ ਤੇ ਦੋ ਗੋਰੇ ਸੀਗੇ ਖੜੇ, ਉਹ ਗੋਰਿਆਂ ਦੀ ਸਟਰੀਟ ਤੇ ਚੱਲ ਗਿਆ, ਆਸਟ੍ਰੇਲੀਆ ਚ ਹੋਗੀ ਏਦਾਂ ਘਟਨਾ ਹੈ ਨਾ। ਪਾਲੇ ਮੈਂਸ ਵਰਗਾ ਬੰਦਾ, ਸ਼ਾਇਦ ਪਾਲਾ ਮੈਂਸ ਤਾਂ ਨਹੀਂ ਹੋਣਾ, ਹੋਰ ਕੋਈ ਸੀਗਾ, ਤੇ ਉਹਦੀ ਡੋਗੀ ਦੀ ਸ਼ਿਫਤ ਕਰਤੀ ਬਹੁਤ। ਉਹਨਾਂ ਦੇ ਡੋਗੀ ਦਾ ਨਾਂ ਨੀ ਪਤਾ ਕੀ ਸੀ, ਤੇ ਉਹ ਡੋਗੀ ਦੀ ਸ਼ਿਫਤ ਕਰ ਵੀ ਡੋਗ ਬਹੁਤ ਸੋਹਣਾ, ਉਹ ਤਾਂ ਕਹਿੰਦਾ ਮੇਰੇ ਗਲੇ ਹੀ ਪੈ ਗਏ, ਉਹਦੇ ਗਲੇ ਪੈ ਗਏ, ਉਹ ਉਹਨੂੰ ਇੰਗਲਿਸ਼ ਗਾਲਾਂ ਕੱਢਣ ਲੱਗ ਪਏ, ਫਲਾਨਾ ਆ ਉਹ, ਮਗਰੋਂ ਨੀ ਪਤਾ ਲੱਗਾ ਉਹ ਜਿਹੜਾ ਡੋਗੀ ਸੀ ਨਾ ਗੁਆਂਢੀਆਂ ਦਾ ਸੀ, ਉਹ ਗੁਆਂਢੀਆਂ ਦੇ ਡੋਗੀ ਦੀ ਸ਼ਿਫਤ ਕਰ ਬੈਠਾ, ਦੂਜੇ ਉਹ ਤੋਂ ਖਿਜੇ ਹੋ ਸਕੇ।
ਆਹੋ ਦੇਖ ਸੋਚ ਕੇ ਕਰਨੀ ਪੈਂਦੀ ਆ, ਤੁਸੀਂ ਏਅਰਪੋਰਟ ਤੇ ਵੀ ਗਏ ਜਿਹੜਾ ਸਿਡਨੀ ਚ ਬਣ ਰਿਹਾ ਨਵਾਂ, ਉਹਦਾ ਵੀ ਐਕਸਕਰਸ਼ਨ ਟਿਕਟ ਲਾ ਕੇ ਦੇਖ ਕੇ ਚੈੱਕ ਕਰਕੇ ਆਏ, ਪੈਸੇ ਲਾ ਕੇ ਸਾਡੇ ਨਾਲ ਸ਼ੇਅਰ ਕਰੋਗੇ, ਤੇ ਕੀ ਤੱਤ ਕੱਢਿਆ ਤੁਸੀਂ ਫਿਰ ਏਅਰਪੋਰਟ ਦਾ? ਮਤਲਬ ਵਧੀਆ
ਅਮਦੀਪ, ਹੁਣ ਤੱਤ ਤਾਂ ਮੈਂ ਇਹ ਕੱਢਿਆ ਵੀ ਉੱਥੇ ਕੰਸਟਰਕਸ਼ਨ ਹੀ ਹੋ ਰਹੀ ਆ, ਉਹਦੀ ਜਿਹੜੀ ਬਿਲਡਿੰਗ ਬਣ ਰਹੀ ਆ, ਤੇ ਬਿਲਡਿੰਗ ਕਾਫੀ ਵੱਡੀ ਆ, ਉਹਦਾ ਕਿਹਾ ਜਾ ਰਿਹਾ ਕਿ ਆਸਟ੍ਰੇਲੀਆ ਦਾ ਸਭ ਤੋਂ ਵੱਡਾ ਏਅਰਪੋਰਟ ਹੋਊਗਾ, ਤੇ ਉਹਦੇ ਵਿੱਚ ਜਿਹੜੀ ਆ ਜਿੱਥੋਂ ਜਹਾਜ਼ ਉੱਡਦੇ ਪਟੜੀ ਆ ਉਹ ਵੀ ਬਣ ਚੁੱਕੀ ਆ, ਤੇ ਉੱਥੇ ਏਅਰਪੋਰਟ ਦਾ ਥੋੜਾ ਬਹੁਤਾ ਇੰਨਾ ਬਣਿਆ ਹਾਲੇ ਬਣਦਾ ਹੀ ਆ, ਕਾਫੀ ਉਹਦੀਆਂ ਡਿਟੇਲ ਦੇ ਵਿੱਚ ਗੱਲਾਂ ਦੱਸੀਆਂ ਉਹਨਾਂ ਨੇ ਜਿਹੜਾ ਗਾਈਡ ਹੁੰਦਾ। ਏਅਰਪੋਰਟ ਤੇ ਤਾਂ 15 ਮਿੰਟ ਘੁਮਾ ਕੇ ਲੈ ਕੇ ਗਏ ਆ, ਲੇਕਿਨ ਅੱਧਾ ਘੰਟਾ ਜਾਣ ਨੂੰ ਲੱਗ ਗਿਆ ਏਅਰਪੋਰਟ ਨੂੰ, ਅੱਧਾ ਘੁਮਾ ਕੇ ਲੈ ਕੇ ਜਾਂਦੇ, ਅੱਧਾ ਘੰਟਾ ਆਉਣ ਨੂੰ ਲੱਗ ਗਿਆ, ਉਹ 1.5 ਘੰਟੇ ਦਾ ਟ੍ਰਿਪ ਏਦਾਂ ਕੰਪਲੀਟ ਹੋ ਗਿਆ। ਮੈਨੂੰ ਉਦਾਂ ਉੱਥੇ ਕੋਈ ਬਹੁਤ ਪਤਾ ਨੀ ਲੱਗਾ ਕੁਛ ਵੀ ਹੈ ਇੱਥੇ ਕੀ ਆ, ਜਿੱਦਾਂ ਏਅਰਪੋਰਟ ਵਰਗਾ ਏਅਰਪੋਰਟ ਆ, ਤੇ ਉੱਥੇ ਕਹਿੰਦੇ ਆ ਵੀ ਬਹੁਤ ਵਧੀਆ ਹੋਣਾ, ਕਾਫੀ ਹੱਦ ਤੱਕ ਬਣ ਗਿਆ। 2026 ਦੇ ਵਿੱਚ ਚੱਲਣੀ ਪਹਿਲੀ ਫਲਾਈਟ ਜਿਹੜੀ ਆ ਉਹ ਕੁਆਂਟਾਸ ਨੇ ਚਲਾਉਣੀ ਆ ਡੋਮੈਸਟਿਕ ਦੇ ਲਈ, ਤੇ ਇਹੀ ਉੱਥੇ ਦੇਖਿਆ ਆਪਦੀ। ਬਾਕੀ ਉੱਥੇ ਦੁਕਾਨਾਂ ਦੁਕਾਨਾਂ ਲੱਗੀਆਂ ਸੀਆਂ, ਉਹ ਸ਼ਾਇਦ ਪੈਕੇਜ ਨਿਆਣਿਆਂ ਨੂੰ ਵੰਡਦੇ ਫਿਰਦੇ ਸੀਗੇ, ਉਹ ਕਈ ਫਰੀ ਵੀ ਚੀਜ਼ਾਂ ਉੱਥੇ ਦਿੰਦੇ ਸੀ। ਕੁੱਲ ਮਿਲਾ ਕੇ ਚੰਗਾ ਆਊਟਿੰਗ ਚੰਗੀ ਹੋ ਗਈ, ਔਰ ਮੌਸਮ ਵੀ ਬਹੁਤ ਵਧੀਆ ਸੀ, ਤੇ ਟਿਕਟਾਂ ਸਾਡੇ ਕੋਲ 2 ਸੀਆਂ, ਤੇ ਅਸੀਂ ਤਾਂ ਏਦਾਂ ਲੱਗਦਾ ਵੀ ਕਿਤੇ ਜਾਵਾਂਗੇ, ਲੇਕਿਨ ਉਹ ਬੱਸ ਦੇ ਵਿੱਚ ਟੂਰ ਲਵਾ ਕੇ ਉੱਥੇ ਉਹ ਵਾਪਸ ਲੈ ਆਏ, ਦੋ ਵਾਰੀ ਬੱਸਾਂ ਬਦਲੀਆਂ ਪਈਆਂ, ਤੇ ਇੰਨਾ ਕੁ ਹੀ ਸੀਗਾ ਉੱਥੇ, ਹੋਰ ਕੋਈ ਖਾਸ ਨੀ ਸੀ।
ਤੁਹਾਡਾ ਵੀ ਉਹੀ ਹਾਲ ਹੋਇਆ ਜਿਹੜਾ ਟਾਇਟੈਨਿਕ ਦੇਖਣ ਗਿਆ ਦਾ ਹੋਇਆ, ਨਾ ਕੁਛ ਕੱਢਿਆ ਨਾ ਕੁਛ ਪਾਇਆ, ਅਮੀਰਾਂ ਦੇ ਸ਼ੌਂਕ, ਅਮੀਰਾਂ ਦੇ ਸ਼ੌਂਕ,
ਉਹਦੇ ਕੰਮ ਫਿਰ ਕੇ ਆ ਗਏ।
ਹਾਂ ਉਹ ਫਿਰ ਤੁਸੀਂ ਵੀ ਉਸੇ ਸ਼੍ਰੇਣੀ ਚ ਆ ਗਏ ਨਾ, ਅਮੀਰ ਇੰਨੇ ਹੋ ਗਏ ਤੁਸੀਂ, ਪਤਾ ਨੀ ਲੱਗਦਾ ਕਿੱਥੇ।
ਆਹੋ ਬੱਸਾਂ ਵਾਲੇ ਕਾਫੀ ਅਮੀਰ ਹੁੰਦੇ ਆ, ਬੱਸ ਚ ਬੈਠ ਕੇ ਜਾਂਦਾ ਉਹਦਾ ਕਾਫੀ ਅਮੀਰ ਹੁੰਦਾ
ਬੰਦੇ। ਚਲੋ ਤੇ ਏਅਰਪੋਰਟ ਦਾ ਤਾਂ ਫਿਰ ਅਜੇ ਬਣੇ ਰਿਹਾ ਨਾ, ਆਪਾਂ ਹੋਰ ਕੁਝ ਤਾਂ
ਬਹੁਤਾ ਬਣੇ ਰਿਹਾ। ਹਾਂਜੀ
ਹਾਂਜੀ, ਤੇ ਜਗਤਾਰ ਗਿੱਲ ਭਾਜੀ ਸਾਡੇ ਨਾਲ ਜੁੜੇ ਨੇ, ਬਹੁਤ ਸੋਹਣੀ ਤਸਵੀਰ ਤੇ ਉਹਨਾਂ ਨੇ ਸੁਨੇਹਾ ਭੇਜਿਆ, ਕਹਿੰਦੇ ਵੀ ਤੁਹਾਡੀ ਸੋਚ ਸਕਾਰਾਤਮਿਕ ਤੇ ਤਸੀਰ ਚਿਰਾਗ ਵਰਗੀ ਹੋਣੀ ਚਾਹੀਦੀ ਆ, ਪਰਵਾਹ ਇਹ ਨਾ ਕਰੋ ਕਿ ਘਰ ਕਿਸ ਦਾ ਰੋਸ਼ਨ ਹੋਇਆ। ਬਹੁਤ ਵਧੀਆ ਸੁਨੇਹਾ ਭੇਜਿਆ ਉਹਨਾਂ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ। ਤੇ ਭਾਜੀ ਇਸ ਤੋਂ ਬਾਅਦ ਇੱਕ ਜਿਹੜਾ ਮਸਲਾ ਭੇਜਿਆ ਸੀ ਉਹ ਸੀਗਾ ਸਾਡੇ ਅੰਮ੍ਰਿਤਪਾਲ ਸਿੰਘ ਮਨਿਹਾਸ, ਉਹਨਾਂ ਨੇ ਉਹਦੇ ਵਿੱਚ ਉਹ ਕਹਿੰਦੇ ਵੀ ਭਾਜੀ ਕਾਫੀ ਲੋਕ ਹਰਿਮੰਦਰ ਸਾਹਿਬ ਦੇ ਸਿੱਧੇ ਪ੍ਰਸਾਰਣ ਲਈ ਤਤਪਰ ਹਨ, ਪਰ ਹਰਮਨ ਰੇਡੀਓ ਦੇ ਸਰੋਤਿਆਂ ਨੂੰ ਭਲੀ ਭੰਤ ਪਤਾ ਹੈ ਕਿ ਇਹ ਸੇਵਾ ਤੁਹਾਡੇ ਵੱਲੋਂ ਕਾਫੀ ਸਾਲਾਂ ਤੋਂ ਦਿੱਤੀ ਜਾ ਰਹੀ ਹੈ। ਮੈਨੂੰ ਲੱਗਦਾ ਗੁਰਬਾਣੀ ਸੁਣਨ ਦੀ ਲੋੜ ਹੈ ਨਾ ਕਿ ਵੀਡੀਓ ਦੇਖਣ ਦੀ, ਹੋ ਸਕਿਆ ਤਾਂ ਗੱਲ ਕਰਨਾ। ਹਾਂਜੀ ਭਾਜੀ
ਜੀ ਅਮਦੀਪ, ਮੈਂ ਤਾਂ ਪਹਿਲਾਂ ਤੋਂ ਹੱਕ ਦੇ ਵਿੱਚ ਆ, ਜਿਹੜੀ ਤੁਸੀਂ ਵੋਇਸ ਰੇਡੀਓ ਤੋਂ ਸੁਣਦੇ ਆ ਨਾ, ਉਹ ਤੁਹਾਨੂੰ ਕੋਨਸੈਂਟਰੇਟ ਹੋ ਕੇ ਸੁਣਨੀ ਪੈਂਦੀ ਹੈ, ਉਹਦੇ ਵਿੱਚ ਕੋਈ ਡਿਸਟੋਰਸ਼ਨਸ ਨਹੀਂ ਹੁੰਦੀਆਂ, ਆਲੇ ਦੁਆਲੇ ਕੀ ਹੋ ਰਿਹਾ, ਇਨਵਾਇਰਮੈਂਟ ਕਿੱਦਾਂ ਦਾ ਆ, ਕਿਉਂਕਿ ਉਹ ਜਿਹੜਾ ਰੇਡੀਓ ਪ੍ਰੈਜੈਂਟਰ ਆ ਨਾ ਜਾਂ ਜਿਹੜਾ ਸਿੰਗਰ ਆ ਮਿਊਜ਼ਿਕ ਆ, ਉਹਨਾਂ ਨੇ ਤੁਹਾਨੂੰ ਇਨਫਲੂਐਂਸ ਕਰਨਾ ਹੁੰਦਾ ਆਪਣੀ ਕੁਆਲਿਟੀ ਦੇ ਨਾਲ, ਕਿ ਤੁਸੀਂ ਉਹਦੀ ਜਿਹੜੀ ਸਕੇਲ ਆ ਉਹਦੇ ਨਾਲ ਕੀ ਲੈ ਜਾਓ, ਤੇ ਉਹ ਨਾ ਫਿਰ ਕਾਫੀ ਆਨੰਦਿਤ ਹੁੰਦਾ ਬੰਦਾ। ਈਵਨ ਤੁਸੀਂ ਜਿਸਲੇ ਰੇਡੀਓ ਸੁਣਦੇ ਆ ਤੇ 100% ਤੁਹਾਡਾ ਧਿਆਨ ਉੱਥੇ ਹੁੰਦਾ, ਜਿਹੜਾ ਪ੍ਰੈਜੈਂਟਰ ਆ ਉਹਨੇ ਸੀਨ ਵੀ ਇੱਦਾਂ ਦੇ ਕ੍ਰੀਏਟ ਕਰਨੇ ਹੁੰਦੇ ਆ, ਉਹਨਾਂ ਨਾਲ ਆਲਾ ਦੁਆਲਾ ਵੀ ਇੱਦਾਂ ਕ੍ਰੀਏਟ ਕਰਨਾ ਹੁੰਦਾ ਜਿਹਦੇ ਨਾਲ ਤੁਸੀਂ ਬੱਝੇ ਰਹੋ। ਜਿਹੜਾ ਜਿਸ ਵੇਲੇ ਤੁਸੀਂ ਟੀਵੀ ਦੇਖਦੇ ਆ ਉਹਦੇ ਵਿੱਚ ਡਿਸਟੋਰਸ਼ਨਸ ਬਹੁਤ ਹੁੰਦੀਆਂ। ਪਹਿਲਾਂ ਤਾਂ ਕਮਰੇ ਦੇ ਵਿੱਚ ਆਲੇ ਦੁਆਲੇ ਕਈ ਚੀਜ਼ਾਂ ਹੁੰਦੀਆਂ ਜਿਹਨਾਂ ਤੁਹਾਡਾ ਧਿਆਨ ਉੱਧਰ ਨੂੰ ਜਾਂਦਾ, ਤੁਸੀਂ ਉਹ ਦੇਖਦੇ ਫਿਰਦੇ ਇਹ ਪਿਕਚਰ ਕਿਹੜੀ ਲੱਗੀ, ਉਹ ਤੁਹਾਡੇ ਕੰਧ ਦੇ ਵਿੱਚ ਕੀ ਟੰਗਿਆ ਆ, ਜਾਂ ਤੁਹਾਡਾ ਸੋਫਾ ਕਿੱਦਾਂ ਦਾ ਆ, ਜਾਂ ਟੀ ਵੀ ਦੇ ਵਿੱਚ ਹੋਰ ਕੀ ਵਾਪਰ ਰਿਹਾ, ਆਲੇ ਦੁਆਲੇ ਸੀਨਰੀਆਂ ਕਿੱਦਾਂ, ਕਿਹੜੀਆਂ ਪਰਸਨੈਲਿਟੀਜ਼ ਨੂੰ ਤੁਹਾਡੇ ਦਿਖਾ ਲਿਆ ਜਾ ਰਿਹਾ ਆ। ਉੱਥੇ ਮੈਂ ਹੁਣ ਨਹੀਂ ਕਹਿਣਾ ਚਾਹੁੰਦਾ, ਲੇਕਿਨ ਤੁਹਾਡਾ ਧਿਆਨ ਉੱਥੇ ਵੀ ਜਾਂਦਾ ਆ। ਲੇਕਿਨ ਜਿੱਥੇ ਤੱਕ ਗੁਰਬਾਣੀ ਦਾ ਸਵਾਲ ਆ, ਫਿਰ ਤੁਸੀਂ ਦੇਖਦੇ ਭਾਈ ਸਾਹਿਬ ਕਿੱਦਾਂ ਉਹਦਾ ਪ੍ਰਸਾਰਣ ਕਰ ਰਹੇ, ਕਿਹੜੇ ਸਾਜ ਵੱਜ ਰਹੇ ਆ, ਕਿ ਜਿਹੜੀ ਤੁਹਾਡੀ ਮੈਂਟਲ ਕੰਸੈਂਟਰੇਸ਼ਨ ਆ ਨਾ, ਉਹ ਕਈ ਚੈਨਲ ਦੇ ਵਿੱਚ ਵੰਡੀ ਜਾਂਦੀ ਆ। ਤੇ ਗੁਰਬਾਣੀ ਤਾਂ ਘੱਟ ਹੱਥ ਪੱਲੇ ਤੁਹਾਡੇ ਆਉਂਦੀ, ਲੇਕਿਨ ਤੁਹਾਡੀ ਸੀਨਰੀਜ਼ ਵਗੈਰਾ ਆਲੇ ਦੁਆਲੇ ਜ਼ਿਆਦਾ ਦੇਖਦੇ ਆ। ਤੇ ਮੇਰੇ ਖਿਆਲ ਦੇ ਵਿੱਚ ਜਿਹੜੀ ਗੁਰਬਾਣੀ ਆ, ਠੀਕ ਆ, ਚੈਨਲ ਟੀ ਵੀ ਤੇ ਦੇਖਣੀ ਚਾਹੀਦੀ ਆ, ਲੇਕਿਨ ਜਿੱਥੋਂ ਤੱਕ ਰੇਡੀਓ ਦਾ ਸਵਾਲ ਹੈ, ਜੇ ਰੇਡੀਓ ਤੇ ਗੁਰਬਾਣੀ ਆਉਂਦੀ ਆ ਤੇ ਉਹ ਨਾ ਫਿਰ ਬੰਦਾ ਬੜਾ ਮਜ਼ੇ ਨਾਲ ਕੰਸਨਟ੍ਰੇਟ ਹੋ ਕੇ ਸੁੱਤਾ ਪਿਆ, ਵੀ ਆਪਣੇ ਬੈੱਡ ਦੇ ਵਿੱਚ ਹੀ ਪਏ ਆ, ਜਾਂ ਤੁਸੀਂ ਬੈਠੇ ਆ, ਜਾਂ ਟਰੈਵਲ ਕਰ ਰਹੇ ਆ, ਜਾਂ ਤੁਸੀਂ ਕਾਰ ਵਿੱਚ ਜਾ ਰਹੇ ਆ, ਉਹਦਾ ਆਨੰਦ ਹੀ ਅਮਨਦੀਪ ਹੋਰ ਹੁੰਦਾ। ਤੇ ਮੇਰੇ ਖਿਆਲ 'ਚ ਰੇਡੀਓ ਜ਼ਿਆਦਾ ਇਫੈਕਟਿਵ ਹੁੰਦਾ, ਟੀ ਵੀ ਵੀ ਬਹੁਤ ਇਫੈਕਟਿਵ ਆ, ਪਰ ਮੇਰੇ ਖਿਆਲ ਦੇ ਵਿੱਚ ਇੰਨਾ ਇਫੈਕਟਿਵ ਨਹੀਂ ਹੈ ਜਿੰਨਾ ਰੇਡੀਓ। ਕੀ ਅਮਨਦੀਪ?
ਭਾਅ ਜੀ, ਇਹ ਨਾ ਥੋੜ੍ਹਾ ਜਿਹਾ ਇੱਥੇ ਆਪਾਂ ਵਿਚਾਰ ਕਰਨੀ ਬਣਦੀ ਆ, ਜਦੋਂ ਇਹ ਪ੍ਰਸਾਰਣ ਸ਼ੁਰੂ ਹੋਇਆ ਨਾ ਅਤੇ ਪੀ ਟੀ ਸੀ 'ਤੇ ਹੋਇਆ, ਤਾਂ ਉਹ ਉਦੋਂ ਪੀ ਟੀ ਸੀ 'ਤੇ ਨਹੀਂ ਹੋਇਆ, ਪਹਿਲਾਂ ਇੱਕ ਹੋਰ ਚੈਨਲ 'ਤੇ ਹੋਇਆ ਜਿਹਨੂੰ ਅਕਵਾਇਰ ਕੀਤਾ ਫਿਰ ਪੀ ਟੀ ਸੀ ਨੇ। ਤਾਂ ਉਦੋਂ ਨਾ ਇੱਕ ਰੁਝਾਨ ਸੀਗਾ ਚੈਨਲਾਂ ਦਾ ਕਿ ਲੋਕ ਘਰ ਬਹਿੰਦੇ ਸੀ, ਕੇਬਲ ਵਾਲਾ ਮਾਹੌਲ ਚੱਲ ਰਿਹਾ ਸੀਗਾ, ਤਾਂ ਦੋਨੋਂ ਪਾਸੇ ਗੱਲ ਬਣਦੀ ਹੈ ਵੈਸੇ ਤਾਂ, ਕਿਉਂਕਿ ਸਾਡੇ ਉੱਥੇ ਨਾ ਪੰਜਾਬ ਦੇ ਵਿੱਚ ਰੇਡੀਓ ਸੁਣਨ ਦਾ ਕਲਚਰ ਬਹੁਤ ਘੱਟ ਹੈ। ਇਹ ਕਾਮਿਆਂ ਦਾ ਕਲਚਰ ਹੈ ਵੀ ਤੁਸੀਂ ਕੰਮ ਕਰਨਾ ਹੈ ਉੱਥੇ ਰੇਡੀਓ ਚੱਲ ਰਿਹਾ ਆ, ਅਤੇ ਜਿੱਦਾਂ ਜਿੱਦਾਂ ਕੰਮ ਸਾਡਾ ਘੱਟਦਾ ਗਿਆ, ਅਸੀਂ ਰੇਡੀਓ ਜਿਹੜਾ ਆ ਉਹ ਬੈਟਰੀਆਂ ਦੀ ਪ੍ਰੋਬਲਮ ਆਉਂਦੀ ਸੀ ਜਾਂ ਹੋਰ ਜੋ ਵੀ ਆਉਂਦਾ ਸੀਗਾ ਨਾ, ਉਹਦੇ ਕਰਕੇ ਰੇਡੀਓ ਕਾਮਯਾਬ ਨਹੀਂ ਹੋ ਸਕਿਆ। ਜਿਹੜਾ ਟੀ ਵੀ ਆ ਨਾ, ਟੀ ਵੀ ਨੂੰ ਆਪਾਂ ਇਹ ਕਹਿ ਸਕਦੇ ਕਿ ਵਿਹਲੜਾਂ ਦਾ ਇਹ ਸ਼ੌਕ ਹੈ, ਤੁਸੀਂ ਤੁਹਾਨੂੰ ਐਕਚੁਅਲੀ ਬੈਠਣਾ ਪੈਣਾ ਟੀ ਵੀ ਦੇ ਮੂਹਰੇ, ਉਹਦੇ ਵੱਲ ਨੂੰ ਅੱਖਾਂ ਲਾ ਕੇ ਦੇਖਣਾ ਪੈਣਾ, ਉਹ ਜੋ ਤਸਵੀਰਾਂ ਚੱਲਦੀਆਂ ਨੇ ਉਹ ਤੁਹਾਨੂੰ ਦੇਖਣੀਆਂ ਪੈਣੀਆਂ। ਹੁਣ ਇਹਦੇ ਵਿੱਚ ਕਈ ਚੈਨਲ ਇੱਦਾਂ ਦੇ ਚੱਲਦੇ ਨੇ, ਯੂਟਿਊਬ ਦੇ ਵੀ ਚੱਲਦੇ ਨੇ, ਟੀਵੀਆਂ ਦੇ ਵੀ ਚੱਲਦੇ ਨੇ, ਜਿਹੜੇ ਸਿਰਫ ਬੈਠ ਕੇ ਗੱਲਾਂ ਕਰਦੇ ਆ, ਜਿੱਦਾਂ ਅਸੀਂ ਅਤੇ ਤੁਸੀਂ ਕਰ ਰਹੇ ਹੋ, ਠੀਕ ਹੈ?
ਹਾਂਜੀ।
ਹੁਣ ਉਹ ਵੀ ਇੱਦਾਂ ਕਰਦੇ ਆ, ਹੁਣ ਬੰਦਾ ਟੀਵੀ ਲਾ ਕੇ ਉਹ ਦੇਖ ਰਿਹਾ ਆ, ਟੀਵੀ ਦੇ ਕਮਰੇ ਤੱਕ ਸੀਮਤ ਆ, ਤਾਂ ਉਹਨੂੰ ਦੇਖਣਾ ਵੀ ਪੈ ਰਿਹਾ, ਬੈਂਡਵਿਡਥ ਵੀ ਵਾਧੂ ਯੂਜ਼ ਹੋ ਰਹੀ ਆ, ਪਰ ਅਖੀਰ ਨੂੰ ਤੁਸੀਂ ਕੱਢੋ ਉਹਦਾ ਤੱਤ, ਤਾਂ ਉਹ ਤਸਵੀਰਾਂ ਜਿਹੜੀਆਂ ਨੇ ਉਹ ਨਹੀਂ ਦਿਖਾ ਰਹੇ, ਉਹ ਸਿਰਫ ਬੋਲਣ ਵਾਲਿਆਂ ਦੀ ਹੀ ਤਸਵੀਰਾਂ ਦਿਖਾ ਰਹੇ ਨੇ। ਅਤੇ ਕਈ ਬੰਦੇ ਫਿਰ ਹੌਲੀ ਹੌਲੀ ਹਟ ਜਾਂਦੇ ਨੇ ਕਿ ਯਾਰ ਇਹਨਾਂ ਨੇ ਗੱਲਾਂ ਹੀ ਆ, ਉਹ ਟੀ ਵੀ ਲਾ ਕੇ ਆਪਣਾ ਕੰਮ ਕਰਨ ਲੱਗ ਜਾਂਦੇ ਨੇ, ਜਿਹੜੀ ਗੱਲ ਮਾੜੀ ਮੋਟੀ ਪੱਲੇ ਪੈਂਦੀ ਉਹ ਪੈਂਦੀ ਆ, ਹੈ ਨਾ? ਸੋ ਐਕਚੁਅਲੀ ਉਹ ਰੇਡੀਓ ਦੀਆਂ ਹੀ ਤਸਵੀਰਾਂ, ਇੱਦਾਂ ਹੀ ਜਿਹੜੀ ਹੁਣ ਦਰਬਾਰ ਸਾਹਿਬ ਦੀ ਗੁਰਬਾਣੀ ਦੀ ਗੱਲ ਕਰਦੇ ਹਾਂ, ਐਕਚੁਅਲੀ ਜਿਹੜੇ ਗੁਰੂ ਕਾ ਸ਼ਬਦ ਹੈ ਉਹ ਦੇਖਣ ਵਾਲੀ ਚੀਜ਼ ਨਹੀਂ ਹੈਗੀ, ਉਹ ਸੁਣਨ ਵਾਲੀ ਚੀਜ਼ ਹੈ, ਠੀਕ ਹੈ? ਦਰਸ਼ਨ ਦੇਖਣ ਵਾਲੇ ਆ, ਦਰਸ਼ਨ ਹੁਣ ਕਿਸ ਚੀਜ਼ ਦੇ ਕਰਨੇ ਆ? ਗੁਰੂ ਗ੍ਰੰਥ ਸਾਹਿਬ ਦੇ ਕਰਨੇ ਆ। ਹੁਣ ਉਹ ਇੱਕ ਜਾਂ ਦੋ ਥਾਂ ਉਹ ਸੰਗਤਾਂ ਦੀਆਂ ਜਾਨੀਆਂ ਦਿਖਾ ਰਹੇ ਆ, ਕੋਈ ਸਿੰਗਲ ਤੋਂ ਦਿਖਾ ਰਿਹਾ, ਉਹ ਵੀ ਚਲੋ ਵਧੀਆ ਗੱਲ ਆ, ਪਰ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤਾਂ ਗੁਰਬਾਣੀ ਨਾਲ ਜਿਹੜੇ ਜੁੜਦੇ ਨੇ, ਹੁਣ ਅਸੀਂ ਰੇਡੀਓ 'ਤੇ ਬਹੁਤ ਦੇਰ ਤੋਂ ਸਰਵਿਸ ਦੇ ਰਹੇ ਹਾਂ ਇਹ, ਹੈ ਨਾ? ਅਸੀਂ ਥੋੜ੍ਹੀ ਮਦਦ ਵੀ ਕੀਤੀ ਸੀ ਉਦੋਂ ਐਪ ਬਣਾਉਣ ਦੀ, ਹੈ ਨਾ? ਅਤੇ ਕਾਫੀ ਸਾਡਾ ਰਾਬਤਾ ਰਿਹਾ ਆ, ਤਾਂ ਇਹ ਵੀ ਸੁਣਦੇ ਨੇ, ਇਹ ਉਹ ਲੋਕ ਸੁਣਦੇ ਨੇ ਰੇਡੀਓ 'ਤੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ, ਜਿਹੜੇ ਕੰਮੇ ਬੰਦੇ ਨੇ, ਕੰਮ ਕਰ ਰਹੇ ਨੇ, ਆਪਣੇ ਕਿਰਤ ਕਰ ਰਹੇ ਨੇ, ਨਾਲ ਨਾਲ ਦਰਬਾਰ ਸਾਹਿਬ ਤੋਂ ਕੀਰਤਨ ਕੰਨਾਂ 'ਚ ਸੁਣ ਰਹੇ ਨੇ, ਠੀਕ ਹੈ? ਜਿਹੜੇ ਘਰ ਬੈਠੇ ਨੇ ਉਹ ਤਸਵੀਰਾਂ ਦੇਖ ਰਹੇ ਨੇ, ਤਸਵੀਰਾਂ ਦੇ ਵਿੱਚ ਸੰਗਤ ਆਈ ਜਾਂਦੀ ਆ, ਜਾਈ ਜਾਂਦੀ ਆ, ਕੋਈ ਪਿੱਛੇ ਬੈਠਾ ਆ ਉਹਦੇ ਪੈਸੇ ਲਾ ਰਹੇ ਨੇ, ਸੋ ਉਹ ਇੱਕ ਤਰ੍ਹਾਂ ਨਾਲ ਇੱਕ ਨਵਾਂ ਹੀ ਹੋਰ ਕਾਰਜ ਜਿਹੜਾ ਸ਼ੁਰੂ ਹੋ ਗਿਆ। ਪਰ ਚਲੋ ਇਹ ਵੀ ਲਾਹਾ ਲੈਂਦੇ ਹੋ ਗਏ, ਮੈਂ ਨਹੀਂ ਕਹਿੰਦਾ ਵੀ ਇਹ 'ਚੋਂ ਲਾਹਾ ਨਹੀਂ ਮਿਲਦਾ ਹੋਊਗਾ, ਮੰਨ ਲੈਂਦੇ ਹਾਂ 70% ਲੋਕ ਲਾਹਾ ਵੀ ਲੈਂਦੇ ਹੋਣੇ ਆ ਗੁਰਬਾਣੀ ਦਾ, ਉਹਨਾਂ ਨੂੰ ਸਕੂਨ ਮਿਲਦਾ ਹੋਊਗਾ ਇਹਦੇ ਵਿੱਚ। ਪਰ ਹੁਣ ਗੱਲ ਕਰਦੇ ਹਾਂ ਬ੍ਰੌਡਕਾਸਟਿੰਗ ਦੀ, ਕਿ ਪੀ ਟੀ ਸੀ ਕਹਿੰਦੇ ਜੀ ਇਹ ਫ੍ਰੀ ਚੈਨਲ ਨਹੀਂ ਹੈਗਾ, ਇਹ ਮੁਫ਼ਤ 'ਚ
ਟੈਲੀਕਾਸਟਿੰਗ।
ਹਾਂ, ਹੁਣ ਉਹ ਪਹਿਲੀ ਗੱਲ ਤਾਂ ਉਹਦੇ 'ਤੇ ਕੋਈ ਉਹ ਐਡ ਨਹੀਂ ਚਲਾਉਂਦੇ, ਕੋਈ ਐਡਵਰਟਾਈਜ਼ਮੈਂਟ ਨਹੀਂ ਹੁੰਦੀ, ਹੈ ਨਾ? ਗੁਰਬਾਣੀ ਦੇ ਦੌਰਾਨ ਨਾ ਪਹਿਲਾਂ ਨਾ ਬਾਅਦ 'ਚੋਂ ਨਾ ਉੱਪਰ, ਕੁਛ ਨਹੀਂ ਚਲਾਉਂਦੇ, ਬਿਲਕੁਲ ਸਹੀ ਹੁੰਦਾ ਆ ਉਹਦੇ ਵਿੱਚ, ਕੋਈ ਸ਼ੱਕ ਨਹੀਂ। ਉਹਨਾਂ ਦੇ ਕੈਮਰਾਮੈਨ ਵੀ ਹੈਗੇ ਆ ਵੱਖ ਵੱਖ ਐਂਗਲਾਂ ਤੋਂ, ਹੈ ਡੈਡੀਕੇਸ਼ਨ ਹੈ, ਟਾਈਮ ਸਿਰ ਸ਼ੁਰੂ ਕਰਦੇ ਆ, ਟਾਈਮ ਸਿਰ ਬੰਦ ਕਰਦੇ ਆ, ਪ੍ਰੋਫੈਸ਼ਨਲ ਹੈ, ਸਾਰਾ ਕੁਛ ਵਧੀਆ ਆ। ਉਹਨਾਂ 'ਤੇ ਇੱਕੋ ਹੀ ਦੋਸ਼ ਹੈ ਕਿ ਉਹ ਜਿਹੜਾ ਚੈਨਲ ਹੈ ਉਹ ਪੇਡ ਚੈਨਲਾਂ ਦੀ ਲਿਸਟ ਦੇ ਵਿੱਚ ਹੈ, ਤੁਹਾਨੂੰ ਉਹ ਸਿਸਟਮ ਲਵਾਉਣਾ ਪੈਂਦਾ ਤਾਂ ਤੁਸੀਂ ਦੇਖ ਸਕੋ, ਸੋ ਇਨਡਾਇਰੈਕਟਲੀ ਤੁਸੀਂ ਉਹਨਾਂ ਨੂੰ ਪੇ ਕਰ ਰਹੇ ਹੋ, ਠੀਕ ਹੈ?
ਹਾਂਜੀ।
ਪਰ ਹੁਣ ਉਸੇ ਚੈਨਲ 'ਤੇ ਜਿੱਦਾਂ ਹੀ ਗੁਰਬਾਣੀ ਖਤਮ ਹੁੰਦੀ ਹੈ ਤਾਂ ਉਹਦੇ ਵਿੱਚ ਦੂਜੇ ਪ੍ਰੋਗਰਾਮ ਸ਼ੁਰੂ ਹੋ ਜਾਂਦੇ ਨੇ, ਰੰਗਾ ਰੰਗ ਐਂਡ ਆਲ ਦੈਟ, ਹੈ ਨਾ। ਸੋ ਉਹ ਵੀ ਇੱਕ ਇਤਰਾਜ਼ ਦਾ ਕਾਰਨ ਹੈ। ਮੈਂ ਬਹੁਤ ਪਹਿਲਾਂ ਇੱਥੇ ਕੁਲਵੀਰ ਸਿੰਘ ਆਏ ਸੀਗੇ ਜਿਹੜੇ ਮਤਲਬ ਪ੍ਰਸਾਰਣ ਦੇ ਵਿੱਚ ਕਾਫੀ ਮਹਾਰਤ ਰੱਖਦੇ ਆ ਖਾਲਸਾ ਕਾਲਜ ਤੋਂ, ਅਤੇ ਉਹਨਾਂ ਨਾਲ ਮੈਂ ਗੱਲ ਕੀਤੀ ਸੀ ਕਿ ਮੇਰਾ ਪ੍ਰਪੋਜ਼ਲ ਇਹ ਆ, ਇਹ ਅੱਜ ਤੋਂ 10 ਸਾਲ ਪਹਿਲਾਂ ਦੀ ਗੱਲ ਹੈ, ਵੀ ਉਹਨਾਂ ਨੇ ਲਿਖ ਕੇ ਵੀ ਲਿਆ ਸੀ ਮੇਰੇ ਤੋਂ, ਉਹਨਾਂ ਨੇ ਲਿਖਿਆ ਵੀ ਸੀਗਾ, ਉੱਥੋਂ ਇਹ ਗੱਲ ਸ਼ੁਰੂ ਹੁੰਦੀ ਆ, ਵੀ ਸ਼੍ਰੋਮਣੀ ਕਮੇਟੀ ਨੂੰ ਆਪਣੇ ਕੈਮਰੇ ਲਾਉਣੇ ਚਾਹੀਦੇ ਆ, ਆਪਣਾ ਸਿਸਟਮ ਬਣਾਉਣਾ ਚਾਹੀਦਾ, ਜਿਸ ਤਰ੍ਹਾਂ ਸਿਕਿਉਰਿਟੀ ਦਾ ਸਿਸਟਮ ਆਪਣੇ ਬੰਦੇ ਬਿਠਾਲਣੇ ਚਾਹੀਦੇ ਮਿਕਸਿੰਗ ਦੇ ਲਈ, ਅਤੇ 24 ਘੰਟੇ ਜਿਹੜਾ ਕੀਰਤਨ ਹੈ ਜਾਂ 24 ਘੰਟੇ ਲਾਈਵ ਫੀਡ ਹੈ, ਜਦੋਂ ਕੀਰਤਨ ਨਹੀਂ ਵੀ ਹੁੰਦਾ ਤਾਂ ਉੱਥੇ ਰਿਕਾਰਡਿੰਗ ਸ਼ਬਦ ਕੀਰਤਨ ਦੀ ਲਾ ਕੇ ਤਸਵੀਰਾਂ ਦਰਬਾਰ ਸਾਹਿਬ ਦੀਆਂ ਚੱਲਦੀਆਂ ਰਹਿਣ ਆਲੇ ਦੁਆਲੇ ਤੋਂ, ਅਤੇ ਉਹ ਸ਼੍ਰੋਮਣੀ ਕਮੇਟੀ ਆਪਣੇ ਸਿਸਟਮ ਦੇ ਰਾਹੀਂ ਇਹ ਬ੍ਰੌਡਕਾਸਟ ਨਾ ਕਰੇ, ਉਹ ਸੌਕਟ ਦੇਵੇ ਚੈਨਲਾਂ ਨੂੰ ਕਿ ਜਿਹੜੇ ਚੈਨਲ ਹੈ, ਜਿੱਦਾਂ ਹੁਣ ਹਰਮਨ ਰੇਡੀਓ ਕਹਿੰਦਾ ਜੀ ਸਾਨੂੰ ਦੇ ਦਿਓ ਅਸੀਂ ਕਰਦੇ ਹਾਂ ਆਪਣੇ ਚੈਨਲ 'ਤੇ, ਜਾਂ ਅਮਰੀਕਾ ਤੋਂ ਕੋਈ ਕੰਪਨੀ ਕਹਿੰਦੀ ਅਸੀਂ ਕਰ ਦਿੰਦੇ ਹਾਂ। ਬਹੁਤ ਸਾਰੇ ਸਿੱਖ ਸੱਜਣ ਹੈਗੇ ਆ, ਸਿੱਖ ਸੰਗਤਾਂ ਹੈਗੀਆਂ ਜਿਹੜੀਆਂ ਉਹ ਚੈਨਲਾਂ ਨੂੰ ਪੇ ਵੀ ਕਰਨ ਨੂੰ ਰੈਡੀ ਆ ਹਰੇਕ ਨੈੱਟਵਰਕ 'ਤੇ, ਉਹਦੀਆਂ ਉਹ ਸ਼੍ਰੋਮਣੀ ਕਮੇਟੀ ਕੰਡੀਸ਼ਨਾਂ ਰੱਖ ਦੇਵੇ ਵੀ ਤੁਸੀਂ ਇੱਥੇ ਐਡ ਨਹੀਂ ਚਲਾ ਸਕਦੇ, ਤੁਸੀਂ ਇੱਥੇ ਪੈਸੇ ਨਹੀਂ ਲਾ ਸਕਦੇ, ਤੁਸੀਂ ਇੱਥੇ ਕੋਈ ਲੱਚਰ ਹੋਰ ਮਤਲਬ ਸੱਭਿਆਚਾਰ ਦੇ ਨਾਂ 'ਤੇ ਕੋਈ ਪ੍ਰੋਗਰਾਮ ਨਹੀਂ ਚਲਾ ਸਕਦੇ। ਜੇ ਕੋਈ ਡੈਡੀਕੇਟਡ, ਮੰਨ ਲਓ ਆਸਟ੍ਰੇਲੀਆ ਦੇ ਵਿੱਚ ਅਸੀਂ ਮੰਨ ਲਓ ਇੱਥੇ 43 ਗੁਰਦੁਆਰੇ ਆ, ਅਸੀਂ ਇਕੱਠੇ ਹੋ ਜਾਈਏ ਸਾਰੇ ਗੁਰਦੁਆਰਾ ਸਾਹਿਬ, ਵੀ ਚਲੋ ਅਸੀਂ ਪੈਸੇ ਪਾ ਕੇ ਆਪਣਾ ਚੈਨਲ ਚਲਾਉਂਦੇ ਹਾਂ ਆਸਟ੍ਰੇਲੀਆ ਦਾ, ਅਸੀਂ ਉੱਤੇ ਇਹ ਕੀਰਤਨ ਚਲਾਉਂਦੇ ਹਾਂ, ਮਤਲਬ ਫੰਡਿੰਗ ਜਿਹੜੀ ਸੰਗਤ ਕਰੇਗੀ, ਇੱਦਾਂ ਅਮਰੀਕਾ ਕੈਨੇਡਾ ਨਿਊਜ਼ੀਲੈਂਡ ਸਾਰੇ ਇੱਦਾਂ ਹੋ ਜਾਵੇ, ਉਹਨਾਂ ਨੂੰ ਉਹ ਕ੍ਰੈਡੈਂਸ਼ੀਅਲ ਦੇਖ ਕੇ ਦੇ ਦੇਵੇ, ਠੀਕ ਹੈ, ਜਿਹੜਾ ਉਹਨਾਂ ਦੀ ਸ਼ਰਤਾਂ 'ਤੇ ਹੁੰਦਾ। ਉਹਦੇ 'ਚ ਕੀ ਆ, ਫਿਰ ਉਹਨਾਂ ਤੋਂ ਪੈਸੇ ਨਾ ਲਵੇ, ਉੱਦਾਂ ਕਮਿਟਮੈਂਟ ਕੰਟਰੈਕਟ ਕਰਾ ਲਵੇ, ਉਹ ਉਹਦੇ 'ਚੋਂ ਆਪਣੇ ਸੌਕਟ ਲਾ ਲੈਣ ਅਤੇ ਚੈਨਲ ਬ੍ਰੌਡਕਾਸਟ ਕਰ ਲੈਣ। ਅਤੇ ਜੇ ਕੋਈ ਕਮਰਸ਼ੀਅਲ ਚੈਨਲ PTC ਚਾਹੁੰਦਾ ਵੀ ਮੈਂ ਵੀ ਕਰਨਾ ਆ, ਉਹਦੀਆਂ ਜੇ ਉਹ ਕੰਡੀਸ਼ਨਾਂ ਪੂਰੀਆਂ ਕਰ ਸਕਦਾ, ਵਾਈ ਨੋਟ, ਉਹ ਵੀ ਕਰ ਲੈਣ। ਸੋ ਉਹ ਇੱਕ ਓਪਨ ਸੋਰਸ ਜਿਹੜਾ ਆ ਫੀਡ ਹੋਣੀ ਚਾਹੀਦੀ ਆ, ਔਰ ਸ਼੍ਰੋਮਣੀ ਕਮੇਟੀ ਆਪਣਾ ਚੈਨਲ ਬੇਸ਼ੱਕ ਨਾ ਚਲਾਵੇ, ਉਹ ਚੱਲਣਾ ਨਹੀਂ ਹੈਗਾ, ਉਹ ਏਅਰ ਇੰਡੀਆ ਵਾਲਾ ਕੰਮ ਹੋਣਾ ਸਰਕਾਰੀ ਚੈਨਲ ਵਾਲਾ, ਉਹਦੀ ਕੁਆਲਿਟੀ ਨਹੀਂ ਰਹਿਣੀ, ਉਹ ਸਿਰਫ ਕੰਟੈਂਟ ਪ੍ਰੋਵਾਈਡ ਕਰਨ। ਔਰ ਇਹਦਾ ਜਿਹੜਾ ਖਰਚਾ ਆਉਂਦਾ ਕੈਮਰਿਆਂ ਦਾ ਬੰਦਿਆਂ ਦਾ ਜੋ ਵੀ ਹੈ, ਮੈਨੂੰ ਲੱਗਦਾ ਕਿ ਸਿੱਖ ਸੰਗਤਾਂ ਇੰਨੀਆਂ ਕੁ ਧਨਵਾਨ ਨੇ, ਇੰਨੀਆਂ ਕੁ ਸ਼ਰਧਾਵਾਨ ਨੇ ਕਿ ਉਹਦਾ ਖਰਚਾ ਰੱਖ ਲੈਣ, ਵੀ ਇੰਨੇ ਬੰਦੇ ਅਸੀਂ ਰੱਖੇ ਆ ਜੀ, ਇੰਨਾ ਰੱਖਿਆ ਇਹਦਾ ਜੀ 3 ਕਰੋੜ ਆ ਰਿਹਾ ਖਰਚਾ ਸਾਲ ਦਾ, ਅਤੇ ਇਹਦਾ ਇੱਕ ਫੰਡ ਕਾਇਮ ਕਰ ਲੈਣ, ਸੰਗਤਾਂ ਨੇ ਉਹ ਫੰਡ 'ਚ ਪੈਸੇ ਦਾਨ ਕਰ ਦੇਣੇ ਆ, ਡੋਨੇਟ ਕਰ ਦੇਣੇ ਆ। ਸੋ ਇਹ ਜਿਹੜਾ ਆ ਮੈਥਡ ਇਹੀ ਸਾਰਥਕ ਹੈ। ਹੁਣ ਰਹੀ ਗੱਲ ਪੰਜਾਬ ਸਰਕਾਰ ਦੀ, ਪੰਜਾਬ ਸਰਕਾਰ ਜਿਹੜਾ ਐਕਟ ਲੈ ਕੇ ਆ ਰਹੀ ਆ ਉਹ ਸਾਰਾ ਡਰਾਮੇਬਾਜ਼ ਆ, ਡਰਾਮੇਬਾਜ਼ੀ ਆ, ਉਹ ਕੋਈ ਲੋੜ ਨਹੀਂ ਹੈਗੀ, ਇਹ 'ਤੇ ਡਿਬੇਟ ਚੱਲ ਰਿਹਾ ਆ, ਉਹ ਸਿਰਫ ਪੋਲੀਟੀਕਲ ਹੈ ਕਿ ਹੁਣ ਸ਼੍ਰੋਮਣੀ ਕਮੇਟੀ ਕਹਿੰਦੀ ਅਸੀਂ ਟੈਂਡਰ ਕੱਢਣਾ ਆ, ਉਹ ਟੈਂਡਰ ਨੂੰ ਫੇਲ ਕਰਨ ਦੇ ਲਈ ਵੀ ਜੇ ਟੈਂਡਰ ਕੱਢ ਕੇ ਕਿਸੇ ਨੇ ਦਿੱਤਾ ਉਹ ਫਿਰ ਵਿਰੋਧ ਕਰੂਗਾ ਸ਼੍ਰੋਮਣੀ ਕਮੇਟੀ ਦਾ। ਸੋ ਭਗਵੰਤ ਮਾਨ ਸਿੱਧਾ ਹੀ ਸਿੱਖ ਮਸਲਿਆਂ ਦੇ ਵਿੱਚ ਇੰਟਰਫੇਅਰ ਕਰ ਰਿਹਾ ਹੈ, ਹੈ ਨਾ। ਕੱਲ੍ਹ ਨੂੰ ਇਹ ਹੁਣ ਫੂਲਕਾ ਸਾਹਿਬ ਨੇ ਵੀ ਬਿਆਨ ਦਿੱਤਾ ਕਿ ਸਿੱਖ ਗੁਰਦੁਆਰਾ ਐਕਟ 'ਚ ਸੋਧ ਖਤਰਨਾਕ ਪਰੰਪਰਾ ਆ, ਇਹ ਸਰਕਾਰ ਦੇ ਫੈਸਲੇ ਨੇ ਮਤਲਬ ਹੁਣ ਅਕਾਲੀ ਦਲ ਨੂੰ ਆਕਸੀਜਨ ਦੇ ਦੇਣ, ਹੁਣ ਇਹ ਗਲਤ ਮਤਲਬ ਹੈਗਾ ਵੀ ਉਹ ਸਿਰਫ ਟਵੀਟਾਂ ਦੇ ਚੱਕਰ ਦੇ ਵਿੱਚ, ਉਹ ਅਕਾਲੀ ਦਲ ਨੂੰ ਥੱਲੇ ਲਾਉਣ ਦੇ ਚੱਕਰ ਦੇ ਵਿੱਚ, ਹਾਂ ਉਹ ਇਹ ਭੁੱਲ ਗਿਆ ਭਗਵੰਤ ਮਾਨ ਵੀ ਸਿੱਖੀ ਵੀ ਕੋਈ ਚੀਜ਼ ਆ, ਅਕਾਲ ਤਖ਼ਤ ਵੀ ਕੋਈ ਚੀਜ਼ ਆ, ਪਰੰਪਰਾ ਆ, ਉੱਥੇ ਪਿੱਛੇ ਵਿਰਾਸਤ ਹੈ, ਠੀਕ ਹੈ। ਉਹ ਇਨਡਾਇਰੈਕਟਲੀ ਤਾਂ ਕਹਿ ਸਕਦਾ ਉਹਨਾਂ ਨੂੰ ਬਈ ਇੱਦਾਂ ਨਹੀਂ ਇੱਦਾਂ ਕਰ ਲਓ, ਮੈਂ ਤੁਹਾਡੀ ਹੈਲਪ ਕਰੂੰਗਾ, ਪਰ ਜਿਹੜਾ ਅਸੀਂ ਜੀ ਹੁਣ ਸਰਕਾਰ ਸਿੱਧੀ ਸੋਧ ਕਰਤੀ, ਨਾ ਤਾਂ ਸਿੱਖਾਂ ਨੂੰ ਪੁੱਛਿਆ, ਨਾ ਸ਼੍ਰੋਮਣੀ ਕਮੇਟੀ ਨੂੰ ਪੁੱਛਿਆ, ਨਾ ਕਿਸੇ ਨੂੰ ਪੁੱਛਿਆ। ਕੱਲ੍ਹ ਨੂੰ ਉਹ ਕਹਿ ਦੇਵੋ ਅਸੀਂ ਸੋਧ ਕਰਕੇ ਜੀ ਅਸੀਂ ਆਹ ਨਹੀਂ ਹੋਣ ਦੇਣਾ ਗੁਰਦੁਆਰੇ ਦੇ ਵਿੱਚ ਜਾਂ ਉੱਥੇ, ਹੈ ਨਾ, ਅਤੇ
ਪਰੰਪਰਾ ਸ਼ੁਰੂ ਹੋ ਜਾਊਗੀ।
ਹਾਂ ਉਹ ਤਾਂ ਮਤਲਬ ਡਾਇਰੈਕਟ ਇੰਟਰਫੀਅਰੈਂਸ ਹੈ, ਮਤਲਬ ਇਹ ਤਾਂ ਚੀਜ਼ ਨਾ ਕੋਈ ਇਹਦਾ ਸਰਵੇ ਕਰਾਇਆ, ਨਾ ਕੋਈ ਇਹਦੀ ਫੀਡਬੈਕ ਲਈ, ਸਿੱਧੇ ਇਹਨੂੰ ਕਹਿੰਦੇ ਆ ਡਿਕਟੇਟਰਸ਼ਿਪ, ਹੈ ਨਾ ਸਿੱਧੀ। ਮਤਲਬ ਹੁਣ ਜੇ ਮੈਜੋਰਟੀ ਆ ਪੰਜਾਬ ਸਰਕਾਰ ਦੇ ਵਿੱਚ, ਓਪੋਜੀਸ਼ਨ ਨੂੰ ਨਹੀਂ ਪੁੱਛਿਆ, ਕਿਸੇ ਨੂੰ ਨਹੀਂ ਪੁੱਛਿਆ, ਮਤਲਬ ਇਹ ਇੱਦਾਂ ਦੇ ਮਸਲੇ ਜਿਹੜੇ ਹੁੰਦੇ ਨੇ, ਇਹ ਬਹੁ ਪਾਰਟੀ ਮਸਲੇ ਹੁੰਦੇ ਨੇ, ਜਿਹਨੂੰ ਬਾਈ ਪਾਰਟੀਜ਼ਮ ਕਹਿੰਦੇ ਆ, ਉਹ ਲੈਣੇ ਪੈਂਦੇ ਆ, ਨਾ ਕਿ ਇਹ ਹੁਣ ਭਗਵੰਤ ਮਾਨ ਜਿਹੜਾ ਹੈ ਪੋਲੀਟਿਕਸ ਖੇਡ ਰਿਹਾ ਸਿੱਖੀ ਦੇ ਨਾਂ 'ਤੇ, ਮਤਲਬ ਮੇਰਾ ਆਪਣਾ ਮੰਨਣਾ ਹੈ। ਬਾਕੀ
ਨਹੀਂ ਕਹਿੰਦੇ ਆ ਨਾ, ਕਹਿੰਦੇ ਜਿਹੜਾ ਭਲਵਾਨ ਹੈ ਕਈ ਵਾਰ ਆਪਣੇ ਭਾਰ ਨਾਲ ਡਿੱਗ ਪੈਂਦਾ, ਦੂਜਾ ਜਿਹੜਾ ਉਹਨੂੰ ਢਾ ਲੈਂਦਾ ਆਪਣੇ ਭਾਰ ਨਾਲ। ਇਹ ਜੇ 92 ਦਾ ਭਾਰ ਹੈ ਨਾ, ਮੈਨੂੰ ਲੱਗਦਾ ਉਹ ਸਾਂਭਿਆ ਨਹੀਂ ਜਾਂਦਾ ਉਹਨਾਂ ਨੂੰ। ਅਸੀਂ ਤਾਂ ਜਿਹੜਾ ਮਰਜ਼ੀ ਮੁੱਦਾ ਕਰਾ ਲਈਏ ਉੱਥੇ ਜਾ ਕੇ ਪਾਰਲੀਮੈਂਟ ਵਿੱਚ, ਜੇ ਪੰਜਾਬ ਦੀ ਵਿਧਾਨ ਸਭਾ ਆ, ਸਾਡੇ ਕੋਲ 92 ਹੈਗੇ ਆ, ਉਹ ਤਾਂ ਉਸ ਵੇਲੇ ਪਾਸ ਹੋ ਜਾਣਾ ਆ। ਤੇ ਦੂਜੇ ਪਾਸੇ ਅਮਨਦੀਪ ਇਹ ਵੀ ਗੱਲ ਆ ਕਿ ਇਹ ਜਿਹੜਾ ਸੈਸ਼ਨ ਬੁਲਾਇਆ ਆ, ਇਹ ਬਜਟ ਸੈਸ਼ਨ ਦੀ ਕੰਟੀਨਿਊਸ਼ਨ ਸੀ। ਅਗਰ ਬਜਟ ਸੈਸ਼ਨ ਦੀ ਕੰਟੀਨਿਊਸ਼ਨ ਚ ਉਹਦੇ ਵਿੱਚ ਲੀਗਲੀ ਤੁਸੀਂ ਬਜਟ ਬਾਰੇ ਗੱਲਾਂ ਕਰ ਸਕਦੇ ਆ, ਹੋਰ ਦੂਜੇ ਨਹੀਂ ਲਿਆ ਸਕਦੇ। ਇਹਦੇ ਬਾਰੇ ਜਿਹੜਾ ਰਾਜਪਾਲ ਆ ਉਹ ਵੀ ਕੰਸਿਡਰ ਕਰ ਰਿਹਾ, ਲੀਗਲ ਇਹਦੇ ਆਸਪੈਕਟ ਦੇਖ ਰਿਹਾ। ਅਗਰ ਇਹ ਸੈਸ਼ਨ ਹੀ ਨਹੀਂ ਹੋਊਗਾ ਲੀਗਲ, ਤੇ ਇਹਦੇ ਸਾਰੇ ਜਿਹੜੇ ਮਤੇ ਪਾਸ ਆ ਆਪਣੇ ਆਪ ਖਤਮ ਹੋ ਜਾਊਗੇ। ਤੇ ਦੂਜੇ ਪਾਸੇ ਇਵਨ ਦੀ ਹੋਰ ਦੋ ਤਿੰਨ ਗੱਲਾਂ ਵੀ ਹੋਈਆਂ ਜਿਹੜੀਆਂ ਕਿ ਚੈਨਲ ਦੇ ਵਿੱਚ ਕਾਫੀ ਡਿਸਕਸ਼ਨ ਵੀ ਹੋਈਆਂ, ਰਾਜਪਾਲ ਬਾਰੇ ਵੀ ਇੱਕ ਤਰ੍ਹਾਂ ਦੇ ਨਾਲ ਉਹਨਾਂ ਨੇ ਲਵ ਲੈਟਰ ਦੀ।
ਭਾਜੀ ਇੱਥੇ ਥੋੜੀ ਗੱਲ ਕਰਨਾ ਚਾਹੁੰਦਾ, ਇਹ ਸਿਰਫ ਸ਼ੋਸ਼ਾ ਛੱਡਿਆ ਆ ਮੇਰਾ ਖਿਆਲ, ਜਿਹੜਾ ਹੁਣ ਮੈਨੂੰ ਪਤਾ ਨਹੀਂ, ਆਮ ਨੋਟ ਅ ਲੋਇਰ, ਪਰ ਜਿਹੜਾ ਗੁਰਦੁਆਰਾ ਐਕਟ ਹੈ ਨਾ, ਉਹ ਪੰਜਾਬ ਸਰਕਾਰ ਦੇ ਘੇਰੇ ਤੇ ਨਹੀਂ ਆਉਂਦਾ, ਆਈ ਥਿੰਕ ਇਹ ਸੈਂਟਰ ਦੇ ਘੇਰੇ ਚ ਆਉਂਦਾ ਹਨਾ। ਸੋ ਇਸ ਹਾਂ ਇਸ ਕਰਕੇ ਮਤਲਬ ਐਕਟ ਐਕਟ ਕਿਸੇ ਹੋਰ ਦਾ ਆ ਹਨਾ, ਮਸਲਾ ਕਿਸੇ ਹੋਰ ਸੰਸਥਾ ਦਾ, ਤੇ ਇਹ ਸ਼ੋਧਾਂ ਇਹ ਕਰਨ ਲੱਗੇ ਉਹ ਬੈਠ ਕੇ ਹਨਾ। ਮਤਾ ਪਾਇਆ ਆ, ਮਤਾ ਹੀ ਪਾਇਆ, ਹੋਰ ਤਾਂ ਕੁਛ ਵੀ ਨਹੀਂ ਪਾਇਆ। ਐਕਟ ਨੂੰ ਤਾਂ ਇਹ ਸੋਧ ਕਰ ਹੀ ਨਹੀਂ ਸਕਦੇ, ਠੀਕ ਹੈ, ਉਹਦੇ ਲਈ ਇੱਕ ਪ੍ਰੋਸੀਜਰ ਹੋਣਾ ਆ, ਬਹੁਤ ਕੁਛ ਹੋਣਾ ਆ, ਉੱਥੇ ਉੱਥੇ ਹੋਊਗਾ। ਅਤੇ ਤੁਹਾਡਾ ਕੀ ਖਿਆਲ ਹੈ ਵੀ ਮੋਦੀ ਸਰਕਾਰ ਦੀ ਮੈਜੋਰਟੀ ਆ ਅਤੇ ਅਕਾਲੀ ਦਲ ਦੀ ਉਹਨਾਂ ਦੀ ਭਾਈਬੰਦੀ ਹੈਗੀ ਆ ਅਜੇ, ਤਾਂ ਉਹ ਹੋਣ ਦੇ ਦੇਣਗੇ? ਅਤੇ ਉਹ ਹੋਣ, ਉਹ ਇੱਕ ਸਿਰਫ ਪੋਲੀਟਿਕਸ ਖੇਡ ਰਿਹਾ ਵੀ ਜੇ ਉਹ ਨਹੀਂ ਮੈਂ ਕਰ ਰਿਹਾ ਤੇ ਉਹ ਦੇਖੋ ਜੀ, ਉਹ ਨਹੀਂ ਹੋਣ ਦਿੰਦੇ,
ਉਹ ਹੋਣ ਨਹੀਂ ਦੇ ਰਹੇ,
ਉਹ ਨਹੀਂ ਹੋਣ ਦਿੰਦੇ ਹਨਾ,
ਉਹ ਹੋਣ ਨਹੀਂ ਦੇ ਰਹੇ,
ਉਹ ਹੋਣ ਨਹੀਂ ਦਿੰਦੇ। ਆਹ ਦੇਖੋ ਇਹਦੇ ਇਹਦੇ ਚੋਂ ਵੀ ਉਹ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਆ, ਇਹ ਬੇਲੋੜੀ ਮਤਲਬ ਇੱਕ ਹੋਰ ਜਿਹੜੇ ਮਸਲੇ ਆ, ਹੁਣ ਆ ਕੋਠੀ ਦੱਬੀ ਉਹ ਆ NRI ਦੀ ਹਨਾ, ਇਹਦੀ ਵੀ ਆਪਾਂ ਗੱਲ ਕਰਨੀ ਆ, ਤੇ ਇਹਦੇ ਬਾਰੇ ਕਈ ਚੁਟਕਲੇ ਵੀ ਬਣ ਰਹੇ ਆ। ਦੇਖੋ NRI ਉਹ ਬੜੇ ਦੁਖੀ ਵੀ ਹੋਏ ਵੀ ਉਹਨਾਂ ਦੀ ਕੋਠੀ ਦੱਬ ਲਈ ਹਨਾ, ਤੇ ਹੁਣ ਕਹਿੰਦੇ ਉਹ ਤੇ ਉਹ
ਤੁਸੀਂ ਵੀ ਕੋਠੀ ਬਣਾ ਰਹੇ ਅਮਨਦੀਪ, ਤੁਸੀਂ ਵੀ ਕੋਠੀ ਬਣਾ ਰਹੇ ਜਿਹੜਾ ਬਚ ਕੇ ਰਹੋ, ਮੈਂ ਤਾਂ ਵੇਚਿਆ ਸੀ ਆਪਣੇ,
ਮੈਂ ਸੋਚਦਾ ਕਿਰਾਏ ਤੇ ਦੇ ਦਵਾਂ ਕਿਸੇ ਨੂੰ ਲੀਡਰ ਨੂੰ। ਆਹੋ ਰੈਨੋਵੇਸ਼ਨ ਤਾਂ ਹੋ ਜਾਊਗੀ, ਸੜਕ ਸੁੜਕ ਬਣ ਜਾਊਗੀ, ਰੈਨੋਵੇਸ਼ਨ ਹੋ ਜਾਊਗੀ, ਪਰ ਇੱਕ ਗੱਲ ਹੈ ਵੀ ਮਗਰੋਂ ਟੂਟੀਆਂ ਟਾਟੀਆਂ ਲੈ ਕੇ ਲੈ ਜਾਣੀਆਂ ਉਹਨੀ, ਇੰਨਾ ਕੁ ਥੋੜਾ ਨੁਕਸਾਨ ਹੋਣਾ।
ਜਿਹੜੀਆਂ ਆਸਟ੍ਰੇਲੀਆ ਤੋਂ ਜਾ ਕੇ ਲਵਾਈਆਂ ਨਾ, ਆਸਟ੍ਰੇਲੀਆ ਤੋਂ ਲੈ ਕੇ ਗਏ, ਉਹ ਲਾ ਕੇ ਲੈ ਜਾਣੀਆਂ ਤੁਹਾਡੀ।
ਆਹੋ ਉਹ ਲੈ ਕੇ ਲੈ ਜਾਣੀਆਂ ਉਹਨੀ, ਫੇਰ ਗੱਲ ਤਾਂ ਇੱਕ ਨਹੀਂ ਨਾ ਹੈਗੀ। ਇੱਕ ਪਾਸੇ ਤਾਂ ਕਹਿੰਦੇ ਆ ਵੀ NRI ਇਨਵੈਸਟ ਕਰਨ, ਦੂਜੇ ਪਾਸੇ NRIਆਂ ਦੇ ਜਿਹੜੇ ਆਪਣੇ ਘਰ ਆ ਉਹਨਾਂ ਨੂੰ ਉਹ ਡਾਈਵੈਸਟ ਕਰ ਰਹੇ ਨੇ, ਚੱਕ ਰਹੇ ਨੇ। ਖੈਰ ਉਹ ਇਹਦਾ ਚੰਗਾ ਹੋਇਆ, ਇਹਦੀ ਜਿਹੜੀ ਮਤਲਬ ਇਹਦਾ ਮਸਲਾ ਬਣਿਆ ਅਤੇ ਮੀਡੀਆ 'ਚ ਆਇਆ, ਅਤੇ ਮਤਲਬ ਮੈਂ ਕਹਿੰਦਾ ਚੰਗੀ ਚਪੇੜ ਵੱਜੀ ਆ ਪੋਲੀਟੀਸ਼ੀਅਨਾਂ ਦੇ, ਚਾਹੇ ਉਹ ਆਮ ਆਦਮੀ ਪਾਰਟੀ ਕੋਈ ਵੀ ਹੋਵੇ, ਗਾਂਹ ਵਾਸਤੇ ਕਾਂਗਰਸ ਅਕਾਲੀ ਕੋਈ ਵੀ ਆ, ਉਹ 100 ਵਾਰੀ ਉਹਨਾਂ ਨੂੰ ਸੋਚਣਾ ਪਊਗਾ ਵੀ ਆਹ ਚੀਜ਼। ਹਾਂ ਉਹ ਚੰਗੀ ਚਪੇੜ ਪਈ ਆ, ਉਹ ਵਧੀਆ ਗੱਲ ਆ ਉਹ, ਅਤੇ ਇੱਦਾਂ ਕਰਨਾ ਚਾਹੀਦਾ ਆ ਜੇ ਫਿਰ ਬਾਹਲੀ ਤੰਗ ਕਰਦੇ ਆ ਨਾ। ਅਤੇ ਇੱਕ ਪਾਸੇ ਤਾਂ ਸੱਦ ਸੱਦ ਕੇ ਇਨਵੈਸਟ ਕਰੋ ਜੀ, ਪੈਸੇ ਲਿਆਓ ਪੰਜਾਬ 'ਚ, ਇਹਨਾਂ ਤੋਂ ਬਿਨਾਂ ਸਾਡਾ NRI ਤੋਂ ਸਰਦਾ ਨਹੀਂ ਹੈਗਾ। ਦੂਜੇ ਪਾਸੇ ਉਹ ਪਿੰਡ ਵਾਲੇ NRI ਨੂੰ ਅੱਖਾਂ ਦਾ, ਉਹ ਸਾਡੇ ਪਿੰਡ ਦੇ ਕਰੀ ਜਾਣ ਜਾ ਕੇ ਦਫ਼ਤਰਾਂ 'ਚ, ਉਹ ਜੀ NRI ਸਾਨੂੰ ਤੰਗ ਕਰਦੇ ਆ, ਮੂਹਰੇ ਅਫਸਰ ਕਹਿੰਦੇ ਕਿੱਦਾਂ ਤੰਗ ਕਰਦੇ ਆ, ਉਹ ਜੀ ਸਕੂਲ ਪਿੰਡ 'ਚ ਸਕੂਲ ਬਣਾਈ ਜਾਂਦੇ ਆ ਜੀ, ਉਹ ਪਿੰਡ ਦੇ ਵਿੱਚ ਜੀ ਸ਼ਹੀਦਾਂ ਦੀ ਜਗ੍ਹਾ ਬਣਾਈ ਜਾਂਦੇ ਆ, ਉਹ ਪਿੰਡ 'ਚ ਸਫਾਈਆਂ ਕਰਾਈ ਜਾਂਦੇ ਆ, ਉਹ ਪਿੰਡ ਦੀਆਂ ਕੁੜੀਆਂ ਨੂੰ ਜੀ ਸਿਲਾਈ ਸਿਖਾਈ ਜਾਂਦੇ। ਕਹਿੰਦਾ ਫਿਰ ਤੰਗ ਕਾਹਦੀ ਗੱਲ ਹੈ, ਤੰਗ ਤੁਹਾਨੂੰ ਕਿੱਦਾਂ ਕਰ ਰਿਹਾ, ਪਿੰਡ ਦਾ ਤਾਂ ਭਲਾ ਹੀ ਕਰ ਰਿਹਾ। ਉਹ ਨਹੀਂ ਜੀ, ਉਹ ਤਾਂ ਵਿਹਲੇ ਆ, ਉਹ ਤਾਂ ਆ ਕੇ ਥੋੜ੍ਹਾ ਟਾਈਮ ਉਹਨੇ ਮਹੀਨਾ ਕੁ ਕਰਨਾ, ਸਾਨੂੰ ਕਰਾਉਣਾ ਪੈਂਦਾ ਇਹ ਸਾਰਾ ਕੰਮ ਮਗਰੋਂ, ਫਿਰ ਸਾਨੂੰ ਕਾਗਜ਼ ਪੱਤਰ ਸਾਨੂੰ ਕਰਨੇ।
ਕਿੱਡੀ ਤੁਹਾਡੀ ਉੱਥੇ ਇੱਜ਼ਤ ਆ, ਪੰਜਾਬ ਤੁਸੀਂ ਕਰ ਸਕਦੇ ਆ, ਸਾਡਾ ਸਾਡੀ ਜਿਹੜੀ
NRI ਚੁਕਾਏ, ਫਿਰ ਪਿੰਡ ਵਾਲਿਆਂ ਨੇ ਚੁਕਾਏ
ਉਹਨੇ ਨੀ ਚੁਕਾਏ, ਦੱਸ ਦੱਸ ਕੇ ਵੀ ਆਏ ਆ ਚੱਕ ਲਓ, ਆਏ ਆ ਚੱਕ ਲਓ, ਫਲਾਨੀ ਬਹੀ ਦੇ ਵਿੱਚ ਬੈਠਾ ਉਹਨੂੰ ਚੱਕ ਲਓ, ਇਕੱਲੇ ਆਇਆ ਉਸੇ ਵੇਲੇ ਚੱਕ ਲਿਆ ਉਹਨੇ। ਤੇ ਇਹਨਾਂ ਦੀ ਦੁਰਗਤੀ ਤਾਂ ਉੱਥੇ ਹੁੰਦੀ ਆ, ਪਰ ਫੇਰ ਵੀ ਚਲੋ ਮੋਹ ਆਪਣੇ ਦੇਸ਼ ਦੇ ਨਾਲ, ਮਿੱਟੀ ਨਾਲ ਮੋਹ ਅੱਗੇ ਵੇਲੇ ਜਾਗਦਾ ਜਾਂਦੇ ਹਾਂ ਅਸੀਂ, ਅਸੀਂ ਵੀ ਜਾਂਦੇ, ਤੁਸੀਂ ਵੀ ਜਾਂਦੇ, ਕੋਠੀ ਬਣਾਉਂਦੇ ਆਪਣਾ ਉੱਥੇ। ਲੇਕਿਨ ਅਮਨਦੀਪ ਹੱਜ ਨਹੀਂ ਹੈ, ਜੇ ਤੁਹਾਡੀ ਉੱਥੇ ਪ੍ਰੋਪਰਟੀ ਹੈ ਨਾ, ਮੈਨੂੰ ਨੀ ਉਮੀਦ ਜਿਹੜੀ ਉੱਥੇ ਇੰਡੀਆ 'ਚ ਪ੍ਰੋਪਰਟੀ ਹੋਊ, ਚੱਜ ਨਾਲ ਸੌਂਦਾ ਹੋਊਗਾ। ਇਹੀ ਸੁਪਨੇ ਆ ਜਾਂਦੇ ਵੀ ਮੇਰਾ ਨਾ ਘਰ ਕਿਸੇ ਨੇ ਜਿੱਦਾਂ ਹੁਣ ਮੰਨ ਲਿਆ ਆ, ਵੀ ਮੈਂ ਹੁਣ ਕੀ ਕਰਾਂ। ਉਸ ਵੇਲੇ ਸਪਨਾ ਹਟ ਜਾਂਦਾ ਹੁਣ, ਅੱਛਾ ਅੱਛਾ ਇਹ ਤਾਂ ਸਪਨਾ ਸੀ, ਕੋਈ ਫੋਨ ਕਰਕੇ ਦੇਖਦੇ ਹਾਂ ਵੀ ਉੱਥੇ ਜਾ ਕੇ ਸੱਚੀ ਦੱਬ ਲਿਆ, ਫਿਰ ਪਤਾ ਲੱਗ ਨਹੀਂ ਹਾਲੇ ਦੱਬਿਆ ਨੀ, ਹੋ ਸਕਦਾ ਦੱਬ ਲੈਣ ਕਿਸ ਵੇਲੇ। ਏਦਾਂ ਮਤਲਬ ਇੱਕ ਗੱਲ ਆ ਜੇ ਤੁਸੀਂ ਆਸਟ੍ਰੇਲੀਆ ਵਿੱਚ ਰਹਿਣਾ ਤਾਂ ਇੱਕ ਪਾਸੇ ਰਹੋ, ਜੇ ਦੋਵੇਂ ਬੇੜੀਆਂ ਵਿੱਚ ਪੈਰ ਰੱਖਣੇ ਆ ਤੇ ਪ੍ਰੋਬਲਮ ਤਾਂ ਫਿਰ ਉੱਥੇ ਖੜੀ ਹੋਣੀ ਆ।
ਉਹ ਤਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ, ਪਰ ਜਿਹੜੀਆਂ ਦੱਬਣ ਦਬਾਉਣ ਵਾਲਾ ਕੰਮ ਹੈ ਨਾ, ਇਹ ਤਾਂ ਹੁਣ ਦੇਖੋ ਇਹ ਤਾਂ MLA ਜਾਂ ਕਹਿ ਲਓ ਪੋਲੀਟੀਕਲ ਬੰਦਿਆਂ ਦੱਬੇ, ਉਹ ਤੁਹਾਡੇ ਆਪਣੇ ਭਾਈ ਬੰਦੇ ਪਿੰਡ 'ਚ ਦੱਬੀ ਜਾਂਦਾ ਤੁਹਾਡਾ ਸਮਾਨ,
ਉਹੀ ਦੱਬੀ ਜਾਂਦਾ
ਬਾਹਰ ਜਾਣ ਦੀ ਲੋੜ ਹੀ ਨਹੀਂ ਹੈਗੀ। ਖੈਰ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬੇਨ ਤੋਂ ਜੁੜੇ ਨੇ, ਉਹ ਕਹਿੰਦੇ ਵੀ ਧਾਲੀਵਾਲ ਪਰਿਵਾਰ ਹੀ ਹੈ ਕੋਠੀ ਵਾਲਾ। ਅੱਛਾ ਠੀਕ ਹੈ ਜੀ। ਅਤੇ
ਅੱਛਾ ਮਨਦੀਪ, ਜਿਹੜਾ ਮਿਨਿਸਟਰ ਸੀ NRI ਮਾਮਲਿਆਂ ਦਾ, ਇਸ ਮਾਮਲੇ ਤੇ ਬੋਲਿਆ ਹੀ ਨਹੀਂ, ਜਿੱਦਾਂ ਹਨਾ ਮੂੰਹ ਵਿੱਚ ਜਿੰਦਾ ਹੀ ਲੱਗ ਗਿਆ ਹੁੰਦਾ,
ਉਹ ਆਪਣੇ
ਕੋਈ ਕਿਸੇ ਨੇ ਕੋਈ ਬਿਆਨ ਹੀ ਨਹੀਂ ਦਿੱਤਾ,
ਕੁਲਦੀਪ ਧਾਲੀਵਾਲ। ਪਰ ਜਿੱਥੇ ਤੱਕ ਮੈਨੂੰ ਪਤਾ ਲੱਗਾ, ਕੁਲਦੀਪ ਧਾਲੀਵਾਲ ਨੂੰ ਮੈਂ ਜਾਣਦਾ ਬਹੁਤ ਚੰਗੀ ਤਰ੍ਹਾਂ, ਆਪਾਂ ਕਲੋਜ਼ ਹੀ ਰਹੇ ਹਾਂ, ਤੇ ਮੈਨੂੰ ਜਿੱਥੇ ਤੱਕ ਲੱਗਾ ਵੀ ਉਹ ਅੰਦਰੋਂ ਬਹੁਤ ਜ਼ਿਆਦਾ ਪ੍ਰੈਸ਼ਰ ਪਿਆ ਆ ਅੰਦਰੋਂ, ਮਤਲਬ ਕਿਉਂਕਿ ਉਹਨਾਂ ਦਾ ਆਪਣਾ ਮਿਨਿਸਟਰ ਆਪਣੇ MLA ਇਨਵੋਲਵ ਸੀ, ਸੋ ਇਸ ਕਰਕੇ ਜਿਹੜੀ ਨਾ ਪਾਰਟੀ ਦੇ ਵਿੱਚ ਬਹੁਤ ਪ੍ਰੈਸ਼ਰ ਸੀਗਾ ਵੀ ਇਹ ਤਾਂ ਕਲੰਕ ਖੱਟ ਲਿਆ, ਤੁਸੀਂ ਇਹਨੂੰ ਛੇਤੀ ਕਰੋ, ਕਿਉਂਕਿ ਜੇ ਪਿੱਛਿਓਂ ਮਤਲਬ ਈਵਨ ਭਗਵੰਤ ਮਾਨ ਦੀ ਵੀ ਸਪੋਰਟ ਹੁੰਦੀ ਉਸ ਆਪਣੇ MLA ਨੂੰ, ਮਿਨਿਸਟਰ ਦੀ ਵੀ ਹੁੰਦੀ, ਤਾਂ ਇਹ ਉਹਨਾਂ ਨੇ ਕਦੇ ਛੱਡਣੀ ਨਹੀਂ ਸੀ, ਕਿਉਂਕਿ ਮੈਜੋਰਟੀ ਤਾਂ ਉਹਨਾਂ ਦੀ ਆ, ਉਹਨੇ ਕਦੇ ਛੱਡਣਾ ਹੀ ਨਹੀਂ ਸੀਗਾ।
ਨਹੀਂ
ਬਿਆਨ ਨਹੀਂ ਦਿੱਤਾ
ਇੱਥੇ, ਤੁਸੀਂ ਮਾੜਾ ਜਿਹਾ ਟੈਕਸ ਕਰ ਦਿਓ ਜੇ ਤੁਸੀਂ ਕਿਤੇ ਪਬਲਿਕ ਡੋਮੇਨ ਦੇ ਵਿੱਚ ਹੈਗੇ, ਗਲਤ ਕੋਈ ਮਾੜਾ ਮੋਟਾ ਟੈਕਸ ਕਰ ਦਿਓ, ਤੁਹਾਨੂੰ ਰਿਜਾਇਨ ਕਰਨਾ ਪੈਂਦਾ। ਐਡੀ ਵੱਡੀ ਕੋਠੀ ਮੱਲ ਕੇ, ਐਡੇ ਵੱਡੇ ਉੱਥੇ ਅਲਟਰੇਸ਼ਨ ਕਰਕੇ, ਮੋਡੀਫਿਕੇਸ਼ਨ ਕਰਕੇ, ਪਤਾ ਵੀ ਲੱਗ ਗਿਆ ਉਹਨੇ, ਫਿਰ ਉਹਨੂੰ ਉਹਦੇ ਬਾਰੇ ਕੁਛ ਹੈ ਹੀ ਨਹੀਂ।
ਪੇਪਰ ਵੀ ਜਾਲੀ ਹੈ, ਦੇਖੋ ਪੇਪਰ ਵੀ ਜਾਲੀ ਬਣਾਇਆ, ਉਹ ਤਾਂ ਫਰੋਡ ਦੇ ਕੇਸ ਦੇ ਵਿੱਚ ਉਹਦਾ, ਹਾਂ ਉਹ ਤਾਂ ਆਟੋਮੈਟਿਕ ਐਕਸ਼ਨ। ਦੇਖੋ ਉਹ ਭਗਵੰਤ ਮਾਨ ਨੇ ਵੀ ਕੋਈ ਮਤਲਬ ਉੱਦਾਂ ਮਾੜੇ ਮਾੜੇ ਮਸਲਿਆਂ ਤੇ ਟਵੀਟ ਕਰੀ ਜਾਂਦਾ ਹੈ,
ਸਿਆਣਪ ਦਿਖਾਈ ਨਹੀਂ ਹੈ, ਸਿਆਣਪ ਦਿਖਾਈ ਨਹੀਂ ਹੈ।
ਉਹ ਮਤਲਬ ਗੁਰਬਾਣੀ ਪ੍ਰਸਾਰਣ ਤੇ ਹੁਣ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਸਿੱਖਾਂ ਨੂੰ ਥੱਲੇ ਲਾਉਣ ਨੂੰ ਜਾਂ ਸਿੱਖ ਸੰਸਥਾਵਾਂ ਨੂੰ, ਉਹਦੇ ਆਪਣੇ ਬੰਦੇ ਕੋਠੀਆਂ ਦੱਬ ਰਹੇ ਨੇ, ਉਹ ਤੇ ਇੱਕ ਮਤਲਬ ਇੱਕ ਬਿਆਨ ਵੀ ਨਹੀਂ ਉਹਦਾ ਸਰਿਆ ਬੰਦੇ ਦਾ, ਹਨਾ। ਸੋ ਉਹ
ਇੱਕ ਸ਼ਾਇਦ ਤੁਸੀਂ ਸੁਣਿਆ ਨਹੀਂ ਹੋਊਗਾ, ਹੋਰ ਵੀ ਇੱਕ ਮਾਮਲਾ ਚੱਲ ਰਿਹਾ, ਕੋਈ ਕਟਾਰੂ ਚੱਕ ਉਹਨਾਂ ਦਾ ਕੋਈ ਮਿਨਿਸਟਰ ਆ, ਕਹਿੰਦੇ ਆ ਵੀ ਉਹਦੇ ਤੇ ਵੀ ਕਾਫੀ ਇਲਜ਼ਾਮ ਲੱਗੇ ਆ, ਵਿਧਾਨ ਸਭਾ ਚ ਚੱਲਦੇ ਆ, ਹੋਰ ਵੀ ਉੱਥੇ ਐਪੀਸੋਡ ਹੋਇਆ ਕਿ ਜਿਹੜੇ ਕਕਾਰ ਆ ਉਹਨਾਂ ਬਾਰੇ ਵੀ ਕੁਛ ਗੱਲ ਹੋਈ,
ਦਾੜੀ ਬਾਰੇ ਚੱਲ ਰਿਹਾ, ਮਤਲਬ ਸੁਖਬੀਰ ਬਾਦਲ ਨੇ ਆਪਣੀ ਦਾੜੀ ਖੋਲ ਕੇ ਫੋਟੋ ਖਿਚਾਈ ਹੈ, ਤੇ ਉੱਤੇ ਭਗਵੰਤ ਮਾਨ ਨਾ ਕਰ ਰਿਹਾ ਆ ਕਿੰਤੂ ਪਰੰਤੂ, ਉਹ ਛਛੋਰਾਪਨ ਜਿਹਨੂੰ ਕਹਿੰਦੇ ਆ, ਬਚਕਾਨਾ ਵਾਲਾ, ਜਾਣੀ ਕਿ ਉਹਨੂੰ, ਮੈਨੂੰ ਲੱਗਦਾ ਭਗਵੰਤ ਮਾਨ ਨੂੰ ਚੇਤਾ ਭੁੱਲ ਜਾਂਦਾ ਵੀ ਉਹ CM ਹੈ ਪੰਜਾਬ ਦਾ, ਉਹ ਇੱਦਾਂ ਸਮਝਦਾ ਰਹਿੰਦਾ ਵੀ ਮੈਂ ਖਰੇ ਮਤਲਬ ਚੁਟਕਲੇ ਸੁਣਾ ਰਿਹਾ ਮੂਹਰੇ, ਮਤਲਬ ਤਮਾਸ਼ਬੀਨ ਬੈਠੇ ਆ ਤਮਾਸ਼ਾ ਦੇਖਣ ਵਾਲੇ, ਅਤੇ ਉਹਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਇਕੱਲੇ ਕੌਮੇਡੀ ਕੈਸਟਾਂ ਸੁਣਨ ਵਾਲੇ ਨਹੀਂ ਹੈਗੇ, ਬਹੁਤ ਤਰ੍ਹਾਂ ਤਰ੍ਹਾਂ ਦੇ ਲੋਕ ਨੇ, ਬੜੇ ਡੀਪ ਸੋਚਣ ਵਾਲੇ ਨੇ, ਸਾਇੰਸਦਾਨ ਨੇ, ਖੇਤੀਬਾੜੀ ਵਾਲੇ ਆ, ਡਾਕਟਰ ਹੈ, ਬੜੀ ਮਤਲਬ ਵੰਨਗੀ ਆ, ਉਹਨੂੰ ਚੇਤਾ ਭੁੱਲ ਜਾਂਦਾ ਵੀ ਉਹ ਪੰਜਾਬ ਦਾ ਚੀਫ ਮਿਨਿਸਟਰ ਹੈ, ਅਤੇ ਉਹ ਫਿਰ ਇੱਦਾਂ ਦੀਆਂ ਘਟੀਆ ਹਰਕਤਾਂ ਦੇ ਉੱਤਰਦਾ, ਜਦੋਂ ਦੱਸੋ ਕਿਸੇ ਨੇ ਦਾੜੀ ਖੋਲ ਲਈ, ਬੰਨ ਲਈ, ਹੈ ਨਾ, ਫੋਟੋ ਖਿਚਾ ਲਈ, ਅਤੇ ਤੈਂ ਉੱਤੇ ਜ਼ਰੂਰ ਟਿੱਪਣੀ ਕਰਨੀ ਹੈ, ਮਤਲਬ ਕਿੱਥੇ ਤੇਰਾ ਕਦ, ਹੈ ਨਾ, ਅਤੇ ਐਵੇਂ ਬੇਲੋੜੀਆਂ ਜਿਹੜੀਆਂ ਅੰਦਰ ਨਾ, ਮਤਲਬ ਉਹ ਜਿਹੜੀ ਅੰਦਰ ਹੈਗੀ ਹੈ ਚੀਜ਼, ਉਹ ਬਾਹਰ ਆ ਜਾਂਦੀ ਹੈ ਉਹ ਬੰਦੇ ਦੇ, ਅਤੇ ਇਹ ਇਹ ਮਤਲਬ ਕੋਈ ਕੋਈ ਹੈਂਡਲ ਕਰ ਸਕਦਾ ਇਹਨਾਂ ਚੀਜ਼ਾਂ ਨੂੰ ਵੀ।
ਚਲੋ ਅਮਨਦੀਪ, ਉਹਨੇ ਤਾਂ ਕਟਾਚ ਕੱਟਿਆ, ਜਿਹੜੇ ਉੱਥੇ ਕਈ ਸਿੱਖ ਵਿਦਵਾਨ ਵੀ ਹੈ ਪਾਰਲੀਮੈਂਟ ਦੇ ਵਿੱਚ, ਵਿਧਾਨ ਸਭਾ ਦੇ ਵਿੱਚ ਅੱਛੇ ਅੱਛੇ ਬੰਦੇ ਆ, ਜਿਹੜੇ ਕਿ ਸਿੱਖ ਧਰਮ ਦੇ ਨਾਲ ਬੜੇ ਡੀਪਲੀ ਜੁੜੇ ਹੋਏ ਆ, ਗੁਰਸਿੱਖ ਆ, ਉਹ ਵੀ ਤਾੜੀਆਂ ਮਾਰ ਰਹੇ ਸੀ।
ਉਹ ਫਿਰ ਕਹਿ ਲਓ ਕਿ ਚਮਗਿੱਦੜਾਂ ਦੇ ਚਮਗਿੱਦੜੇ ਪਰਾਉਣੇ ਹੋਣੇ ਆ, ਤੁਹਾਨੂੰ ਪਤਾ ਹੀ ਆ।
ਉਸ ਵੇਲੇ ਇੱਕ ਦੋ ਬੰਦੇ ਵਾਕਆਊਟ ਵੀ ਕਰ ਸਕਦੇ, ਇੱਦਾਂ ਦੇ ਇਤਿਹਾਸਿਕ
ਭਗਵੰਤ ਮਾਨ ਨੂੰ ਸੀਰੀਅਸ ਨੀ ਲੈਂਦੇ, ਉਹ ਵੀ ਇਹ ਸਮਝਦੇ ਵੀ ਇਹ ਕੋਈ ਚੁਟਕਲਾ ਹੀ ਸੁਣਾ ਰਿਹਾ, ਇਹਦੇ ਚ ਕੋਈ ਹਾਸੇ ਵਾਲੀ ਗੱਲ ਹੋਣੀ।
ਸੀਰੀਅਸ ਲੈਂਦੇ ਜਾਂ ਨਹੀਂ ਲੈਂਦੇ, ਉਹ ਆਪਣੇ ਆਪ ਨੂੰ ਸੀਰੀਅਸ ਨਹੀਂ ਲੈਂਦੇ।
ਨਹੀਂ, ਉਹਨਾਂ ਨੂੰ ਇੱਦਾਂ ਹੁੰਦਾ ਨਾ ਵੀ ਜਦੋਂ ਕੋਈ ਕਮੇਡੀਅਨ ਗੱਲ ਕਰਦਾ, ਉਹਨਾਂ ਨੂੰ ਇੱਦਾਂ ਲੱਗਦਾ ਜੇ ਅਸੀਂ ਨਾ ਹੱਸੇ ਤਾਂ ਲੋਕਾਂ ਨੇ ਕਹਿਣਾ ਯਾਰ ਇਹਨਾਂ ਨੂੰ ਚੁਟਕਲਾ ਸਮਝ ਨਹੀਂ ਆਇਆ, ਉਹ ਇੱਦਾਂ ਸਮਝ ਹੀ ਗਏ ਵੀ ਕੋਈ ਚੁਟਕਲਾ
ਤੁਹਾਡੀ ਗੱਲ ਆਬਜ਼ਰਵੇਸ਼ਨ ਠੀਕ ਆ। ਚਲੋ
ਨਹੀਂ ਮੈਂ ਹੁਣ ਦੇਖੋ ਮੈਂ ਤਾਂ ਜਸਟੀਫਿਕੇਸ਼ਨ ਦੇ ਰਿਹਾ, ਮੈਂ ਤਾਂ ਢੱਕਣ ਦੀ ਕੋਸ਼ਿਸ਼ ਕਰ ਰਿਹਾ ਵੀ ਉਹ ਜਿਹੜੇ ਬੰਦੇ ਹੱਸ ਰਹੇ ਸੀਗੇ ਬਹੁਤ ਜ਼ਿਆਦਾ ਹੈ ਨਾ, ਉਹਨਾਂ ਨੂੰ ਵਾਕਆਊਟ, ਮੈਨੂੰ ਇੱਦਾਂ ਲੱਗ ਰਿਹਾ ਸੀ ਉਹ ਆਪਣੀ ਪੱਤ ਢੱਕਣ ਨੂੰ ਹੱਸ ਰਹੇ ਸੀ ਵੀ ਲੋਕ ਇੱਦਾਂ ਨਾ ਕਹਿਣ ਇਹਨਾਂ ਨੂੰ ਚੁਟਕਲਾ ਨਹੀਂ ਸਮਝ ਆਇਆ ਭਗਵੰਤ ਮਾਨ ਦਾ।
ਚਲੋ
ਖੈਰ ਉਹ ਚਮਗਿੱਦੜਾਂ ਦੀ ਗੱਲ ਇੱਦਾਂ ਵੀ ਚਮਗਿੱਦੜਾਂ ਦੇ ਘਰੇ ਜਦੋਂ ਪ੍ਰਾਹੁਣੇ ਆਉਂਦੇ ਆ ਨਾ ਤੇ ਉਹ ਕਹਿੰਦਾ ਵੀ ਅਸੀਂ ਤੁਹਾਡੇ ਘਰ ਪ੍ਰਾਹੁਣੇ ਆਏ, ਕਹਿੰਦਾ ਅੱਛਾ ਵੀ ਰਹਿਣ ਰੂਣ ਨੂੰ ਥਾਂ ਹੈਗਾ, ਕਹਿੰਦਾ ਹਾਂ ਜਹਾਂ ਹਮ ਲਟਕੇ ਵਾਹਾਂ ਤੁਮ ਲਟਕੇ, ਕਹਿੰਦਾ ਨਾਲ ਤਾਰ ਪਈ ਆ ਤੁਸੀਂ ਵੀ ਲਟਕਣ ਲੱਗ ਪਾਓ ਇੱਥੇ ਪੁੱਠੇ, ਅਤੇ ਇਹ ਇਹ ਹਾਲ ਹੋਇਆ ਪਿਆ ਆ ਅਤੇ ਉਹਨਾਂ ਨੂੰ ਹੱਸਣਾ ਹੀ ਪੈਣਾ ਆ, ਉਹਨਾਂ ਨੂੰ ਤਾੜੀਆਂ ਵਜਾਉਣੀਆਂ ਪੈਣੀਆਂ ਕਿਉਂਕਿ ਉਹ ਉਹਨਾਂ ਦਾ ਜਿਹੜਾ ਉਹਨਾਂ ਦਾ ਲੀਡਰ ਹੈ ਨਾ ਉਹ ਕਮੇਡੀਅਨ ਹੈ, ਜਿੱਦਾਂ ਜਿੱਦਾਂ ਯੂਕਰੇਨ ਦੇ ਵਿੱਚ ਜ਼ੇਲੈਂਸਕੀ ਕਮੇਡੀਅਨ ਜਿਹੜਾ ਉਹ ਲੀਡਰ, ਉਹ ਯੂਕਰੇਨ ਨੂੰ ਮਰਨਾ ਹੀ ਪੈਣਾ ਆ ਕਿਉਂਕਿ ਕਮੇਡੀਅਨ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਅਤੇ ਉਹ ਉਹਦੇ ਲਈ ਉਹ ਤਮਾਸ਼ਾ ਹੀ ਆ ਅਤੇ ਉਹ ਤਮਾਸ਼ਾ
ਆਮਦੀ। ਵੇਖ ਹੁਣ ਇਹ ਗੱਲ ਚੱਲੀ ਹੈ ਵਿਧਾਨ ਸਭਾ ਦੀ, ਇੱਕ ਹੋਰ ਵੀ ਗੱਲ ਕਰਦੇ ਹੋ ਤੁਸੀਂ ਵੀ ਕਾਫੀ ਸਿਆਣੇ ਬੰਦੇ ਆ, ਕਾਫੀ ਰੁਚੀ ਰੱਖਦੇ ਆ,
ਮੈਨੂੰ ਸਿਆਣਾ ਸਿਆਣਾ ਗੱਲ ਕਹੀ ਜਾਂਦੇ ਮਾਮਲਿਆਂ ਦੇ, ਅੱਜ ਸਿਆਣਾ ਸਿਆਣਾ ਗੱਲ ਕਹੀ ਜਾਂਦੇ ਮੈਨੂੰ ਸਮਝ ਨਹੀਂ ਆਉਂਦੀ।
ਨਹੀਂ ਗੱਲਾਂ ਜਿਸ ਵੇਲੇ ਕੋਈ ਬੰਦਾ ਸਿਆਣਾ ਕਹੇ ਤਾਂ ਸਿਆਣਾ ਕਹਿਣਾ ਪੈਂਦਾ ਸਿਆਣੀਆਂ ਗੱਲਾਂ ਵਾਲੇ, ਹੁਣ ਨਿਆਣਾ ਕਹਿ ਦਈਏ ਤੁਹਾਨੂੰ, ਕਮਾਲ ਕਰਦੇ ਜਾ ਤੁਸੀਂ। ਹੁਣ ਇਹ ਗੱਲ ਦੱਸ ਜਿਹੜੀ ਉਹ ਚੱਲ ਰਹੀ ਆ ਰਾਜਪਾਲ ਤੇ, ਇਹ ਰਾਜਪਾਲ ਦੇ ਇਹਦੇ ਬਾਰੇ ਕੁਛ ਬੋਲਿਆ ਕਿ ਉਹ ਲਵ ਲੈਟਰ ਆਏ ਜਾਂ ਚਿੱਠੀਆਂ ਆਈਆਂ ਉਹ ਆਈਆਂ, ਫਿਰ ਰਾਜਪਾਲ ਨੇ ਵੀ ਜਵਾਬ ਦਿੱਤਾ ਬੜੇ ਠਰਮੇ ਨਾਲ ਬੜੀ ਐਜੂਕੇਟਡ ਲੈਂਗੁਏਜ ਦੇ ਵਿੱਚ, ਤੇ ਉਹ ਵੀ ਥੋੜੀ ਦੱਸ ਦਿਓ।
ਨਹੀਂ ਲਵ ਲੈਟਰਾਂ ਦਾ ਭਗਵੰਤ ਮਾਨ ਆਪਣੀਆਂ ਕੈਸਟਾਂ 'ਚ ਕੱਢਦਾ ਰਿਹਾ ਵੀ ਇੱਕ ਬਿਜਲੀ ਵਾਲੇ ਦਾ ਆਪਣੀ ਗਰਲਫ੍ਰੈਂਡ ਨੂੰ ਲਵ ਲੈਟਰ ਕਿੱਦਾਂ ਲਿਖਦਾ ਆ, ਹੈ ਨਾ, ਇੱਕ ਇੱਕ ਮਿਸਤਰੀ ਜਿਹੜਾ ਆਪਣੀ ਗਰਲਫ੍ਰੈਂਡ ਨੂੰ ਲਵ ਲੈ, ਉਹ ਇਹ ਭਗਵੰਤ ਮਾਨ ਤਾਂ ਸ਼ੁਰੂ ਤੋਂ ਹੀ ਲਵ ਲੈਟਰਾਂ ਵਾਲਾ, ਹੁਣ ਜਦ ਇਹਨੂੰ ਲਵ ਲੈਟਰ ਜਦ ਇਹਨੂੰ ਲੈਟਰ ਆਉਂਦੀ ਆ ਕੋਈ, ਭਾਈ ਤੇਰਾ ਬਜਟ ਸੈਸ਼ਨ ਚੱਲ ਰਿਹਾ ਤੂੰ ਇਹ ਤੋਂ ਬਾਹਰ ਨਹੀਂ ਹੋ ਸਕਦਾ, ਕਿਉਂਕਿ ਰਾਜਪਾਲ ਦਾ ਕੰਮ ਹੁੰਦਾ ਵੀ ਮੇਕ ਸ਼ੋਰ ਸਾਰਾ ਕੰਮ ਪ੍ਰੋਟੋਕੋਲ ਚ ਚੱਲ ਰਿਹਾ। ਹੁਣ ਹਾਂ ਹੁਣ ਗੱਲ ਇਹ ਹੈ ਵੀ ਕਈ ਬੰਦੇ ਨੀ ਇੱਦਾਂ ਹੁੰਦੇ ਵੀ ਯਾਰ ਕਿਸੇ ਦਾ ਫੰਕਸ਼ਨ ਹੈ ਤੇ ਵਿੱਚ ਅਸੀਂ ਵੀ ਆਪਣਾ ਕੇਕ ਕੱਟ ਲਈਏ, ਹੈ ਨਾ, ਉਹ ਨਹੀਂ ਫਿਰ ਇੱਦਾਂ ਹੋਣ ਦਿੰਦੇ। ਤਾਂ ਇਹ ਭਗਵੰਤ ਮਾਨ ਕੀ ਕਰ ਰਿਹਾ, ਮਤਲਬ ਦੋ ਤਿੰਨ ਮਸਲੇ ਇਹੋ ਜਿਹੇ ਕੀਤੇ ਮਤੇ ਪਾਏ ਆ ਜਿਹੜੇ ਉਹ ਕਰ ਨਹੀਂ ਸਕਦਾ ਇਸ ਟਾਈਮ ਦੇ, ਉਹਨੂੰ ਪੀਰੀਅਡ ਟਾਈਮ ਦੇਣਾ ਪੈਂਦਾ। ਹਾਂ ਕਾਨੂੰਨ ਕਿਸੇ ਦਾ ਆ, ਸੰਸਥਾ ਕੋਈ ਆ, ਮਤੇ ਇਹ ਪਾਈ ਜਾਂਦਾ ਬਿਨਾਂ ਕਿਸੇ ਗੱਲ ਤੋਂ, ਹੈ ਨਾ, ਤਾਂ ਕਰਕੇ ਉਹ ਉਹਨੇ ਫਿਰ ਉਹ ਜਿਹੜਾ ਵੀ ਆ ਰਾਜਪਾਲ ਦੀ ਡਿਊਟੀ ਬਣਦੀ ਆ ਕਿ ਜਿਹੜੀ ਉਹਨੂੰ ਲੱਗਦੀ ਆ ਵੀ ਇਹਦੀ ਜਸਟੀਫਿਕੇਸ਼ਨ ਮੈਨੂੰ ਚਾਹੀਦੀ ਉਹ ਮੰਗ ਸਕਦਾ ਆ, ਜਿਹੜਾ ਉਹਨੂੰ ਲੱਗਦਾ ਆ ਵੀ ਇਹ ਨਹੀਂ ਹੋ ਸਕਦਾ ਸੰਵਿਧਾਨ ਦੇ, ਉਹਨੂੰ ਕਹਿ ਸਕਦਾ ਵੀ ਨਹੀਂ ਹੋ ਸਕਦਾ। ਹੁਣ ਜਦੋਂ ਉਹਨੂੰ ਚਿੱਠੀ ਪਾਣੀ ਹੈ ਤਾਂ ਭਗਵੰਤ ਮਾਨ ਉਹਦਾ ਵੀ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਕਰ ਰਿਹਾ ਅਤੇ ਲੋਕਾਂ ਨੂੰ ਦੱਸ ਰਿਹਾ ਜੀ ਇਹ ਮੈਨੂੰ ਲਵ ਲੈਟਰ ਆ ਗਈ ਜੀ। ਲਵ ਲੈਟਰ ਦਾ ਮਤਲਬ ਹੁੰਦਾ ਵੀ ਝੜਕੇ ਵਾਲੀਆਂ ਲੈਟਰਾਂ, ਇਹਦਾ ਮਤਲਬ ਰੀਅਲ ਮੀਨਿੰਗ ਤਾਂ ਇਹੀ ਹੁੰਦਾ ਵੀ ਝੜਕੇ ਵਾਲੀਆਂ ਆ ਗਈਆਂ, ਉਹ ਆਉਣੀਆਂ ਹੀ ਆ ਜਦੋਂ ਕੰਮੇ ਝੜਕੇ ਵਾਲੇ ਕਰਨੇ ਆ ਤਾਂ ਫਿਰ ਆਉਣੀਆਂ ਹੀ ਆ ਫਿਰ, ਮਤਲਬ ਉਹਦੇ ਵਿੱਚ ਵੀ ਉਹ ਰਾਜਪਾਲ ਨੂੰ ਦੋਸ਼ੀ ਬਣਾਉਣ ਦੀ ਕੋਸ਼ਿਸ਼ ਕਰ ਰਿਹਾ। ਮਤਲਬ ਇਹ ਜਿਹੜਾ ਡਰਾਮਾ ਹੈ ਨਾ, ਮਤਲਬ ਇਹ ਬਹੁਤੀ ਦੇਰ ਨਹੀਂ ਚੱਲਣਾ। ਦੇਖੋ ਜੇ ਆਪਾਂ ਦੇਖੀਏ, ਤੁਸੀਂ ਹੁਣ ਥੋੜ੍ਹੀ ਜਿਹੀ ਨਿਗਾਹ ਮਾਰ ਕੇ ਦੇਖੋ, ਸਾਰੇ ਸਰੋਤੇ ਵੀ ਮਾਰਨ ਵੀ ਇਹੋ ਜਿਹੀਆਂ ਜਿਹੜੀਆਂ ਛਸ਼ੋਰੀਆਂ ਬਿਆਨਬਾਜ਼ੀਆਂ ਕੌਣ ਕਰ ਰਿਹਾ ਆਮ ਆਦਮੀ ਪਾਰਟੀ 'ਚੋਂ, ਪੰਜਾਬ 'ਚੋਂ? ਸਿਰਫ ਅਤੇ ਸਿਰਫ ਭਗਵੰਤ ਮਾਨ, ਕੋਈ ਹੋਰ ਮਿਨਿਸਟਰ ਵੀ
ਇੱਦਾਂ
ਬਹੁਤ ਵਧੀਆ ਮਿਨਿਸਟਰ ਹੈ, ਬਹੁਤ ਵਧੀਆ ਪਰਫੋਰਮੈਂਸ ਹੋ ਰਹੀ ਹੈ ਉਹਨਾਂ ਡਿਪਾਰਟਮੈਂਟਾਂ ਦੀ, ਅਸੀਂ ਦੇਖ ਕੇ ਆਏ ਹਾਂ, ਪਰ ਕਦੇ ਤੁਸੀਂ ਉਹਨਾਂ ਦਾ ਕੋਈ ਹੌਲਾ ਬਿਆਨ ਦੇਖਿਆ, ਹੋਰ ਕਿਸੇ ਦਾ ਇੱਦਾਂ ਦਾ ਦੇਖਿਆ ਡਰਾਮੇਬਾਜ਼ੀ ਵਾਲਾ? ਉਹ ਸਿਰਫ ਭਗਵੰਤ ਮਾਨ ਹੀ ਇਕੱਲਾ ਕਿਉਂ ਕਰ ਰਿਹਾ ਹੈ, ਬਾਕੀ ਮਿਨਿਸਟਰ ਆਪਣਾ ਕੰਮ ਕਰ ਰਹੇ ਆ। ਉਹ ਮੈਂ ਪਹਿਲਾਂ ਵੀ ਇਹੀ ਕਹਿੰਦਾ ਸੀ, ਅੱਗੇ ਜਦ ਸੁਖਬੀਰ ਬਾਦਲ ਹੋਣੀ ਇੱਦਾਂ ਦੀਆਂ ਜੱਬਲੀਆਂ ਮਾਰਦੇ ਹੁੰਦੇ ਸੀ, ਕੈਪਟਨ ਇੱਦਾਂ ਦੀਆਂ ਕਰਦਾ ਹੁੰਦਾ ਸੀ ਗੱਲ, ਅਸੀਂ ਉਦੋਂ ਕਹਿੰਦੇ ਤੁਹਾਨੂੰ ਪੋਸਟਰ ਲਵਾਉਣ ਦੀ ਲੋੜ ਨਹੀਂ ਹੈਗੀ ਆਪਣੇ ਟੱਬਰ ਦੀਆਂ, ਉਹ ਲੋਕਾਂ ਨੇ ਤੁਹਾਡੇ ਉੱਤੇ ਕੰਮ ਦੇਖ ਕੇ ਤੁਹਾਡੀ ਸਿਫਤ ਕਰਨ ਲੱਗ ਪੈਣਾ, ਠੀਕ ਹੈ? ਇਹ ਬੈਕਫਾਇਰ ਕਰਦੀਆਂ ਇਹ ਚੀਜ਼ਾਂ, ਇਹਨਾਂ ਬੈਕਫਾਇਰ ਲੋਕਾਂ ਨੇ ਦੁੱਖ ਕੇ ਇਹਨਾਂ ਚੀਜ਼ਾਂ ਤੋਂ ਇਸ ਸਰਕਾਰ ਨੂੰ ਚੁਣਿਆ ਸੀਗਾ, ਔਰ ਇਹੀ ਉਹੀ ਕੰਮ ਇਹ ਕਰ ਰਹੇ ਆ ਹੁਣ। ਮਤਲਬ ਇਕੱਲਾ ਭਗਵੰਤ ਮਾਨ ਕਰ ਰਿਹਾ, ਹੋਰ ਮਿਨਿਸਟਰ ਨਹੀਂ ਕੋਈ ਕਰ ਰਿਹਾ, ਇਹੀ ਆਪਣੇ ਪੋਸਟਰ ਲਵਾ ਰਿਹਾ, ਹਰੇਕ ਤਾਂ ਇਹਦੀ ਫੋਟੋ ਹੈ, ਹਰੇਕ 20 ਫੁੱਟ 'ਤੇ ਹਰੇਕ ਸ਼ਹਿਰ 'ਚ ਇਹਦੀ ਫੋਟੋ ਲੱਗੀ ਹੋਈ ਹੈ ਭਗਵੰਤ ਮਾਨ ਦੀ। ਇਹਨਾਂ ਚੀਜ਼ਾਂ ਤੋਂ ਦੁੱਖ ਕੇ ਇਸ ਸਰਕਾਰ ਨੂੰ ਚੁਣਿਆ ਸੀ ਲੋਕਾਂ ਨੇ।
ਫੋਟੋ ਤਾਂ ਮਤਲਬ ਚੰਨੀ ਦੀਆਂ ਵੀ ਪੈਰ ਪੈਰ 'ਤੇ ਲੱਗੀਆਂ
ਹੋਈਆਂ, ਉਹ ਚੰਨੀ ਤਾਂ ਬਹੁਤ ਪਿੱਛੇ ਰਹਿ ਗਿਆ, ਚੰਨੀ ਤਾਂ ਭਗਵੰਤ ਮਾਨ ਤੋਂ ਬਹੁਤ ਪਿੱਛੇ ਰਹਿ ਗਿਆ ਵੀ ਜੋ ਭਗਵੰਤ ਮਾਨ ਨੇ ਅੱਤ ਕਰਾਈ ਆ, ਕਿਸੇ ਹੋਰ ਮਿਨਿਸਟਰ ਦੀ ਕੋਈ ਫੋਟੋ ਨਹੀਂ, ਕਿਸੇ ਦੀ ਕੋਈ
ਸਰਟੀਫਿਕੇਟਾਂ ਦੀ ਫੋਟੋ ਆ, ਜਿਹੜੇ ਸਰਟੀਫਿਕੇਟ ਦਿੱਤੇ ਜਾਂਦੇ ਨਾ, ਲੈਟਰ ਜਿਹੜੇ ਇਸ਼ੂ ਕੀਤੇ ਜਾਂਦੇ ਆ ਅਪਾਇੰਟਮੈਂਟ ਤੇ, ਉਹਨਾਂ ਤੇ ਵੀ ਫੋਟੋ ਸ਼ਾਇਦ ਹੈਗੀਆਂ ਐ, ਇਦਾਂ ਕਿਹਾ ਜਾਂਦਾ।
ਨਹੀਂ ਉਹ ਸਾਰਾ ਕੁਝ ਇਹ ਜਣ ਕੇ ਭਗਵੰਤ ਮਾਨ ਉਹ ਸਾਰਾ ਕੁਝ ਇਹ ਕਰ ਰਿਹਾ ਆ ਜੋ ਸੁਖਬੀਰ ਕਰ ਰਿਹਾ ਸੀ, ਵੱਡਾ ਬਾਦਲ ਕਰ ਰਿਹਾ ਸੀ, ਜੋ ਕੈਪਟਨ ਕਰ ਰਿਹਾ ਸੀ, ਔਰ ਇਹਨਾਂ ਤੋਂ ਅੱਕ ਕੇ ਪੰਜਾਬ ਦੇ ਲੋਕਾਂ ਨੇ ਇਹ ਸਰਕਾਰ ਚੁਣੀ ਸੀ ਅਤੇ ਉਹੀ ਕੰਮ ਫਿਰ ਹੁਣ ਇਹ ਕਰ ਰਹੇ ਨੇ।
ਜਿੱਦਾਂ 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 ਆਪਣੇ ਸ਼੍ਰੋਮਣੀ ਅਕਾਲੀ ਦਲ ਜਦੋਂ ਹੁੰਦੇ ਸੀ ਉਹਦੇ ਸਾਈਕਲ ਦੇ ਹੈਂਡਲ ਦੇ ਉੱਪਰ ਬਾਦਲ ਸਾਹਿਬ ਦੀ ਫੋਟੋ ਹੁੰਦੀ ਸੀ,
ਐਂਬੂਲੈਂਸ
ਭਾਂਡਿਆਂ ਤੇ ਬਾਦਲ ਸਾਹਿਬ ਦੀ ਫੋਟੋ ਹੁੰਦੀ ਸੀ, ਇੱਕ ਜਿਹੜੀਆਂ ਸਕੂਟਰੀਆਂ ਦਿੰਦੇ ਹੁੰਦੇ ਸੀ ਉਹਨਾਂ ਤੇ ਬਾਦਲ ਸਾਹਿਬ ਦੀ ਫੋਟੋ ਹੁੰਦੀ ਸੀ, ਜਦ ਹਰੇਕ ਚੌਂਕ ਤੇ ਮਜੀਠੀਆ ਸਾਹਿਬ ਦੀ, ਬਾਦਲ ਸਾਹਿਬ ਦੀ, ਸੁਖਬੀਰ ਦੀ ਤੇ ਹਰਸਿਮਰਤ ਦੀਆਂ ਫੋਟੋਆਂ, ਜਿੱਥੇ ਵੀ ਜਾਓ ਤੁਸੀਂ ਉੱਥੇ ਫੋਟੋਆਂ ਹੁੰਦੇ, ਉਹ ਫੋਟੋ ਕਲਚਰ ਨੇ ਉਹਨੂੰ ਲੈ ਡੁੱਬੇ। ਜੇ ਤੁਸੀਂ ਜਿਹੜੀ ਵਾਪਰੀਆਂ ਚੀਜ਼ਾਂ ਪਿਛੋ ਤੁਹਾਡੇ ਪਾਸ ਦੇ ਵਿੱਚ ਉਹਨਾਂ ਤੋਂ ਸਬਕ ਨਹੀਂ ਸਿੱਖਦੇ ਫਿਰ ਕਾਹਦੇ ਗਿਆਨੀ ਆ ਤੁਸੀਂ?
ਨਹੀਂ ਫਿਰ ਉਹ ਇਹੀ ਤਾਂ ਗੱਲਾਂ ਹੈ ਨਾ, ਉਹ ਗਿਆਨੀ ਤਾਂ ਹੈ ਹੀ ਨਹੀਂ ਨਾ, ਉਹ ਤਾਂ ਕਮੇਡੀਅਨ ਹੈ। ਤੁਸੀਂ ਐਵੇਂ ਗਿਆਨੀ ਗਿਆਨੀ ਕਹਿ ਕੇ ਉਹਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਭਗਵੰਤ ਮਾਨ।
ਗਿਆਨੀ ਦਾ ਮਤਲਬ ਇਹ ਨਹੀਂ ਕਿ ਉਹ ਸਿੱਖ, ਮੇਰਾ ਕਹਿਣ ਦਾ ਮਤਲਬ ਐਜੂਕੇਟਡ ਬੰਦਾ, ਇੱਕ ਇੰਟੈਲੈਕਚੁਅਲ ਕਹਿ ਸਕਦੇ ਤੁਸੀਂ। ਗਿਆਨੀ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਜਿਹੜੇ ਤੁਸੀਂ ਕਹਿ ਰਹੇ ਹੋ ਉਹ ਜੁਦੀ ਗੱਲ ਆ, ਉਹ ਤਾਂ ਧਾਰਮਿਕ ਤੌਰ ਤੇ ਆ ਨਾ ਕਿ ਤੁਹਾਡੇ ਗਿਆਨੀ ਤਾਂ ਹੁਣ ਹਿੰਦੂਇਜ਼ਮ ਚ ਵੀ ਹੋ ਸਕਦੇ ਜਿਹੜੇ ਗਿਆਨ ਦੇ ਗੋਆ ਦੇ ਨਾਲ ਭਰਪੂਰ ਆ, ਜਾਂ ਕਿਸੇ ਹੋਰ ਧਰਮ ਜਿਹੜੇ ਜਿਹਨਾਂ ਨੂੰ ਬਹੁਤ ਜ਼ਿਆਦਾ ਗਿਆਨ ਆ, ਜਿੱਦਾਂ ਸਾਡੇ ਸਤਿਕਾਰ ਗਿਆਨੀ ਸੰਤੋਖ ਸਿੰਘ ਜੀ ਆ ਜਿਹੜੇ ਕਿ ਇਨਸਾਈਕਲੋਪੀਡੀਆ ਚੱਲਦੇ ਫਿਰਦੇ, ਇੱਦਾਂ ਗਿਆਨੀ ਤਾਂ ਉਹ ਵੀ ਆ, ਤੇ ਇੱਦਾਂ ਦੀ ਗੱਲ ਨਹੀਂ ਹੈ ਅਮਨਦੀਪ। ਬਾਕੀ ਗੱਲਾਂ ਤੁਸੀਂ ਅੱਜ ਸਿਆਣੀਆਂ ਬਹੁਤ ਕੀਤੀਆਂ, ਤਦੇ ਤੁਹਾਨੂੰ ਅੱਜ ਕੱਲ੍ਹ ਸਿਆਣਾ ਕਹਿਣ ਨੂੰ ਜਿੱਦਾਂ ਮਨ ਜਿੱਦਾਂ ਕਰਦਾ ਹੀ ਆ
ਕਰੀ ਜਾਂਦਾ। ਅੱਛਾ ਰਜਿੰਦਰ ਸਿੰਘ ਧਨੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਮਿੰਟੂ
ਆਪਣੇ ਸਰੋਤਿਆਂ ਤੁਹਾਡੀ ਫੀਡਬੈਕ ਤਾਂ ਲਓ ਇਹਨਾਂ ਮਾਮਲਿਆਂ 'ਚ, ਕੀ ਕਹਿ ਰਹੇ ਉਹ?
ਫੀਡਬੈਕ ਉਹਨਾਂ ਨੇ ਤਾਂ ਮਸਲਾ ਚੱਕਿਆ ਤੇ ਫੀਡਬੈਕ ਦੇਣਗੇ ਨਾਲ ਨਾਲ। ਤੇ ਸਾਡੇ ਨਾਲ ਮਿੰਟੂ ਸੰਧੂ ਜੁੜੇ ਨੇ, ਕਹਿੰਦੇ ਕੋਠੀ ਜਿਹਦੀ ਦੱਬੀ ਉਹ ਵੀ ਧਾਲੀਵਾਲ, ਜਿਹੜਾ ਮੰਤਰੀ ਐਨਰ ਹੈ ਉਹ ਵੀ ਧਾਲੀਵਾਲ, ਤੇ ਪਰਮਜੀਤ ਸਿੰਘ ਧਾਲੀਵਾਲ ਵੀ ਧਾਲੀਵਾਲ। ਤੇ ਜਗਤਾਰ ਗਿੱਲ ਭਾਅ ਜੀ ਕਹਿੰਦੇ ਨੇ, ਕਹਿੰਦੇ ਭ੍ਰਿਸ਼ਟ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੀ ਲਿਸਟ ਤੁਰੀ ਫਿਰਦੀ ਆ ਸਰਕਾਰ, ਇਸ ਬਾਰੇ ਕੀ ਕਹਿਣਾ ਹੈ ਜੀ? ਤੇ ਬਾਕੀ ਕਹਿੰਦੇ ਗੁਰਬਾਣੀ ਦਾ ਰਿਲੇ ਬਾਰੇ ਚਰਚਾ ਕਰਨੀ ਬਣਦੀ ਹੈ, ਮੇਰਾ ਮੰਨਣਾ ਹੈ ਕਿ ਰੇਡੀਓ ਰੀਅਲੀ ਰਿਲੇ ਬੈਟਰ ਦੈਨ ਟੀ ਵੀ ਤੁਹਾਡਾ। ਅਸੀਂ ਹਾਂਜੀ ਇੱਥੇ ਗੱਲ ਕਰ ਚੁੱਕੇ ਹਾਂ, ਅਸੀਂ ਪਹਿਲਾਂ ਵੀ ਕਹਿ ਰਹੇ, ਰੇਡੀਓ ਚੱਲ ਰਿਹਾ ਜੀ ਉੱਥੋਂ, ਮਤਲਬ ਸ਼੍ਰੋਮਣੀ ਕਮੇਟੀ ਦਾ ਆਪਣਾ ਵੀ ਚੱਲ ਰਿਹਾ ਚੈਨਲ ਐਸ ਜੀ ਪੀ ਦੇ ਸਾਈਟ ਰਾਹੀਂ, ਅਤੇ ਅਸੀਂ ਵੀ ਉਸਨੂੰ ਰੀਬਰੋਡਕਾਸਟ ਕਰ ਰਹੇ ਹਾਂ, ਹੋਰ ਵੀ ਬਹੁਤ ਸਾਰੇ ਕਰ ਰਹੇ ਹਾਂ, ਜਿੱਦਾਂ ਇੱਦਾਂ ਹੀ ਚੱਲਣਾ ਚਾਹੀਦਾ, ਅਤੇ ਉਹਨੂੰ ਅਸੀਂ ਕੋਈ ਫੇਰਬਦਲ ਨਹੀਂ ਕਰਦਾ। ਸੋ ਜਿਹੜਾ ਵੀਡੀਓ ਰਿਲੇ ਵੀ ਆ ਉਹ ਵੀ ਇੱਦਾਂ ਚੱਲਣਾ ਚਾਹੀਦਾ, ਫਿਰ ਉਹਨਾਂ ਦਾ ਆਪਣਾ ਵੀ ਚੱਲਣਾ ਚਾਹੀਦਾ, ਅਤੇ ਹੋਰ ਵੀ ਕੋਈ ਕਰ ਸਕਦਾ ਬਜ਼ਾਰਤੇ ਕੇ ਕੰਡੀਸ਼ਨ 'ਤੇ। ਬਾਕੀ ਜਿਹੜੀ ਤਹਿਸੀਲਦਾਰ ਨਾਇਬ ਤਹਿਸੀਲਦਾਰਾਂ ਦੀ ਲਿਸਟ ਹੈ ਤੁਰੀ ਫਿਰਦੀ ਹੈ ਜੀ, ਉਹ ਦੇਖੋ ਇਹ 'ਚ ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਜ਼ਿਲ੍ਹੇ ਜ਼ਿਲ੍ਹੇ 'ਤੇ ਡਿਪੈਂਡ ਕਰਦਾ, ਪ੍ਰਸ਼ਾਸਨ 'ਤੇ ਡਿਪੈਂਡ ਕਰਦਾ, MLA 'ਤੇ ਡਿਪੈਂਡ ਕਰਦਾ ਆ, ਕਈ ਤਾਂ ਵਾਲੇ ਅੱਕੇ ਪਏ ਨੇ, ਕਈ ਜਮ੍ਹਾਂ ਹੀ। ਭਾਅ ਜੀ ਇੱਕ ਤਾਂ ਮੈਂ 2 ਮਿੰਟੇ ਗੱਲ ਕਰਨੀ ਆ ਫਿਰ ਆਪਣਾ ਸਮਾਪਤੀ ਹੋਣੀ ਆ, ਇੱਕ ਨਾ ਸੜਕ ਵਾਲੇ ਗੱਲ ਕਰਨੀ ਆ, ਖੰਨੇ ਤੋਂ ਲੈ ਕੇ ਰਾਹੋਂ ਤੱਕ ਜਿਹੜੀ ਸੜਕ ਹੈ ਸਤਲੁਜ ਦੇ ਪੁਲ ਤੱਕ, ਬਈ 3-4 ਸਾਲ ਹੋ ਗਏ, 5 ਸਾਲ, ਵੀ ਉਹ ਸੜਕ ਨਾ, ਮਤਲਬ ਰੱਬ ਦਾ ਨਾਂ ਵੀ ਲੋਕਾਂ ਨੇ ਵੀ ਉਹ 'ਚ ਭਰਤੀ ਪਾ ਪਾ ਕੇ ਦੇਖ ਲਈ ਆ, ਉਹ ਵੀ ਨਹੀਂ ਟਿਕਦੀ। ਉਹ ਸਤਲੁਜ ਦੇ ਪੁਲ ਤੋਂ ਨਾ ਜਿਹੜੀ ਰਾਹੋਂ ਤੋਂ ਜਾਂਦਾ ਆ, ਉਹ ਸਮਰਾਲੇ ਤੋਂ ਗਾਂਹ ਦਰਾਹੇ ਤੱਕ, ਦਰਾਹੇ ਦੇ ਨਹਿਰ ਤੱਕ, ਬਈ ਇੰਨੀ ਕੁ ਟੁੱਟੀ ਉਹ ਸੜਕ ਹੈ, ਉਹ ਇੰਨੀ ਕੁ ਟੁੱਟੀ ਉਹ ਸੜਕ ਹੈ, ਧਰਨੇ ਵੀ ਲੱਗੇ ਉੱਥੇ ਪਿਛਲੇ ਸਾਲ ਮੈਂ ਦੇਖੇ, ਵੀ ਉਹ ਸੜਕ ਬਣਾਓ, ਸੜਕ ਆਲੇ ਦੁਆਲੇ ਦੀਆਂ ਸਾਰੀਆਂ ਸੜਕਾਂ ਨੰਬਰ 1 ਹੈ, ਉਹ ਸੜਕ ਇਕੱਲੀ ਨਹੀਂ ਬਣ ਰਹੀ, ਹੈ ਨਾ। ਅਤੇ ਮੇਰਾ ਦਿਲ ਕਰਦਾ ਵੀ ਮੈਂ ਉੱਥੋਂ ਦੇ ਜਿਹੜੇ MLA ਆ ਉਹਨੂੰ ਜਾ ਕੇ ਮਠਿਆਈ ਦਾ ਡੱਬਾ ਦੇਵਾਂ, ਵੀ ਯਾਰ ਕਮਾਲ ਹੈ ਤੂੰ, ਮਤਲਬ ਸਿਰਾ ਹੀ ਆ, ਵੀ ਕਿਉਂ ਨਹੀਂ ਤੂੰ ਸੜਕ ਬਣਾ ਰਿਹਾ, ਗੱਡੀਆਂ ਟੁੱਟ ਰਹੀਆਂ, ਟਿੱਪਰ ਉਲਟ ਰਹੇ ਆ, ਟਰੱਕ ਉਲਟ ਰਹੇ ਆ ਉੱਥੋਂ, ਹੈ ਨਾ। ਅਤੇ ਉਹਦਾ ਖੰਨੇ ਵਾਲੇ, ਤੁਹਾਨੂੰ ਪਤਾ ਇੱਕ ਗੱਲ ਬਣਾਈ ਉੱਥੇ ਚੁਟਕਲਾ, ਕਹਿੰਦੇ ਜੀ ਖੰਨੇ ਵਾਲੇ ਡਾਕਟਰਾਂ ਨੇ ਨਾ ਆਪਣੇ ਹੜਤਾਲ ਕਰ ਦਿੱਤੀ, ਵੀ ਇਹ ਜਿਹੜੀ ਆ ਸੜਕ ਬਣਨੀ ਚਾਹੀਦੀ ਆ। ਮੈਂ ਕਿਹਾ ਯਾਰ ਲੋਕ ਤਾਂ ਕਰਨ, ਇਹ ਡਾਕਟਰਾਂ ਨੇ ਕੱਲ੍ਹੇ ਕਰ ਦਿੱਤੀ, ਹੈਂ। ਕਹਿੰਦਾ ਲੋਕਾਂ ਨੂੰ ਕਹਿੰਦਾ ਭੇਤ ਪਤਾ ਲੱਗ ਗਿਆ, ਡਾਕਟਰ ਕਹਿੰਦੇ ਉਹਨਾਂ ਦਾ ਕੰਮ ਘੱਟ ਗਿਆ ਬਹੁਤ ਡਾਕਟਰਾਂ ਦਾ ਉਹ ਸੜਕ ਕਰਕੇ, ਤੁਹਾਨੂੰ ਪਤਾ ਭਾਅ ਜੀ ਕੱਲ੍ਹੇ ਘਟਿਆ ਉਹ।
ਦੱਸੋ
ਉਹ ਕਹਿੰਦੇ ਵੀ ਜਿਹੜੇ ਜਿੱਦਾਂ ਹੁਣ ਪੱਥਰੀ ਦਾ ਉੱਥੇ ਬਹੁਤ ਹੈਗਾ ਆ, ਵੀ ਲੋਕਾਂ ਦੇ ਪੱਥਰੀ ਹੁੰਦੀ ਆ, ਪੱਥਰੀ ਵਾਲਿਆਂ ਦਾ ਤਾਂ ਕੰਮ ਹੀ ਬੰਦ ਹੋ ਗਿਆ ਉਸ ਸੜਕ ਟੁੱਟੀ ਉਹ ਕਰਕੇ। ਉਹ ਕਹਿੰਦੇ ਲੋਕਾਂ ਨੇ ਇਲਾਜ ਲੱਭ ਲਿਆ, ਕਹਿੰਦੇ ਜੇ ਕਿਸੇ ਦੇ ਪੱਥਰੀ ਹੋਈ ਹੋ ਹੈ ਨਾ, ਉਹ ਖੰਨੇ ਤੋਂ ਰਾਹੋਂ ਜਾਣ ਉਸੇ ਇੱਕ ਸੜਕ 'ਤੇ, ਤਾਂ ਉਹ ਜਾਂਦੇ ਜਾਂਦੇ ਪੁਲ ਤੱਕ ਪੱਥਰੀ ਨਿਕਲ ਜਾਂਦੀ ਆ ਸੜਕ 'ਤੇ, ਵੀ ਇੰਨੇ ਟੋਏ ਆ ਉੱਥੇ। ਬੰਦੇ ਦੀ ਮਤਲਬ ਪੱਥਰੀ ਨਿਕਲ ਜਾਂਦੀ ਹੈ। ਸੋ ਉਹ ਵੀ ਇੱਕ ਚੁਟਕਲੇ ਮਤਲਬ ਇੱਦਾਂ ਫਲੋਟ ਕਰ ਰਹੇ ਨੇ ਬਹੁਤ। ਸੋ ਉਹ ਸੜਕ ਦੇ ਬਾਰੇ ਵੀ ਕਈ ਵਾਰੀ ਹੁਣ ਮਿਨਿਸਟਰਾਂ ਨੂੰ ਵੀ ਅਸੀਂ ਦੱਸਣ ਦੀ ਕੋਸ਼ਿਸ਼ ਕੀਤੀ ਆ, ਅਤੇ ਮੈਨੂੰ ਸਮਝ ਨਹੀਂ ਆਉਂਦੀ। ਉਹ ਵਿੱਚੇ ਕਹੀ ਜਾਂਦੇ ਜੀ ਇਹ ਸੈਂਟਰ ਦੀ ਉਹ ਰੋਡ ਹੈ ਨਹੀਂ, ਉਹ ਰੋਡ ਹੈਗਾ ਪੰਜਾਬ ਸਰਕਾਰ ਦਾ। ਅਤੇ ਉਹ ਸੜਕ 5 ਸਾਲ ਤੋਂ ਪਤਾ ਨਹੀਂ ਕਿਉਂ ਨਹੀਂ ਬਣ ਰਹੀ, ਉੱਥੋਂ ਦੇ MLA ਕਿਉਂ ਨਹੀਂ ਬਣਵਾ ਰਹੇ, ਉਹ ਵੀ ਸਾਡੀ ਸੋਚ ਤੋਂ ਬਾਹਰ ਹੈ। ਖੈਰ ਕੋ ਉਸ ਇਲਾਕੇ ਦਾ
ਅਮਨਦੀਪ, ਡੱਬੇ ਲੈਣੇ ਮਠਿਆਈ ਦੀ 4।
ਅੱਛਾ,
2 ਗੁਜੀਏ ਦੇ, 2 ਬਾਲੂਸ਼ਾਹੀ ਦੇ।
ਅੱਛਾ,
ਇੱਕ ਡੱਬਾ, 4 ਡੱਬੇ ਹੋ ਗਏ। ਇੱਕ ਮਾਲਪੁਰ ਤੋਂ ਜਿਹੜੀ ਊਨੇ ਨੂੰ ਸੜਕ ਜਾਂਦੀ ਹੈ ਨਾ, ਉਹਦਾ ਜਿਹੜਾ MP ਆ, ਇੱਕ ਦਾ ਡੱਬਾ ਉਹਨੂੰ ਦੇ ਕੇ ਆਉਣਾ, ਇੱਕ ਉੱਥੇ ਦੇ MLA ਨੂੰ ਦੇ ਕੇ ਆਉਣਾ, ਉੱਥੇ ਵੀ ਪਸਰੀ ਦਾ ਇਲਾਜ ਪੂਰਾ ਹੁੰਦਾ। 2 ਰਹਿ ਗਏ, 2 ਡੱਬੇ ਦੇਣੇ। ਜੇ ਹੁਸ਼ਿਆਰਪੁਰ ਤੋਂ ਜਲੰਧਰ ਨੂੰ ਸੜਕ ਜਾਂਦੀ ਹੈ ਨਾ, ਆਦਮਪੁਰ, ਉੱਥੇ ਦਾ ਜਿਹੜਾ MP ਆ ਨਵਾਂ ਬਣਿਆ, ਉਹਨੂੰ ਇੱਕ ਗੁਜੀ ਦਾ ਡੱਬਾ ਦੇ ਕੇ ਆਉਣਾ, ਤੇ ਬਾਲੂਸ਼ਾਹੀ ਦਾ ਡੱਬਾ ਦੇ ਕੇ ਆਉਣਾ ਉੱਥੇ ਦੇ MLA ਨੂੰ। ਚਾਹੇ 3 ਦੇਣੇ ਪੈਣ, ਉਹ 2 MLA ਦੇ ਵਿੱਚ ਆ ਜਾਂਦੀ ਆ। ਉੱਥੇ ਵੀ ਜਿਹੜੇ ਪੱਥਰੀ ਦਾ ਇਲਾਜ ਬਹੁਤ ਚੰਗਾ ਹੋ ਸਕਦਾ, ਹੁੰਦਾ ਆ ਕਾਫੀ ਹੁਣ। ਪਰ ਉਹ ਡਾਕਟਰ ਹੜਤਾਲ ਕਰਨ ਨੂੰ ਫਿਰਦੇ, ਕਹਿੰਦੇ ਸਾਡੇ ਪੱਥਰੀ ਦੇ ਬੰਦੇ ਨਹੀਂ ਆਉਂਦੇ, ਵੀ ਇਹ ਸੜਕ ਜੇ ਬਣਾ ਦਿੱਤੀ ਆ, ਇਹਨੂੰ ਬਣਾ, ਜਲਦੀ ਤੋਂ ਜਲਦੀ ਬਣਾਓ, ਬੰਦੇ ਆਉਣ। ਏਦਾਂ ਫਿਰ ਡੱਬੇ ਹੁਣ ਲੈਣੇ ਪੈਣੇ ਆ। ਜਿਹੜੇ ਸਾਡੇ ਸਰੋਤੇ ਆ ਨਾ, ਇਹ ਵੀ ਹੁਣ ਜਿੱਥੇ ਪੰਜਾਬ ਨੂੰ ਜਾਣ ਤਾਂ ਡੱਬੇ ਖਰੀਦਣ, ਤੇ ਉਹਨਾਂ MLA ਨੂੰ ਤੇ MP ਨੂੰ ਦੇ ਆਉਣ ਉੱਥੇ। ਤੇ ਬਹੁਤ ਵਧੀਆ ਕੰਮ ਹੋ ਰਿਹਾ, ਵੀ ਅਸੀਂ ਤਾਂ ਇਲਾਜ ਜਿਹੜਾ ਉੱਥੇ ਵੀ ਨਹੀਂ ਕਰਾ ਸਕੇ, ਨਾ ਆਸਟ੍ਰੇਲੀਆ 'ਚ ਹੋਇਆ, ਨਾ ਅਮੈਰੀਕਾ 'ਚ ਹੋਇਆ,
ਨਾ ਕੈਨੇਡਾ 'ਚ
ਹੋਇਆ, ਨਾ ਇੰਗਲੈਂਡ 'ਚ ਹੋਇਆ, ਨਾ ਕਿਸੇ ਹੋਰ ਯੂਰਪੀਅਨ ਕੰਟਰੀ 'ਚ ਹੋਇਆ। ਵੀ ਤੁਹਾਡੀ ਤਾਂ ਨਹੀਂ, ਬੱਲੇ ਬੱਲੇ ਹੀ ਆ।
ਠੀਕ ਹੈ ਭਾਜੀ, ਚਲੋ ਹੁਣ ਸਮਾਂ ਹੋ ਗਿਆ ਤੇ ਆਪਾਂ ਇਜਾਜ਼ਤ ਲਈਏ ਤੇ ਬੁਲਾਈਏ ਫਤਿਹ, ਤੇ ਅਗਲੇ ਹਫ਼ਤੇ ਫਿਰ ਆਪਾਂ ਮਿਲਾਂਗੇ ਭਾਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆਇਆਂ ਨੂੰ
ਜੀ। ਅਮਨਦੀਪ, ਸਤਿ ਸ਼੍ਰੀ ਅਕਾਲ
ਜੀ। ਸੋ ਇਹ ਸਨ ਅਮਰੀਕ ਫਲੋਰਾ ਭਾਜੀ, ਅਤੇ ਮੈਂ ਵੀ ਇਜਾਜ਼ਤ ਲੈਂਦਾ। ਪ੍ਰੋਗਰਾਮ ਪੋਡਕਾਸਟ ਦੇ ਵਿੱਚ ਬੜੀ ਜਲਦੀ ਹੀ ਚੜ੍ਹਾ ਦਿੱਤਾ ਜਾਊਗਾ, ਸੋ ਤੁਸੀਂ ਸੁਣ ਸਕਦੇ ਹੋ। ਸੋ ਪ੍ਰੋਗਰਾਮ ਚੱਲਦਾ ਰਹੇਗਾ ਹਰਮਨ ਰੇਡੀਓ 'ਤੇ, ਅਤੇ ਤੁਸੀਂ ਜੁੜੇ ਰਹੋ ਅਤੇ ਆਨੰਦ ਮਾਣੋ। ਅਗਲੇ ਹਫ਼ਤੇ ਫਿਰ ਮਿਲਾਂਗੇ।